ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਸੋ ਵੀਕਐਂਡ ਦਾ ਵੀ ਸਵਾਗਤ ਕਰਨਾ ਬਣਦਾ ਤੇ ਨਾਲ ਦੀ ਨਾਲ ਹੁਣ ਆਪਾਂ ਥੋੜਾ ਜਿਹਾ ਸਮਾਂ ਵੀ ਦੱਸ ਦਈਏ ਕਿ ਦੇਸ਼ ਵਿਦੇਸ਼ ਤੇ ਦੁਨੀਆਂ ਦੇ ਦੂਸਰੇ ਪਾਸੇ ਵੀਕਐਂਡ ਦੀ ਉਡੀਕ ਹੋ ਰਹੀ ਹੈ ਉੱਥੇ ਕੀ ਸਮਾਂ ਚੱਲ ਰਿਹਾ ਖੈਰ 9:02 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਹੈ ਤੇ ਮੀਂਹ ਪੈ ਰਹੇ ਨੇ ਪਿਛਲੇ 2-3 ਦਿਨ ਤੋਂ ਵਧੀਆ ਸਵਾਗਤ ਮੀਂਹ ਦਾ ਹੋ ਰਿਹਾ ਤੇ ਮੱਧਵਰਤੀ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ 8:32 ਹੋਏ ਨੇ ਪਰਥ ਦੇ ਵਿਚ ਸਵੇਰ ਦੇ 7:02 ਹੋਏ ਨੇ ਔਰ ਇੰਡੀਆ ਦੇ ਵਿਚ ਇਸ ਵੇਲੇ ਸਵੇਰ ਦੇ 4:32 ਨੇ ਔਰ ਲੰਡਨ ਦੇ ਵਿਚ ਅੱਧੀ ਰਾਤ ਦੇ 12:02 ਹੋ ਚੁੱਕੇ ਨੇ ਅਮਰੀਕਾ ਤੇ ਕੈਨੇਡਾ ਦੇ ਲਹਿੰਦੇ ਤੇ ਚੜਦੇ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ ਸੋ ਉਹਨਾਂ ਨੂੰ ਵੀਕਐਂਡ ਦਾ ਇੰਤਜ਼ਾਰ ਹੈ ਤੇ ਅਗਰ ਤੁਸੀਂ ਕੰਮ ਕਰ ਰਹੇ ਹੋ ਜੌਬ ਤੇ ਹੋ ਬਿਜ਼ੀ ਹੋ ਕੋਈ ਗੱਲ ਨਹੀਂ ਸੁਣੀ ਜਾਓ ਸਾਨੂੰ ਲਿਸਨ ਸੁਣਨਾ ਬੜੀ ਵੱਡੀ ਕਲਾ ਹੈ ਆਨੰਦ ਮਾਣੋ ਪ੍ਰੋਗਰਾਮ ਦਾ ਤੇ ਅਗਰ ਤੁਹਾਡੇ ਕੋਲ ਸਮਾਂ ਹੈ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਈਮੇਲ ਪਤਾ ਤੇ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਕੋਈ ਵੀ ਤੁਸੀਂ ਆਪਣੀ ਤਸਵੀਰ ਵੀ ਭੇਜ ਸਕਦੇ ਹੋ ਕੋਈ ਜਾਣਕਾਰੀ ਵੀ ਭੇਜ ਸਕਦੇ ਹੋ ਐਨੀਥਿੰਗ ਹੈਲੋ ਵੀ ਕਹਿ ਸਕਦੇ ਹੋ ਇਕੱਲੀ ਸਤਿ ਸ੍ਰੀ ਅਕਾਲ ਹੀ ਬੁਲਾ ਦਿਆ ਕਰੋ ਚੰਗਾ ਲੱਗਦਾ ਸਾਡੇ ਸਤਿਕਾਰਯੋਗ ਸੁਖਵਿੰਦਰ ਸੌਂਦ ਭਾਜੀ ਹੁਣੀ ਸਾਡੇ ਨਾਲ ਜੁੜਦੇ ਨੇ ਉਹ ਵੀ ਆ ਗਏ ਨੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਆ ਗਏ ਨੇ ਤੇ ਸੱਤੀ ਸੱਲਣ ਹੁਣੀ ਵੀ ਪ੍ਰੋਗਰਾਮ ਚ ਸ਼ਾਮਲ ਨੇ ਸੋ ਗੁਰਬਾਣੀ ਵਿਚਾਰ ਪ੍ਰੋਗਰਾਮ ਆਪਾਂ ਸੁਣ ਕੇ ਹਟੇ ਆ ਚੰਗੇ ਵਿਚਾਰ ਵੀ ਉਹ ਚ ਚੱਲਦੇ ਨੇ ਦਲਜੀਤ ਸਿੰਘ ਭਾਜੀ ਬੜੀ ਮਿਹਨਤ ਕਰ ਰਹੇ ਨੇ ਸੋ ਆਓ ਫਿਰ ਰਲੀਏ ਰਲ ਕੇ ਅਸੀਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਛੇਤੀ ਹੀ ਸ਼ਾਮਲ ਹੋ ਰਹੇ ਨੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਜਾਣਾਂਗੇ ਕੀ ਹੋ ਰਿਹਾ ਸਾਡੇ ਆਸ ਪਾਸ ਕੀ ਵਾਪਰ ਰਿਹਾ ਕੀ ਵਿਚਰ ਰਿਹਾ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਮਸਲੇ ਨੇ ਉਹਨਾਂ ਦੇ ਹੱਲ ਆਪਾਂ ਕਰਾਂਗੇ ਪੰਜਾਬੀ ਬੋਲੀ ਨੂੰ ਲੈ ਕੇ ਹਿੰਦੀ ਬੋਲੀ ਨੂੰ ਲੈ ਕੇ ਬੜੀ ਕੰਟਰੋਵਰਸੀ ਚੱਲ ਰਹੀ ਹੈ ਬੜਾ ਵਖੇੜਾ ਚੱਲ ਰਿਹਾ ਗਾਇਕ ਉੱਡਦੇ ਤੀਰ ਫੜ ਫੜ ਕੇ ਟਰਬਲ 'ਚ ਆ ਰਹੇ ਨੇ ਫਿਰ ਮਾਫੀਆਂ ਮੰਗ ਰਹੇ ਨੇ ਕਈ ਗਾਇਕ ਮਾਫੀਆਂ ਮੰਗ ਗਏ ਕਈ ਲਿਖਾਰੀ ਮਾਫੀਆਂ ਮੰਗ ਗਏ ਇਹ ਸਾਰਾ ਵਰਤਾਰਾ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਕਰਾਂਗੇ ਅੱਜ ਦਾ ਪ੍ਰੋਗਰਾਮ ਹੀ ਡੈਡੀਕੇਟ ਆਪਾਂ ਬੋਲੀ ਨੂੰ ਕਰਾਂਗੇ ਤੇ ਅਮਰੀਕ ਭਾਜੀ ਵੀ ਆਉਂਦੇ ਹੀ ਹੋਣਗੇ ਤੇ ਉਹ ਇੱਕ ਨਵੀਂ ਬੋਲੀ ਹੋਰ ਪੰਗਾ ਪਾ ਰਹੇ ਨੇ ਉਰਦੂ ਸਿੱਖ ਰਹੇ ਨੇ ਸਿੱਖਣ ਦੇ ਵਿੱਚ ਕੋਈ ਰੋਕਦਾ ਨਹੀਂ ਪਰ ਚੰਗਾ ਲੱਗਦਾ ਪਰ ਆਪਣੀ ਜਿਹੜੀ ਮੂਲ ਭਾਸ਼ਾ ਆ ਉਹਦੇ ਤੋਂ ਨਹੀਂ ਆਪਾਂ ਨੂੰ ਪਾਸੇ ਹਟਣਾ ਚਾਹੀਦਾ। ਖੈਰ ਮੈਂ ਛੇਤੀ ਛੇਤੀ ਥੋੜੇ ਸੁਨੇਹੇ ਦੇਖ ਲਵਾਂ ਕਿ ਸਾਡੇ ਨਾਲ ਗੁਰਪ੍ਰੀਤ ਸ਼ੇਰਗਿੱਲ ਵੀ ਆਏ ਨੇ, ਸੁਖਵਿੰਦਰ ਸੌਂਦ, ਵਿਜੇ ਵਿਰਦੀ ਵੀ ਆ ਗਏ ਨੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਸਵੇਰੇ ਸਵੇਰੇ ਅੰਗਰੇਜ਼ੀ ਦੇ ਵਿੱਚ ਇੱਕ ਵਿਚਾਰ ਭੇਜਿਆ। ਕਹਿੰਦੇ ਐਜ਼ ਲੌਂਗ ਐਜ਼ ਵੀ ਡੋਨਟ ਫੋਰਗਿਵ ਦਾ ਪੀਪਲ ਹੂ ਹੈਵ ਹਰਟ ਅਸ ਦੇ ਓਕੂਪਾਈ ਆ ਰੈਂਟ ਫਰੀ ਸਪੇਸ ਇਨ ਅਵਰ ਮਾਇੰਡ। ਕਿਆ ਬਾਤ ਹੈ। ਕਹਿੰਦੇ ਜਿੰਨੀ ਦੇਰ ਅਸੀਂ ਉਹਨਾਂ ਲੋਕਾਂ ਨੂੰ ਭੁਲਾਉਂਦੇ ਨਹੀਂ ਜਿਨ੍ਹਾਂ ਨੇ ਸਾਨੂੰ ਦੁਖੀ ਕੀਤਾ ਹੈ ਜਾਂ ਦੁੱਖ ਦਿੱਤਾ ਹੈ, ਉਹ ਲੋਕ ਬਿਨਾਂ ਕਿਰਾਏ ਤੋਂ ਸਾਡੇ ਮਨ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਰਹਿ ਰਹੇ ਨੇ ਬਿਨਾਂ ਕਿਰਾਏ ਤੋਂ। ਦੁਖੀ ਵੀ ਕਰ ਰਹੇ ਨੇ ਤੇ ਕਿਰਾਇਆ ਵੀ ਨਹੀਂ ਦਿੰਦੇ। ਬਹੁਤ ਸੋਹਣਾ ਵਿਚਾਰ ਹੈ ਜੀ, ਸ਼ੁਕਰੀਆ। ਤੇ ਅੱਜ ਦੀ ਜਿਹੜੀ ਗੱਲਬਾਤ ਹੈ, ਵਿਚਾਰ ਹੈ ਜਿਹੜਾ ਨਾ, ਉਹ ਮੇਰੇ ਮਨ ਦੇ ਵਿੱਚ ਇਹੀ ਆਇਆ ਸੀ ਕਿ ਜਿਹੜੀ ਬੋਲੀ ਹੈ ਆਪਣੀ ਭਾਸ਼ਾ ਹੈ, ਹਰ ਬੰਦੇ ਨੂੰ ਉਹ ਤੇ ਮਾਣ ਹੋਣਾ ਚਾਹੀਦਾ, ਚਾਹੇ ਕੋਈ ਵੀ ਭਾਸ਼ਾ ਹੋਵੇ, ਚਾਹੇ ਅੰਗਰੇਜ਼ੀ ਹੋਵੇ ਕਿਸੇ ਦੀ, ਹਿੰਦੀ ਹੋਵੇ, ਸੰਸਕ੍ਰਿਤ ਹੋਵੇ, ਤਮਿਲ ਹੋਵੇ ਤੇ ਪੰਜਾਬੀ ਹੋਵੇ। ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਬਹੁਤਾ ਨਹੀਂ ਮੈਂ ਕਹਿ ਸਕਦਾ। ਕਈ ਭਾਸ਼ਾਵਾਂ ਵੈਸੇ ਅੱਜ ਤੱਕ ਖਤਮ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਨੂੰ ਵਿਸਾਰ ਦਿੱਤਾ ਗਿਆ, ਉਹਨਾਂ ਨੂੰ ਭੁਲਾ ਦਿੱਤਾ ਗਿਆ, ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਲੋਕ ਮੁਨਕਰ ਹੋ ਗਏ ਤੇ ਉਹ ਭਾਸ਼ਾਵਾਂ ਜਿਹੜੀਆਂ ਨੇ ਖਤਮ ਹੋ ਗਈਆਂ, ਧੱਕੇ ਨਾਲ ਵੀ ਕੀਤੀਆਂ ਗਈਆਂ। ਪਰ ਭਾਸ਼ਾ ਖਤਮ ਉਦੋਂ ਹੁੰਦੀ ਹੈ ਜਦੋਂ ਆਪਣੇ ਲੋਕ ਗਦਾਰੀ ਕਰਦੇ ਨੇ ਉਹਦੇ ਨਾਲ। ਭਾਸ਼ਾ ਇੱਕ ਪੂਰਾ ਕਲਚਰ, ਪੂਰਾ ਇਤਿਹਾਸ ਸਮੋਈ ਬੈਠੀ ਹੁੰਦੀ ਹੈ ਆਪਣੇ ਆਪ ਦੇ ਵਿੱਚ, ਤੇ ਇੱਕ ਬਹੁਤ ਵਧੀਆ ਜ਼ਰੀਆ ਆ ਕਿਸੇ ਦਾ ਕਲਚਰ, ਕਿਸੇ ਦੀ, ਕਿਸੇ ਦੇ ਇਤਿਹਾਸ ਨੂੰ ਖਤਮ ਕਰਨਾ। ਬੜੇ ਵੱਡੇ ਵੱਡੇ ਕੌਨਸੈਪਟ ਉਹਦੇ ਵਿੱਚ, ਭਾਸ਼ਾ ਦੇ ਵਿੱਚ ਸਮੋਏ ਹੁੰਦੇ ਨੇ, ਜਿਹੜੇ ਇੱਕ ਅੱਖਰ ਦੇ ਵਿੱਚ ਹੀ ਸਮਝ ਆ ਜਾਂਦੇ ਨੇ। ਹੁਣ ਅੱਖਰ ਬਣਦਾ, ਸ਼ਬਦ ਬਣਦਾ ਹੈ ਇੱਕ ਬ੍ਰਹਿਮੰਡ। ਤੁਸੀਂ ਇਸ ਬ੍ਰਹਿਮੰਡ ਅੱਖਰ ਸ਼ਬਦ ਨੂੰ ਤੋੜਨਾ ਸ਼ੁਰੂ ਕਰੋ ਤਾਂ ਇਹਦੇ ਪਿੱਛੇ ਇੱਕ ਬਹੁਤ ਵੱਡੇ ਵੱਡੇ ਗ੍ਰੰਥ ਲਿਖੋ ਹੋਏ ਹੋਏ ਨੇ, ਉਪਨਿਸ਼ਟ ਲਿਖ ਹੋਏ ਨੇ, ਤੇ ਵੱਡੇ ਵੱਡੇ ਇੱਕ ਅੱਖਰ ਦੇ ਪਿੱਛੇ, ਇੱਕ ਸ਼ਬਦ ਦੇ ਪਿੱਛੇ ਲਿਖ ਹੋਏ ਹੋਏ ਨੇ। ਸੋ ਇੱਕ ਉਹ ਸ਼ਬਦ ਜਿਹੜਾ ਇਤਿਹਾਸ ਆਪਣੇ ਪਿੱਛੇ ਸਮੋਈ ਬੈਠਾ ਹੈ। ਅਗਰ ਇਹ ਭਾਸ਼ਾ ਹੀ ਖਤਮ ਕਰ ਦਿਓ ਤਾਂ ਉਹ ਸਾਰੀ ਸਟੱਡੀ ਜਿਹੜੀ ਹੈ, ਸਾਰਾ ਜਿਹੜਾ ਸਾਨੂੰ ਪੁਰਖਿਆਂ ਤੋਂ ਮਿਲਿਆ ਆ ਰਿਹਾ ਨੌਲੇਜ, ਉਹ ਖਤਮ ਹੋ ਜਾਏਗੀ। ਤੇ ਜਿਹੜੇ ਅਸੀਂ ਡਿਪੈਂਡ ਹੋ ਜਾਂਦੇ ਹਾਂ, ਅਸੀਂ ਨਿਰਭਰ ਹੋ ਜਾਂਦੇ ਹਾਂ ਇਹਨਾਂ ਲਿਖਾਰੀਆਂ ਦੇ ਉੱਤੇ, ਇਹਨਾਂ ਗਾਇਕਾਂ ਦੇ ਉੱਤੇ, ਬਹੁਤ ਵਾਰੀ ਤਾਂ ਇਹ ਪ੍ਰਚਾਰ ਦਾ ਕਾਰਨ ਬਣਦੇ ਨੇ, ਵਧੀਆ ਬਣਦੇ ਨੇ, ਪਰ ਇਹਨਾਂ ਦੀ ਆਪਣੀ ਸੂਝ ਕਿੰਨੀ ਹੁੰਦੀ ਹੈ ਇਹ ਤੁਸੀਂ ਹੁਣ ਦੇਖ ਹੀ ਲਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਕਰਨਾ ਕੀ ਚਾਹੁੰਦੇ ਨੇ। ਇਹ ਬੋਲੀਆਂ ਦੀਆਂ ਵੰਨਗੀਆਂ ਨੂੰ, ਇਹ ਭਾਸ਼ਾਵਾਂ ਦੀਆਂ ਵੰਨਗੀਆਂ ਨੂੰ ਗਲੇ ਨਹੀਂ ਲਾਉਂਦੇ, ਇਹ ਉਹਦੇ ਵਿੱਚੋਂ ਵੀ ਸਿਆਸਤ ਭਾਲਦੇ ਨੇ, ਉਹਦੇ ਵਿੱਚੋਂ ਪੈਸੇ ਭਾਲਦੇ ਨੇ, ਉਹਦੇ ਵਿੱਚੋਂ ਪਾਵਰ ਭਾਲਦੇ ਨੇ। ਮਕਸਦ ਹੋਰ ਹੈ, ਮਕਸਦ ਹਿੰਦੀ ਭਾਸ਼ਾ ਦਾ ਲਾਗੂ ਕਰਵਾਉਣਾ ਨਹੀਂ ਹੈ, ਮਕਸਦ ਚਮਚਾਗਿਰੀ ਕਰਨ ਦਾ ਆ, ਚਮਚਾਗਿਰੀ ਕਰਕੇ ਪਾਵਰ ਹਥਿਆਉਣ ਦਾ ਆ। ਜਿਸ ਦਿਨ ਗੋਰੇ ਆ ਜਾਣਗੇ, ਗੋਰਿਆਂ ਦੀ ਚਮਚਾਗਿਰੀ ਕਰਨ ਲੱਗ ਜਾਣਗੇ। ਮੰਨ ਲਓ ਰਸ਼ੀਆ ਨੇ ਅਟੈਕ ਕਰਤਾ, ਰਸ਼ੀਆ ਦਾ ਰਾਜ ਆ ਗਿਆ, ਰਸ਼ੀਅਨ ਬੋਲਣ ਲੱਗ ਜਾਣਗੇ। ਹੋਈ ਆ ਇੱਦਾਂ, ਰਸ਼ੀਅਨ ਸਾਹਿਤ ਪੰਜਾਬ ਦੇ ਵਿੱਚ ਫੈਲਿਆ ਕਿਉਂਕਿ ਉਹਨਾਂ ਦਾ ਬੋਲਬਾਲਾ ਸੀ। ਸੋ ਇਸ ਕਰਕੇ ਅਸਲ ਵਾਰਸ ਜਿਹੜੇ ਨੇ ਬੋਲੀ ਦੇ, ਭਾਸ਼ਾ ਦੇ, ਉਹ ਸਾਡੇ ਆਪਣੇ ਗੁਰੂ ਨੇ, ਆਪਣੇ ਵਿਚਿੰਦੇ ਨੇ, ਇੱਥੋਂ ਦੇ ਜਿਹੜੇ ਇਸ ਭਾਸ਼ਾ 'ਚ ਗੱਲ ਕਰਦੇ ਨੇ, ਇਸ ਭਾਸ਼ਾ 'ਚ ਆਪਣਾ ਸਾਹਿਤ ਉਚਾਰਦੇ ਨੇ। ਔਰ ਸਲਾਮ ਹੈ ਜੀ ਉਹਨਾਂ ਨੂੰ, ਤੇ ਉਹਨਾਂ ਨੂੰ ਗੱਲ ਲਾਉਣਾ ਚਾਹੀਦਾ ਸਾਨੂੰ, ਵਧੀਆ ਗੱਲ ਹੈ। ਸੋ ਅਮਰੀਕ ਭਾਅ ਜੀ ਨੂੰ ਆ ਲੈਣ ਦਿਓ, ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਇਸ ਦੇ ਬਾਰੇ। ਤੇ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਪਹਿਲੇ ਪਾਤਸ਼ਾਹ ਦਾ ਰਾਗ ਬਸੰਤ ਦੇ ਵਿੱਚ ਹੈ। ਉਦੋਂ ਜਦੋਂ ਹਮਲਾਵਰ ਜਿਹੜੇ ਧਾੜਵੀ ਨੇ, ਮੁਸਲਮਾਨ ਉਹ ਹਮਲਾ ਕਰ ਰਹੇ ਸੀ ਹਿੰਦੁਸਤਾਨ ਦੇ ਉੱਤੇ, ਭਾਰਤ ਦੇ ਉੱਤੇ, ਤਾਂ ਉਦੋਂ ਕੀ ਹਾਲਾਤ ਸਨ? ਜੋ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ, ਇਹ ਮੈਂ ਆਪਣੇ ਕੋਲੋਂ ਨਹੀਂ ਲਾਈ ਗੱਲ, ਇਹ ਮਹਾਰਾਜ ਨੇ ਰੋਸ਼ਨੀ ਪਾਈ ਆ, ਉਹਦੇ ਤੋਂ ਹੀ ਰੋਸ਼ਨੀ ਦੀ ਇੱਕ ਕਿਰਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਦੋਂ ਜਿਹਦਾ ਜ਼ੋਰ ਚੱਲਦਾ ਫਿਰ ਉਹਦੀ ਭਾਸ਼ਾ ਉਹ ਆਪਣੇ ਚਲਾਉਂਦੇ ਨੇ, ਅਤੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੇ ਚੱਟੇ ਵੱਟੇ ਹੁੰਦੇ ਨੇ ਉਹ ਉਹਨਾਂ ਦੀ ਭਾਸ਼ਾ ਬੋਲਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਸਾਡੇ ਲੋਕਾਂ ਨੂੰ ਮੁਖਾਤਿਬ ਕਰਕੇ ਕਹਿੰਦੇ ਨੇ, ਓਰਿਜਨਲ ਲੋਕਾਂ ਨੂੰ, ਮੂਲ ਨਿਵਾਸੀਆਂ ਨੂੰ ਕਹਿੰਦੇ, ਆਦਿ ਪੁਰਖ ਕੋ ਅੱਲੋ ਕਹੀਏ ਸਿੱਖਾਂ ਆਈ ਵਾਰੀ। ਕਹਿੰਦੇ ਜਿਹੜੀ ਸਾਡੇ ਭਾਸ਼ਾ ਦੇ ਵਿੱਚ ਆਦਿ ਪੁਰਖ, ਅਕਾਲ ਪੁਰਖ, ਆਦਿ ਸੱਚ ਜੁਗਾਦ ਸੱਚ ਵਾਲਾ ਜਿਹੜਾ ਆਦਿ ਪੁਰਖ ਹੈ, ਇਹ ਸਾਡੀ ਆਪਣੇ ਇਹ ਸਾਡਾ ਪੁਰਖ ਹੈ, ਇਹਨੂੰ ਹੀ ਤਾਂ ਉਹ ਅੱਲਾ ਕਹਿ ਰਹੇ ਨੇ, ਇਹਦਾ ਨਾਮ ਬਦਲ ਕੇ ਅੱਲਾ ਰੱਖ ਦਿੱਤਾ। ਆਦਿ ਪੁਰਖ ਕੋ ਅੱਲੋ ਕਹੀਏ ਸਿੱਖਾਂ ਆਈ ਵਾਰੀ, ਕਿਉਂਕਿ ਹੁਣ ਜਿਹੜੇ ਮਿਡਲ ਈਸਟ ਤੋਂ ਆਏ ਨੇ ਹਮਲਾਵਰ ਆਏ ਨੇ, ਹੁਣ ਉਹਨਾਂ ਦੀ ਵਾਰੀ ਆਈ ਹੈ ਰਾਜ ਕਰਨ ਦੀ। ਸੋ ਆਪਣੇ ਇਸ਼ਟ ਦਾ ਨਾਮ ਬਦਲ ਕੇ ਹੁਣ ਆਦਿ ਪੁਰਖ ਤੋਂ ਅੱਲਾ ਕਰ ਲਿਆ ਸਾਡੇ ਬੰਦਿਆਂ ਨੇ। ਦੇਵਲ ਦੇਵਤਿਆਂ ਕਰ ਲਾਗਾ ਐਸੀ ਕਿਰਤ ਚਾਲੀ, ਜਿਹੜੇ ਸਾਡੇ ਦੇਵੀ ਦੇਵਤੇ ਸਨ, ਸਾਡੇ ਇਸ਼ਟ ਸਨ, ਉਹਨਾਂ ਨੂੰ ਟੈਕਸ ਲਗਾ ਦਿੱਤਾ ਗਿਆ, ਏਦਾਂ ਦੀ ਕਿਰਤ ਚੱਲ ਪਈ ਹੈ। ਕਹਿੰਦੇ ਕੂਜਾ ਬਾਂਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ, ਤੇ ਹੁਣ ਕਹਿੰਦੇ ਜਿਹੜੇ ਉਹਨਾਂ ਦਾ ਕੂਜਾ ਲੋਟਾ ਬਾਂਗ ਦਿੰਦੇ ਨੇ, ਨਿਵਾਜ ਪੜਦੇ ਨੇ, ਉਹ ਪ੍ਰਧਾਨ ਨੇ, ਨੀਲੇ ਕੱਪੜੇ ਪਾ ਲਏ ਨੇ ਉਹਨਾਂ ਨੇ, ਤੇ ਉਹ ਬਾਣਾ ਉਹਨਾਂ ਨੇ ਪਹਿਨਿਆ ਹੋਇਆ, ਤੇ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਰਾਜ ਦੇ ਹੇਠਾਂ, ਉਹਨਾਂ ਨੂੰ ਖੁਸ਼ ਕਰਨ ਦੇ ਲਈ, ਘਰ ਘਰ ਮੀਆਂ ਸਭ ਨਾਲ ਜੀਆਂ ਬੋਲੀ ਅਵਰ ਤੁਮਾਰੀ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੇ ਘਰੇ ਇੱਕ ਦੂਜੇ ਨੂੰ ਭਾਜੀ ਸਾਦੇ ਸੀ, ਭਰਾ ਸਾਦੇ ਸੀ, ਪਾਪਾ ਸਾਦੇ ਸੀ, ਬੀਬੀ ਸਾਦੇ ਸੀ, ਉਹਨਾਂ ਦੇ ਵੱਖਰੇ ਵੱਖਰੇ ਨਾਮ ਸੀ, ਚਾਚਾ ਸੀ, ਤਾਇਆ ਸੀ, ਫੁੱਫੜ ਸੀ, ਉਹਨਾਂ ਸਾਰਿਆਂ ਦਾ ਇੱਕੋ ਬਣ ਗਿਆ, ਜਿੱਦਾਂ ਅੱਜ ਅੰਕਲ ਬਣਿਆ, ਉਹ ਸਾਰੇ ਇੱਕ ਦੂਜੇ ਨੂੰ ਮੀਆਂ ਮੀਆਂ ਕਰਦੇ ਨੇ, ਇੱਕ ਦੂਜੇ ਨੂੰ ਆਵਾਜ਼ ਮਾਰਦੇ ਸੀ ਪਿੰਡ ਵਿੱਚ, ਹੋਰ ਬਾਈ ਕੀ ਹਾਲ ਹੈ ਤੇਰਾ, ਉਹ ਛੱਡ ਕੇ ਹੁਣ ਮੀਆਂ ਮੀਆਂ ਕਰ ਰਹੇ ਨੇ, ਘਰ ਘਰ ਮੀਆਂ ਸਭ ਨਾਲ ਜੀਆਂ, ਸਾਰੇ ਜੀ ਇਹੀ ਬੋਲੀ ਬੋਲ ਰਹੇ ਨੇ, ਬੋਲੀ ਅਵਰ ਤੁਮਾਰੀ। ਪਹਿਲੇ ਪਾਤਸ਼ਾਹ ਬਹੁਤ ਸੁੰਦਰ ਇਸਦਾ ਵਰਣਨ ਕਰਦੇ ਨੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਪਾਵਰ ਸ਼ਕਤੀ ਦੇ ਭੁੱਖੇ ਹੁੰਦੇ ਨੇ, ਉਹ ਹੁਕਮਰਾਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਬੋਲੀ ਬੋਲਦੇ ਨੇ। ਮੈਨੂੰ ਲੱਗਦਾ ਕਿ ਮੈਂ ਕਾਫੀ ਕੁਛ ਸਾਰਿਆਂ ਨੂੰ ਕਹਿ ਗਿਆ ਹੋਊਂਗਾ ਕਿ ਮੈਂ ਜੋ ਕਹਿਣਾ ਚਾਹੁੰਦਾ ਸੀ। ਤੇ ਇਸੇ ਹੀ ਤਰਜ਼ ਦੇ ਉੱਤੇ ਆਪਣੀ ਮਾਂ ਬੋਲੀ ਨੂੰ ਇੱਕ ਗੀਤ ਸਮਰਪਿਤ ਸਤਿੰਦਰ ਸਰਤਾਜ ਨੇ ਕੀਤਾ ਸੀ, ਗੁਰਮੁਖੀ ਦਾ ਬੇਟਾ। ਹਜੇ ਹੁਣੇ ਆਇਆ ਗੀਤ, ਬਹੁਤ ਸੋਹਣਾ ਗੀਤ ਹੈ, ਤੇ ਆਓ ਆਪਾਂ ਇਹ ਗੀਤ ਨੂੰ ਸੁਣਦੇ ਹਾਂ ਤੇ ਦ੍ਰਿੜ ਕਰਦੇ ਹਾਂ ਆਪਣੀ ਮਾਂ ਬੋਲੀ ਗੁਰਮੁਖੀ ਪੰਜਾਬੀ ਨੂੰ।
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ। ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਦੂਰ ਦੇਣੇ ਅੱਖਰ। ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ, ਜਿਹੜੀ ਟਿੱਬਿਆਂ ਚ ਟਹਿਕੇ ਉੱਥੇ ਹੋਰਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ। ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ
अखर मां खेलने नू दिते बड़ी लोर देने अखर ਨੱਚਦਾ ਉਸ ਮੋਰ ਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਜਿਹੜੀ ਹਜ਼ਾਰਿਆਂ ਤੋਂ ਚੰਗ ਤੀਕ ਲੈ ਕੇ ਆਉਂਦੀ ਜਿਹੜੀ ਆਸ਼ਿਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ਉਤਰੇ ਨਾ ਜੋ ਕੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਅਚਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਤੇ ਜਿਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਜ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਝਾਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ
ਸਿੰਧ ਬਿਆਸ ਰਾਵੀ ਕੰਗਲ ਸਤਲੁਜ ਚਨਾਬ ਜੇਹਲਮ ਸਿੰਧ ਬਿਆਸ ਰਾਵੀ ਦੀ ਕਗਨ ਸਤਲੁਜ ਚਨਾਬ ਜੇਲਮ ਸਿੰਧ ਵਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸੋ ਆਓ ਹੁਣ ਆਪਾਂ ਸੁਨੇਹੇ ਲੈਣੇ ਆ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਸੱਤੀ ਸੱਲਣ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ ਕੌਫ ਸਾਰਵਰ ਤੋਂ ਤੇ ਵਿਜੇ ਵਿਰਦੀ ਹੁਣਾਂ ਨੇ ਤਸਵੀਰ ਸੋਹਣੀ ਭੇਜ ਦਿੱਤੀ ਹੈ ਫੁੱਲਾਂ ਦੀ ਔਰ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟਿਊਲਿਪ ਖਿੜੇ ਹੋਏ ਨੇ ਉਹਨਾਂ ਦੇ ਬੈਕ ਯਾਰਡ ਦੇ ਵਿੱਚ ਤੇ ਇਹ ਮੈਂ ਫੋਟੋ ਬੜੀ ਛੇਤੀ ਹੀ ਸਾਂਝੀ ਕਰਾਂਗਾ ਲਾਈਵ ਬਲੌਗ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੋ ਉਸ ਤੋਂ ਬਾਅਦ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸ਼ਾਮਲ ਹੋਏ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਹਿੰਦੇ ਨੇ ਵਿਚਾਰ ਦੇ ਰਾਹੀਂ ਜੀਵਨ ਚ ਖੁਦ ਜੋ ਸੁਖ ਪ੍ਰਾਪਤ ਕੀਤਾ ਹੋਵੇ ਮਾਫ ਕਰਨਾ ਜੀਵਨ ਚ ਖੁਦ ਜੋ ਸੁਖ ਪ੍ਰਾਪਤ ਕੀਤਾ ਹੋਵੇ ਉਸ ਦੀ ਚਾਬੀ ਬਿਨਾਂ ਡਰ ਤੋਂ ਦੂਜਿਆਂ ਨੂੰ ਦੱਸਣਾ ਸਭ ਤੋਂ ਵੱਡੀ ਭੇਟ ਹੈ ਸੋਹਣਾ ਵਿਚਾਰ ਤੇ ਸੁਖਜੀਤ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਜਾਨਵਰਾਂ ਬਾਰੇ ਕਹਿੰਦੇ ਗੱਲ ਕਰਿਓ ਜਿਹੜੇ ਸੜਕਾਂ ਦੇ ਉੱਤੇ ਆਵਾਰਾ ਫਿਰ ਰਹੇ ਨੇ ਤੇ ਗੌਰਮੈਂਟ ਐਕਸ਼ਨ ਕਿਉਂ ਨਹੀਂ ਲੈ ਰਹੀ ਇੱਥੇ ਆਪਾਂ ਗੱਲ ਕਰਾਂਗੇ ਅੱਜ ਕੋਈ ਚੱਕਰ ਨਹੀਂ ਆ ਲੈਂਦੇ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਤੇ ਜੀ ਐਸ ਚਾਲ ਹੁਣਾਂ ਨੇ ਸਾਂਝੀਆਂ ਕੀਤੀਆਂ ਨੇ ਕੁਛ ਖਬਰਾਂ ਜਿਨ੍ਹਾਂ ਦੇ ਵਿੱਚ ਹਰਕੀਰਤ ਸੰਧਰ ਦੀ ਕਿਤਾਬ ਜਦੋਂ ਤੁਰੇ ਸੀ ਆਸਟ੍ਰੇਲੀਆ ਦੇ ਪ੍ਰਵਾਸ ਦੀ ਬਾਤ ਪਾਉਂਦੀ ਆ ਉਸ ਦੀ ਖਬਰ ਸਾਂਝੀ ਕੀਤੀ ਜਿਹੜੀ ਰਿਲੀਜ਼ ਕੀਤੀ ਗਈ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਅਗਲੇ ਹਫ਼ਤੇ ਔਰ ਜਦੋਂ ਇਹ ਕਿਤਾਬ ਲਿਖ ਰਹੇ ਸੀ ਤਾਂ ਇੱਥੇ ਸਾਡੇ ਕੋਲ ਵੀ ਦੋ ਤਿੰਨ ਦਿਨ ਵਲਗੁਲਗੇ ਲਾ ਕੇ ਗਏ ਨੇ ਤੇ ਹੁਣ ਰਾਜ ਬੇਕਰਫੀਲਡ ਕੈਲੀਫੋਰਨੀਆ ਯੂ ਐਸ ਏ ਤੋਂ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਕਹਿੰਦੇ ਨੇ ਕਿ ਯੂਅਰ ਆਡੀਓ ਆਊਟ ਇਜ਼ ਲੋ ਹਾਰਡ ਟੂ ਹੀਅਰ ਮੋਸਟ ਆਫ ਦਾ ਟਾਈਮ ਹਾਂਜੀ ਇੱਧਰੋਂ ਤਾਂ ਠੀਕ ਚੱਲਦੀ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਕਰਾਂਗੇ ਚੈੱਕ ਜੀ ਸ਼ੁਕਰੀਆ ਧਿਆਨ ਦਿਵਾਉਣ ਦੇ ਲਈ ਸੋ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜੇ ਨੇ ਤੇ ਸੁਖਵਿੰਦਰ ਸੌਂਧ ਭਾਜੀ ਈਮੇਲ ਦੇ ਰਾਹੀਂ ਸਾਡੇ ਨਾਲ ਸਾਂਝ ਪਾਉਂਦੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਗੁਰਪ੍ਰੀਤ ਸ਼ੇਰਗਿੱਲ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਔਰ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕੁਝ ਭਾਸ਼ਾਵਾਂ ਦੇ ਅੱਖਰ ਸਾਇਲੈਂਟ ਹੁੰਦੇ ਹਨ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਕਿ ਸਾਡੀ ਪੰਜਾਬੀ ਬੋਲੀ ਤੇ ਕਿਉਂਕਿ ਸਾਡੀ ਪੰਜਾਬੀ ਬੋਲੀ ਦੀ ਤਾਂ ਬਿੰਦੀ ਵੀ ਬੋਲਦੀ ਹੈ ਠੀਕ ਹੈ ਜੀ ਜਗਵੀਰ ਸਿੱਖੋਂ ਵੀ ਗੁਰਮੁਖੀ ਦੇ ਵਿੱਚ ਸੁਨੇਹਾ ਦਿੰਦੇ ਨੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਕਹਿੰਦੇ ਬਾਈ ਜੀ ਹੁਣ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਅੰਗਰੇਜ਼ੀ ਦੀ ਦੌੜ ਵਿੱਚ ਪੰਜਾਬੀ ਬਹੁਤ ਪਿੱਛੇ ਰਹਿ ਗਈ ਲੱਗਦੀ ਹੈ ਬਾਕੀ ਅਸੀਂ ਤੇ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਬੱਚੇ ਤਾਂ ਕੋਰੇ ਕਾਗਜ਼ ਹੁੰਦੇ ਹਨ ਬਿਲਕੁਲ ਬਿਲਕੁਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਕੈਨਬਰਾ ਵਾਲੇ ਉਹ ਠੀਕ ਠਾਕ ਹੋ ਲਾਜਵਿੰਦਰ ਸਿੰਘ ਮੈਲਬਨ ਵਾਲੇ ਉਹ ਕਿੱਦਾਂ ਤੁਸੀਂ ਠੀਕ ਹੋ ਸਰਬੱਤ ਦਾ ਭਲਾ ਮੰਗ ਰਹੇ ਨੇ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਹਾਂ ਜੀ ਅਸੀਂ ਪੰਜਾਬੀ ਲਈ ਪੂਰੇ ਦ੍ਰਿੜ ਇਰਾਦੇ ਨਾਲ ਖੜਾਂਗੇ ਸ਼ੁਕਰੀਆ ਜੀ ਪਾਲਾ ਬੈਂਸ ਵੀ ਆ ਗਏ ਨੇ ਕੀ ਹਾਲ ਚਾਲ ਹੈ ਜੀ ਕਹਿੰਦੇ ਪ੍ਰੋਗਰਾਮ ਦਾ 2 ਘੰਟੇ ਆਨੰਦ ਲਵਾਂਗੇ ਤੇ ਆਪ ਜੀ ਤੋਂ ਕੁਛ ਨਾ ਕੁਛ ਸਿੱਖਾਂਗੇ ਸ਼ੁਕਰੀਆ ਜੀ ਤੁਸੀਂ ਸਿੱਖੋਗੇ ਅਸੀਂ ਵੀ ਸਿੱਖਾਂਗੇ ਸਭ ਤੋਂ ਕੁਛ ਨਾ ਕੁਛ ਅਸੀਂ ਵੀ ਪ੍ਰੋਗਰਾਮ ਦੇ ਵਿੱਚ ਖੱਟ ਕੇ ਜਾਂਦੇ ਹਾਂ ਪਰਮਜੀਤ ਸਿੰਘ ਧਾਲੀਵਾਲ ਵੀ ਆ ਗਏ ਨੇ ਬ੍ਰਿਸਬਨ ਤੋਂ ਆਓ ਜੀ ਜੀਆਂ ਨੂੰ ਕੀ ਹਾਲ ਚਾਲ ਹੈ ਤੇ ਲਓ ਉਧਰ ਇੱਕ ਖਬਰ ਆ ਰਹੀ ਹੈ ਕਿ SBS ਦੇ ਉੱਤੇ ਇੰਡੀਅਨ ਸਟੂਡੈਂਟ ਕੌਟ ਡੂਇੰਗ 203 ਕਿਲੋਮੀਟਰ ਪਰ ਆਵਰ ਔਨ ਸਿਡਨੀ ਮੋਟਰਵੇ ਰਿਜ਼ਵਾਨ ਸਿੰਘ ਸੇਖੋਂ ਇੰਡੀਅਨ ਲਾਇਸੈਂਸ ਹੋਲਡਰ ਸੀ ਤੇ ਉਹ ਦੌੜ ਲਾਉਂਦਾ ਹੋਇਆ ਫੜਿਆ ਗਿਆ ਪਿਛਲੇ ਮਹੀਨੇ 203 ਕਿਲੋਮੀਟਰ ਦੀ ਸਪੀਡ ਦੇ ਨਾਲ ਚਲੋ ਜੀ ਕੰਮ ਹੋ ਗਿਆ ਗੁਰਿੰਦਰ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਸ ਕਹਿੰਦੇ ਚੁੱਕੀ ਚੱਲੋ ਫੱਟੇ ਗੁਰਿੰਦਰ ਸਿੰਘ ਕਾਹਲੋਂ ਵਰਜੀਨੀਆ ਅਮਰੀਕਾ ਤੋਂ ਫੋਟੋ ਭੇਜ ਰਹੇ ਨੇ ਮੇਰਾ ਖਿਆਲ ਜਾਂ ਤਾਂ ਸਵੇਰ ਚੜ੍ਹਦੀ ਆ ਜਾਂ ਸ਼ਾਮ ਢਲਦੀ ਆ ਤੇ ਸਾਡੇ ਨਾਲ ਦੁੱਕੀ ਨੀ ਦੇਣੀ ਪਾਰਟੀ ਜ਼ਿੰਦਾਬਾਦ ਬੁਲਾਉਂਦੇ ਹੋਏ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਕੇਨਸ ਦੇ ਵਿੱਚ ਅੱਜ ਬੱਦਲਵਾਈ ਹੋਣ ਦੀ ਸੰਭਾਵਨਾ 29 ਡਿਗਰੀ ਔਰ ਬ੍ਰਿਸਬਨ ਦੇ ਵਿੱਚ 26 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ ਤੇ ਸ਼ਾਵਰ ਹੋਣ ਦੀ ਸੰਭਾਵਨਾ ਹੈ। ਕੌਫ ਸਾਰਵਰ ਦੇ ਵਿੱਚ ਵੀ 23 ਡਿਗਰੀ ਤੇ ਸਵੇਰੇ ਮੀਂਹ ਪਿਆ ਸੀ ਥੋੜਾ ਜਿਹਾ ਤੇ ਚੰਗੀ ਰਾਹਤ ਮਿਲੀ ਹੈ। ਸਿਡਨੀ ਦੇ ਵਿੱਚ ਮੀਂਹ ਜ਼ਿਆਦਾ ਦੱਸਿਆ ਜਾ ਰਿਹਾ 24 ਡਿਗਰੀ, ਕੈਨਬਰਾ ਵਿੱਚ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ 22 ਡਿਗਰੀ, ਮੈਲਬਨ ਦੇ ਵਿੱਚ ਤੇਜ਼ ਹਵਾਵਾਂ ਤੇ ਮੀਂਹ ਦੱਸਿਆ ਜਾ ਰਿਹਾ 23 ਡਿਗਰੀ, ਐਡਲੇਡ ਦੇ ਵਿੱਚ ਵੀ ਸ਼ਾਵਰ ਦੱਸੇ ਜਾ ਰਹੇ ਨੇ 15 ਡਿਗਰੀ, ਪਰਥ ਦੇ ਵਿੱਚ ਹਲਕੀ ਬੱਦਲਵਾਈ ਹੋਏਗੀ 20 ਡਿਗਰੀ, ਡਾਰਵਿਨ ਦੇ ਵਿੱਚ ਮੌਸਮ ਸੁੱਕਾ ਹੀ ਰਹੇਗਾ, ਦਿਨ ਸਾਫ਼ ਰਹੇਗਾ 32 ਡਿਗਰੀ ਵੱਧ ਤੋਂ ਵੱਧ ਤੇ 21 ਡਿਗਰੀ ਠੰਡਾ ਐਲਿਸ ਸਪ੍ਰਿੰਗ ਦੇ ਵਿੱਚ ਰਹੇਗਾ, ਬੱਦਲ ਜ਼ਿਆਦਾ ਹੋਏ ਨੇ ਉੱਥੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਮੌਸਮ ਨਾਲ ਸੰਬੰਧਿਤ ਇੱਕ ਹੋਰ ਜਾਣਕਾਰੀ ਇਹ ਹੈ ਕਿ ਜਿਸ ਤਰ੍ਹਾਂ ਆਸਟ੍ਰੇਲੀਆ ਸੋਕੇ ਦੀ ਮਾਰ ਦੇ ਵਿੱਚ ਹੈ, ਬੜਾ ਭਿਅੰਕਰ ਸੋਕਾ ਪਿਆ ਹੋਇਆ ਤੇ ਕਈ ਇਲਾਕੇ ਜਿਹੜੇ ਨੇ ਪਿੰਡ ਨੇ ਉਹ ਪਾਣੀ ਤੋਂ ਤਰਸ ਰਹੇ ਨੇ। ਇੱਕ ਪਿੰਡ ਹੈ ਜੀ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜਾ ਕਿ ਡਾਰਲਿੰਗ ਰਿਵਰ ਤੋਂ ਬਿਲਕੁਲ ਸਾਈਡ ਨੂੰ ਹੈ, ਥੋੜ੍ਹਾ ਜਿਹਾ ਰਿਮੋਟ ਏਰੀਆ ਹੈ, ਪੁਨਕੇਰੀ। ਇਹ ਇੱਥੇ 40 ਕੁ ਬੰਦੇ ਰਹਿੰਦੇ ਨੇ ਪਿੰਡ ਦੇ ਵਿੱਚ, ਤੇ ਦੂਜੀ ਵਾਰੀ ਹੋਇਆ 4 ਸਾਲਾਂ ਦੇ ਵਿੱਚ ਕਿ ਇੱਥੇ ਪਾਣੀ ਮੁੱਕਣ ਦੇ ਕਿਨਾਰੇ ਆ ਗਿਆ ਔਰ ਇੱਥੇ ਇੱਕ ਬੋਰ ਕਰਾਇਆ ਸੀ ਤੇ ਬੋਰ ਦਾ ਜਿਹੜਾ ਪਾਣੀ ਆ ਉਹ ਵੀ ਬਹੁਤ ਡਾਊਨ ਚਲੇ ਗਿਆ, ਯਾਨੀ ਕਿ ਹੇਠਾਂ ਚਲੇ ਗਿਆ। ਸੋ ਹੁਣ ਸਰਕਾਰ ਜਿਹੜੀ ਆ ਇੱਥੇ ਪਾਣੀ ਸਪਲਾਈ ਕਰ ਰਹੀ ਹੈ, ਸੋ ਇਹਨਾਂ ਦਾ ਪਾਣੀ ਜਿਹੜਾ ਆ ਥੋੜ੍ਹੇ ਹੀ ਦਿਨਾਂ ਦੇ ਵਿੱਚ ਖਤਮ ਹੋ ਜਾਏਗਾ ਜੇ ਮੀਂਹ ਨਾ ਪਿਆ। ਸੋ ਇਹ ਮੌਸਮ ਦੀ ਮਤਲਬ ਮੌਸਮ ਦੇ ਕਾਰਨ ਤਰਾਅ ਚੜ੍ਹਾਅ ਆਉਂਦੇ ਨੇ। ਚਲੋ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਵੀ ਮੌਸਮ ਦੇਖ ਲਈਏ। ਉੱਥੇ 25 ਡਿਗਰੀ ਇਸ ਵੇਲੇ ਆ ਔਰ ਦਿਨਾਂ ਨੂੰ 34 ਡਿਗਰੀ ਤੱਕ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ ਤੇ ਨਾਲ ਦੀ ਨਾਲ ਕੁਛ ਹੋਰ ਸੁਨੇਹੇ ਵੀ ਆਏ ਨੇ। ਸੁਨਹਿਰੀ ਸ਼ਾਮ ਹੈ ਜੀ, ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਪ੍ਰੋਗਰਾਮ ਸੁਣ ਰਹੇ ਨੇ। ਜੀ ਜੀ ਬਿਲਕੁਲ, ਹੁਣੇ ਮੈਂ ਫੋਟੋ ਸ਼ੇਅਰ ਕਰਦਾ ਬਸ ਗੀਤ ਦੇ ਦੌਰਾਨ। ਔਰ ਨਿਸ਼ਾਨ ਸਿੰਘ ਬਾਠ ਅਮਰੀਕਾ ਕੈਲੀਫੋਰਨੀਆ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ? ਹਾਂਜੀ ਠੀਕ ਠਾਕ ਹੈ ਜੀ, ਬਹੁਤ ਵਧੀਆ। ਔਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਝੰਡੇ ਗੱਡੀ ਜਾਂਦੇ ਨੇ ਪੰਜਾਬੀ, ਕਿਤੇ ਡਰੱਗ ਨਾਲ ਫੜੇ ਜਾਂਦੇ ਨੇ, ਕਿਤੇ ਰੇਸਾਂ ਲਗਾਉਂਦੇ ਨੇ। ਸਿੱਧੂ ਸਾਹਿਬ ਦੁਪਹਿਰ ਤੱਕ ਮੀਂਹ ਨਾ ਪਵਾਇਓ ਜੀ, ਮੈਂ ਭਿੱਜ ਜਾਊਂਗਾ। ਠੀਕ ਹੈ ਜੀ, ਤੁਹਾਡਾ ਕੰਮੇ ਪੇਂਟ ਦਾ, ਬਾਹਰ ਪੇਂਟ ਕਰ ਰਹੇ ਹੋਣੇ ਲੱਗਦਾ। ਅਗਲੇ ਹਫ਼ਤੇ ਮਿਲਾਂਗੇ। ਹਾਂਜੀ ਵੈਲਕਮ ਜੀ, ਐਨੀ ਟਾਈਮ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਇੱਥੇ ਵੀ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਵਰਜੀਨੀਆ ਤੋਂ, ਕਹਿੰਦੇ 2012 ਤੋਂ ਆਪ ਨਾਲ ਜੁੜੇ ਹੋਏ ਆ। ਬਹੁਤ ਬਹੁਤ ਧੰਨਵਾਦ ਜੀ, ਤੇ ਕਿਤੇ ਮੇਲ ਹੋਣਗੇ ਤੇ ਜ਼ਰੂਰ ਇੱਕ ਦੂਜੇ ਦੇ ਦਰਸ਼ਨ ਵੀ ਹੋਣਗੇ। ਤਾਂ ਲਓ ਫਿਰ ਤੁਹਾਨੂੰ ਇੱਕ ਨਾ ਗੀਤ ਸੁਣਾਉਣਾ। ਦੇਖੋ ਪੰਜਾਬੀ ਬੋਲੀ ਦੇ ਬਹੁਤ ਗੀਤ ਗਾਏ ਸੀ, ਗਾ ਵੀ ਹੋਏ ਨੇ ਹੱਕ ਦੇ ਵਿੱਚ ਵੀ, ਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਇੱਕ ਗੀਤ ਗਾਇਆ ਸੀ। ਉਦੋਂ ਟਾਈਮ ਇਹ ਸੀ ਜਦੋਂ ਇਹ ਗੀਤ ਆ ਰਹੇ ਸੀਗੇ ਕਿ ਔਰਤਾਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਸੀ, ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਸੀ, ਤੇ ਸਰਕਾਰਾਂ ਨੇ ਫਿਰ ਉਦੋਂ ਮੁਹਿੰਮ ਚਲਾਈ ਸੀ ਕਿ ਜਿਹੜੀਆਂ ਕੁੜੀਆਂ ਵਿਆਹ ਹੋ ਗਈਆਂ ਨੇ, ਬਹੂਆਂ ਨੇ ਜਾਂ ਮਿਡਲ ਏ ਜਾਂ ਈਵਨ ਕਿ ਬਜ਼ੁਰਗ ਵੀ ਆ, ਉਹਨਾਂ ਦੀਆਂ ਵੀ ਕਲਾਸਾਂ ਲਾਈਆਂ ਜਾਣ, ਉਹਨਾਂ ਨੂੰ ਵੀ ਪੜ੍ਹਾਇਆ ਜਾਵੇ, ਉਹਨਾਂ ਲਈ ਇੱਕ ਵੱਖਰੇ ਟੀਚਰ ਆਉਂਦੇ ਹੁੰਦੇ ਸੀ। ਤੇ ਉਦੋਂ ਇੱਕ ਮੁਹਿੰਮ ਚੱਲੀ ਸੀ ਕਿ ਮੈਂ ਕੁੜੀਆਂ ਬਹੂਆਂ ਨੇ ਪੜ੍ਹਨ ਜਾਣਾ ਆ ਤੇ ਉਹਨਾਂ ਨੂੰ ਪੜ੍ਹਨ ਨਹੀਂ ਸੀ ਦਿੰਦੇ ਹੁੰਦੇ ਬੰਦੇ ਜਾਂ ਕਹਿ ਲਓ ਕਿ ਟੱਬਰ ਵਾਲੇ। ਸੋ ਉਹ ਫਿਰ ਨੋਕ ਝੋਕ ਹੁੰਦੀ ਹੈ ਇਸ ਗੀਤ ਦੇ ਰਾਹੀਂ ਤੁਹਾਨੂੰ ਸੁਣਾਉਂਦੇ ਹਾਂ। ਤੇ ਇੱਕ ਸ਼ੁਕਲ ਵੀ ਸੁਣਾਉਣਾ ਤੁਹਾਨੂੰ ਅਦਰੋ ਚਤਰੋ ਦਾ, ਉੱਥੇ ਵੀ ਉਹ ਬੁੜੀਆਂ ਪੜ੍ਹਨ ਜਾਂਦੀਆਂ ਨੇ, ਪਰ ਪਹਿਲਾਂ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਗੀਤ ਸੁਣਦੇ ਹਾਂ। ਇਹ ਉਦੋਂ ਦੀ ਗੱਲ ਹੈ ਜਦੋਂ ਕੁੜੀਆਂ ਨੂੰ ਪੜ੍ਹਾਉਣ ਦਾ ਬਹੁਤਾ ਰਿਵਾਜ਼ ਨਹੀਂ ਸੀ ਹੁੰਦਾ।
ਟੈਂਕਾ ਠੱਠਾ ਡੱਡਾ ਟੱਡਾ ਡੱਡਾ ਟੱਡਾ ਨਾਣਾ ਨੀ ਨੀ ਤੂੰ ਮੁੜ ਚੱਲ ਕਰ ਨਹੀਂ ਸਕੂਲੇ ਜਾਣਾ ਨੀ ਨੀ ਤੂੰ ਮੁੜ ਚੱਲ ਕਰ ਨਹੀਂ ਸਕੂਲੇ ਜਾਣਾ ਨੀ
ਵੇ ਮੈਂ ਤੇਰੇ ਨਾਲ ਦਿਲ ਜਾਨੀ ਰੁੱਸ ਜਾਵਾਂਗੀ ਨਾ ਮੈਂ ਰਿੜਕਾਂਗੀ ਦੁੱਧ ਤੇ ਨਾ ਰੋਟੀ ਲਾਵਾਂਗੀ ਕੱਕਾ ਕੱਕਾ ਗੱਗਾ ਕੱਗਾ ਮੇਰਿਆ ਬੇਲੀਆ ना चढ़ावी वंगा वे
नी तू जाके स्कूले दस की करेंगी नी तू जाके स्कूले दस की करेंगी मेरी लाडो मैनू दस ओते किकू पढ़ेंगी तत्ता थत्था दत्ता तत्ता ओ मेरी ये हनने ओ तत्ता तत्था दत्ता तत्ता दत्ता तत्ता ननानी नी तू मुर्दी है कि नहीं तेरे गिट्टे पनानी नी तू मुर्दी है कि नहीं तेरे गिट्टे पनानी
आजा वेख मेरे माही वे मैं की करांगी वे मैं तरती सवार के ते इंज पड़ांगी चचा 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 सजा नन्या वे तू खेता वाल चल मैं स्कूले वन्या वे तू खेता वाल चल मैं स्कूले वन्या वे
जे तू मेरी पोली पाली एनी पढ़ जावेगी नी तू चिट्ठियां बगाने आनू लिख पावेगी पप्पा फप्पा बब्बा पब्बा ओ पप्पा पप्पा बब्बा पब्बा बब्बा पप्पा ममानी तेरा रोंदा रह जुमाही लम ते सलमानी तेरा रोंदा रह जुमाही लम ते सलमानी
तुमी पढ़ मेरे लिखे तेनू खत आउणगे पेत जान के तलंगे तेनू नाख जाउणगे ये यारा रा लल्ला बवा
स्कूले एने कम माड़ा वे दोने चलिए स्कूले एने कम माड़ा वे
पंजाब स्पोर्ट्स क्लब शैपटन पेश करदे ने पंचवां सालाना कबड्डी टूर्नामेंट 5 ते 6 अक्तूबर नूं 5 अक्तूबर नूं होणगे बास्केटबाल ते वॉलीबाल दे मुकाबले 120 न्यूमरका रोड शैपटन विखे ते 6 अक्तूबर नूं कबड्डी बच्चियां दियां दौड़ां भंगड़ा गिद्दा म्यूजिकल चेयर सीप ते होर बहुत सारे मुकाबले देखण दे लई तुसीं पहुंचो वी मरकरी ड्राइव शैपटन विखे वधेरे जानकारी लई कॉल कर सकदे हो 0415-759-641 ते या फिर 0434-212-132 ते दोवें दिन दर्शकां दे लई होवेगा फ्री लंगर दा प्रबंध ते फिर देर काहदी जी खिच लो तैयारी
शब्दां अते आवाज दा बहुत गहरा संबंध है जदों अखरां नूं आवाज दे खंभ लगदे ने ਤਾਂ ਇਹ ਪਰਵਾਜ਼ ਬਨ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ ਬਲਵੰਤ ਗਾਰਗੀ ਦਾ ਹੁਸੈਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਚੱਲ ਰਿਹਾ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ ਤੇ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਸ਼ਾਮਲ ਹੋਏ ਨੇ ਜੁਆਇਨ ਕਰ ਰਹੇ ਨੇ ਅੱਜ ਦਿਨ ਸ਼ਨਿਚਰ ਵਾਰ ਹੈ ਤੇ ਦਿਨ ਤਰੀਕ ਹੈ ਜੀ 21 ਸਪਤੰਬਰ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਸੋ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਵੀ ਮੈਂ ਪ੍ਰੋਗਰਾਮ ਚ ਲੈ ਕੇ ਆਣਾ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸਵਾਗਤ
ਸਤਿ ਸ੍ਰੀ ਅਕਾਲ ਅਮਰੀਕ ਤੇ ਸਤਿ ਅਕਾਲ ਸਾਡੇ ਹਰਮ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਕਿ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ ਤੇ ਆਨੰਦ ਮਾਣ ਰਹੇ ਆ। ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਅਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਅੱਜ ਕੱਲ ਵੈਸੇ ਆਸਟ੍ਰੇਲੀਆ ਦੇ ਵਿਚ ਅਮਨਦੀਪ ਸਪਰਿੰਗ ਦਾ ਸੀਜ਼ਨ ਆ ਤੇ ਅੱਜ ਕੱਲ ਬਹਾਰ ਆਈ ਹੋਈ ਆ, ਪੱਤਿਆਂ ਤੇ ਦਰਖਤਾਂ ਤੇ ਫਲਾਂ ਤੇ ਚਾਰੇ ਪਾਸੇ ਤੁਸੀਂ ਨਿਗਾਹ ਮਾਰੋ ਨਾ, ਬਹੁਤ ਚੰਗਾ ਲੱਗ ਰਿਹਾ। ਸਵੇਰੇ ਸਵੇਰੇ ਸੈਰ ਕਰਕੇ ਆਓ, ਇਕਦਮ ਮਨ ਜਿਹੜਾ ਤੁਹਾਡਾ ਨਾ ਖੁਸ਼ ਹੋ ਜਾਂਦਾ।
ਜੀ ਜੀ, ਤੇ ਜਦੋਂ ਤੁਸੀਂ ਸੈਰ ਕਰਨ ਜਾਂਦੇ ਆਉਂਦੇ ਹੋ ਤਾਂ ਰਾਹ ਦੇ ਵਿਚ ਕਿਸੇ ਨੇ ਕੋਈ ਗੰਦ ਗੁੰਦ ਸਿੱਟਿਆ ਵੀ ਦਿਸਦਾ ਤੁਹਾਨੂੰ ਹੁਣ? ਉਹ ਵੀ ਕੋਈ ਏਦਾਂ ਦੀ ਗੱਲ ਕਰ ਜਾਵੇ?
ਨਹੀਂ, ਗੰਦ ਗੁੰਦਾ ਸੀ ਜਿਹੜਾ ਅਸੀਂ ਸਿੱਟਿਆ ਸੀ ਉਹ ਟਾਇਲਟ ਦੇ ਜਿਹੜਾ ਸਮਾਨ ਸੀ, ਹੁਣ ਸਾਨੂੰ 2000 ਦਾ ਫਾਈਨ ਆਏ ਆ ਤੇ ਉਹਨਾਂ ਨੇ ਇਸ਼ੂ ਵਾਰਨਿੰਗ ਕੀਤੀ ਹੈ ਵੀ ਅੱਗੇ ਵਾਸਤੇ ਨੀ ਸਿੱਟਣਾ ਤੇ ਜੇ ਤੁਸੀਂ ਇਹ ਫਾਈਨ ਘੱਟ ਕਰਾਉਣਾ ਹੈ ਨਾ ਤਾਂ ਸਾਨੂੰ ਲਿਖ ਕੇ ਭੇਜੋ ਜਾਂ ਫਿਰ ਤੁਸੀਂ ਕੋਰਟ ਵਿਚ ਜਾ ਸਕਦੇ। ਹੋ ਸਕਦਾ ਵੀ ਤੁਹਾਡਾ ਫਾਈਨ ਥੋੜਾ ਘੱਟ ਕਰ ਦਿੱਤਾ ਜਾਵੇ ਕਿਉਂਕਿ ਤੁਸੀਂ ਚੱਕ ਲਿਆਂਦਾ ਸੀ ਤੇ ਹੁਣ ਨਾ ਅਸੀਂ ਉਹਦੀ ਆਪਣੇ ਆਪ ਹੀ ਕੰਪਨਸੇਸ਼ਨ ਦੇ ਰਹੇ ਹਾਂ ਕਿ ਹੁਣ ਇੱਕ ਲਿਫਾਫਾ ਜਿਹੜੇ ਸਵੇਰ ਨੂੰ ਸੈਰ ਕਰਨ ਜਾਈਦਾ ਨਾ, ਇੱਕ ਲਿਫਾਫਾ ਤੇ ਚਿੱਟੀ ਜਿਹੀ ਜਿਹੜੇ ਕਾਗਜ਼ ਚੱਕਦੀ ਹੁੰਦੀ ਆ ਉਹ ਨਾਲ ਲੈ ਕੇ ਜਾਈਦੀ ਤੇ ਆਲੇ ਦੁਆਲੇ ਕਾਗਜ਼ ਪੱਤਰ ਜਿਹੇ ਪਏ ਹੁੰਦੇ ਨਾ, ਥੋੜੀ ਥੋੜੀ ਸਫਾਈ ਵੀ ਕਰਦੇ ਆਈਦਾ ਤੇ ਉਹਦੇ ਨਾਲ ਥੋੜਾ ਚੰਗਾ ਲੱਗਦਾ ਕਿ ਤੁਸੀਂ ਕੰਟਰੀਬਿਊਟ ਥੋੜਾ ਜਿਹਾ ਕਰ ਰਹੇ ਆ ਤੇ ਥੋੜੇ ਬਹੁਤ ਪੇਪਰ ਪੂਪਰ ਇੱਧਰ ਉੱਧਰ ਪਏ ਹੁੰਦੇ ਕਿ ਫਲ ਫੁਲ ਕਾਗਜ਼ ਛੱਡਣ ਦੇ ਲੋਕ ਉਹ ਚੱਕ ਕੇ ਲਿਆਈਦੇ, ਇੱਦਾਂ ਦੇ ਥੋੜੇ ਬਹੁਤੇ ਕੰਮ ਕਰਦੇ ਸਵੇਰੇ ਸਵੇਰੇ।
ਵਧੀਆ ਵਧੀਆ, ਇੱਦਾਂ ਆ ਵੀ ਠੋਕਰ ਲੱਗ ਗਈ ਅਮਰੀਕ ਭਾਜੀ ਪਤਾ ਲੱਗਦਾ ਵੀ ਹਨਾ ਵੀ ਉਹਦੀ ਕੀਮਤ ਕੀ ਆ। ਤੇ ਵੈਸੇ ਜਦੋਂ ਫਾਈਨ ਲੱਗੇ ਹੋਣ ਨਾ ਆਪ ਨੂੰ, ਜਿਦਾਂ ਕਦੇ ਤੁਸੀਂ ਨੋਟ ਕੀਤਾ ਹੋਣਾ ਕਿਸੇ ਨੂੰ ਸਪੀਡਿੰਗ ਫਾਈਨ ਹੋ ਜਾਵੇ,
ਉਹ ਤਾਂ ਮੇਰੀ ਬਹੁਤ ਵਧੀਆ ਗੱਲ ਹੈ। ਜਿਹੜਾ ਫਾਈਨ ਕਰਦੇ ਨਾ ਬੰਦੇ ਨੂੰ ਅਕਲ ਆ ਜਾਂਦੀ ਹੈ ਤੇ ਉਹ ਫਾਈਨ ਕੋਈ ਗਲਤ ਨਹੀਂ ਕਰਦੇ, ਜੇ ਤੁਸੀਂ ਗਲਤੀ ਕੀਤੀ ਆ ਤਾਂ ਫਾਈਨ ਕੀਤਾ ਆ ਤੇ ਅੱਗੇ ਅੱਗੇ ਤੁਸੀਂ ਵੀਹ ਬੰਦਿਆਂ ਨੂੰ ਦੱਸਦੇ ਆ ਵੀ ਏਦਾਂ ਏਦਾਂ ਹੋ ਜਾਂਦੀ ਆ ਵੀ ਏਦਾਂ ਸਾਨੂੰ ਫਾਈਨ ਹੋਇਆ ਤਾਂ ਇਹਦਾ ਮਤਲਬ ਇਹ ਨੀ ਭਾਈ ਸਰਕਾਰ ਨੇ ਕੋਈ ਗਲਤ ਕੰਮ ਕੀਤਾ। ਉਹਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਲਿਖ ਕੇ ਲਾਏ ਆ, ਲਿਖ ਕੇ ਲਾਏ ਆ ਕਈਆਂ ਥਾਵਾਂ ਤੇ, ਡੰਪਿੰਗ ਇਜ਼ ਏ ਕ੍ਰਾਈਮ ਡੋਂਟ ਡੂ ਇਟ ਨਾ, ਤੇ ਅਸੀਂ ਲੋਕ ਮੰਨਦੇ ਨੀ ਹੈ। ਜਿਸ ਵੇਲੇ ਫਾਈਨ ਹੁੰਦਾ ਫਿਰ ਆਪੇ ਮੰਨਣਾ, ਜਿਹੜਾ ਫਾਈਨ ਦੇਣਾ ਪੈਣਾ, ਜੇ ਫਾਈਨ ਥੋੜਾ ਘੱਟ ਵੀ ਹੋ ਜਾਊਗਾ ਚਲੋ ਠੀਕ ਹੋ ਜਾਵੇ, ਘੱਟ ਜਾਂ ਨਾ ਵੀ ਹੋਵੇ ਉਹ ਜੁਦੀ ਗੱਲ ਆ, ਪਰ ਇਹਦੇ ਨਾਲ ਥੋੜੀ ਮੱਤ ਆ ਜਾਂਦੀ ਹੈ ਬੰਦੇ ਨੂੰ ਕਿ ਨਾ ਇਹ ਜਿਹੜਾ ਗੰਦ ਨੀ ਪਾਉਣਾ ਚਾਹੀਦਾ। ਇਹ ਇੰਡੀਆ ਵਿਚ ਵੀ ਏਦਾਂ ਅਪਲਾਈ ਹੋਣਾ ਚਾਹੀਦਾ, ਸਾਰੇ ਅਪਲਾਈ ਹੋਣਾ ਚਾਹੀਦਾ। ਇਹ ਸਰਕਾਰ ਦੀ ਗਲਤ ਨੀਤੀ ਹੈ, ਸਰਕਾਰ ਦੀ ਵਧੀਆ ਨੀਤੀ ਆ। ਹੁਣ ਇਹਦੇ ਦੇਖੋ ਸਰਕਾਰ ਨੇ ਫਾਈਨ ਚੱਕੇ ਆ, ਨਵਾਂ ਵਹੀਕਲ ਐਕਟ ਮੋਦੀ ਗੌਰਮੈਂਟ ਲੈ ਕੇ ਆਈ ਹੈ, ਸੁਧਾਰ ਲੈ ਕੇ ਆਈ ਹੈ, ਲੋਕ ਉਹਦੇ ਦੁਆਲੇ ਬੜੇ ਲੱਗੇ ਆ, ਉਹ ਜੀ ਉਹ ਬਹੁਤ ਮਾੜਾ ਆ, ਉਹਦਾ ਪੈਸੇ ਲੁੱਟੀ ਜਾਂਦੇ ਆ। ਉਹ ਪਤਾ ਕੀ ਕਰਦੇ ਆ, ਜਿੱਥੇ ਪੁਲਿਸ ਖੜੀ ਹੁੰਦੀ ਨਾ ਉਹ ਹੈਲਮਟ ਲਾ ਕੇ ਸਕੂਟਰ ਨੂੰ ਤੋੜ ਕੇ ਲੈ ਕੇ ਜਾਂਦੇ ਆ, ਉਹ ਫਾਈਨ ਨੀ ਕਰ ਸਕਦੇ। ਹੁਣ ਆਸਟ੍ਰੇਲੀਆ ਵਿਚ ਏਦਾਂ ਆ, ਜੇ ਤੁਹਾਡੇ ਕੋਲ ਸਾਈਕਲ ਆ ਨਾ, ਜੇ ਤੁਸੀਂ ਮੂਵ ਕਰ ਰਹੇ ਆ ਸਾਈਕਲ ਦੇ ਨਾਲ ਤਾਂ ਵੀ ਤੁਹਾਡੇ ਕੋਲ ਹੈਲਮੇਟ ਹੋਣਾ ਚਾਹੀਦਾ।
ਦੇਖਿਆ ਬਹੁਤ ਉਹ ਫਿਰ ਨਾਲੇ ਹੱਸਦੇ ਆ, ਉੱਚੀ ਉੱਚੀ ਹੱਸਦੇ ਆ, ਉੱਚੀ ਉੱਚੀ ਹੱਸਦੇ ਆ, ਮਜ਼ਾਕ ਉਡਾਉਂਦੇ ਆ,
ਦੰਦੀਆਂ ਦਿਖਾ ਕੇ ਜਾਂਦੇ ਆ।
ਹਾਂਜੀ ਹਾਂਜੀ, ਤੇ ਫਿਰ ਉਹੀ ਲੋਕ
ਏਦਾਂ ਚਾਹੀਦਾ, ਉਹ ਏਦਾਂ ਚਾਹੀਦਾ। ਅਮਨਦੀਪ, ਜੇ ਤੁਸੀਂ ਮੋਟਰਸਾਈਕਲ ਤੇ ਚਲਾ ਰਹੇ ਆ ਤਾਂ ਜੇ ਤੁਸੀਂ ਨਹੀਂ ਪਹਿਨਿਆ ਹੈਲਮੇਟ ਤਾਂ ਤੁਹਾਨੂੰ ਫਾਈਨ ਜਿਹੜਾ ਜਿੰਨਾ ਉਨਾ ਹੋਣਾ ਚਾਹੀਦਾ। ਜੇ ਤੁਸੀਂ ਰੋਡ ਨੇ ਸਕੂਟਰ ਨੂੰ ਅਤੇ ਤੁਸੀਂ ਹੈਲਮਟ ਨਹੀਂ ਪਾਇਆ ਤਾਂ ਫਾਈਨ ਡਬਲ ਹੋਣਾ ਚਾਹੀਦਾ।
ਜਿਹੜੇ ਪ੍ਰਸ਼ਾਸਨ ਨੂੰ ਜਾਂ ਕਾਨੂੰਨ ਨੂੰ ਧੱਜੀਆਂ, ਦੇਖੋ ਫਿਰ ਉਹੀ ਲੋਕ ਨਾ ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਸੁਧਾਰ ਨੀ ਹੁੰਦਾ, ਆ ਨੀ ਹੁੰਦਾ, ਉਹ ਨੀ ਹੁੰਦਾ, ਤੇ ਜਦੋਂ ਮਤਲਬ ਜਿਹੜੇ ਬੰਦੇ ਸੁਧਾਰ ਕਰਨ ਲਈ ਖੜੇ ਹੁੰਦੇ ਆ ਫਿਰ ਉਹਨਾਂ ਦਾ ਉਹ ਮਜ਼ਾਕ ਉਡਾ ਉਡਾ ਕੇ ਲੰਘਦੇ ਨੇ ਇਹਨਾਂ ਕੋਲੋਂ। ਇਹ ਮਤਲਬ ਤ੍ਰਾਸਦੀ ਆ,
ਤੇ
ਅਸੀਂ ਵੀ ਬੜੇ ਖੁਸ਼ ਹੋਈਦਾ। ਮੈਨੂੰ ਜਦ ਮੈਂ ਵੀਡੀਓ ਦੇਖਾ ਨਾ, ਮੈਨੂੰ ਯਾਰ ਭਾਜੀ ਮਤਲਬ ਚੰਗਾ ਨੀ ਲੱਗਿਆ ਹੋਵੇ ਯਾਰ, ਵਟ ਇਜ਼ ਦਿਸ ਹਨਾ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਆਸਟ੍ਰੇਲੀਆ ਦੇ ਵਿਚ ਵੀ ਏਦਾਂ ਹੋ ਜਾਂਦੀ ਆ ਕਿ ਕਈ ਵਾਰੀ ਅਸੀਂ ਏਦਾਂ ਨੀ ਕਰ ਲਈਦਾ ਵੀ ਸਾਨੂੰ ਫੋਨ ਆਇਆ ਅਸੀਂ ਚੱਕ ਸਕਦੇ ਨੀ ਮੋਬਾਈਲ ਫੋਨ, ਤਾਂ ਅਸੀਂ ਗੱਡੀ ਸਾਈਡ ਤੇ ਲਾ ਲਈਦੀ ਆ, ਸਾਈਡ ਤੇ ਲਾ ਕੇ ਨਾ ਫੋਨ ਸੁਣਨ ਲੱਗ ਜਾਈਦਾ ਪਾਰਕ ਚ ਲਾ ਕੇ, ਤੇ ਗੱਡੀ ਸਟਾਰਟ ਰਹਿੰਦੀ ਆ। ਈਵਨ ਕਿ ਤੁਸੀਂ ਪਾਰਕਿੰਗ ਚ ਵੀ ਲਾਈ ਆ, ਪਬਲਿਕ ਪਾਰਕਿੰਗ ਦੇ ਵਿਚ ਗੱਡੀ ਲਾਈ ਹੋਈ ਆ ਤੇ ਤੁਸੀਂ ਇੰਜਣ ਸਟਾਰਟ ਕਰ ਲਿਆ ਤੇ ਤੁਸੀਂ ਫੋਨ ਸੁਣਨ ਲੱਗ ਗਏ ਤੇ ਤੁਹਾਨੂੰ ਫਾਈਨ ਹੈ ਤੁਹਾਡਾ। ਉਹ ਕਾਨੂੰਨ ਨਿਊ ਸਾਊਥ ਵੇਲਸ ਦਾ ਇਹ ਕਹਿੰਦਾ, ਮੇਰਾ ਖਿਆਲ ਸਾਰੀਆਂ ਸਟੇਟਾਂ ਚ ਇਹੀ ਹੋਣਾ ਹੈ ਵੀ ਇੰਜਣ ਆਫ ਹੋਣਾ ਚਾਹੀਦਾ, ਜੇ ਤੁਸੀਂ ਸਾਈਡ ਤੇ
ਇੰਜਣੇ ਨੀ ਆਪਣਾ ਚਾਬੀ ਬਾਹਰ ਚਾਹੀਦੀ ਹੈ।
ਹਾਂ ਚਾਬੀ ਬਾਹਰ। ਹਾਂ ਉਹ ਚਲੋ ਜਿਹੜੇ ਕੀਲੈਸ
ਇਗਨੀਸ਼ਨ ਦੇ ਆਉਣੇ ਤਾਂ ਵੀ ਫਾਇਨ
ਆ। ਹਾਂਜੀ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਮਤਲਬ ਇਸ ਲੈਵਲ ਤੱਕ ਲੈ ਕੇ ਕੌਣ ਜਾਂਦਾ ਆ, ਲੈ ਕੇ ਅਸੀਂ ਲੋਕ ਹੀ ਧੱਜੀਆਂ ਉਡਾਉਂਦੇ ਆ ਫਿਰ ਇੱਥੇ ਤੱਕ ਲੈ ਕੇ ਜਾਂਦੇ। ਖੈਰ ਐਨੀਵੇ ਅਮਰੀਕ ਭਾਜੀ ਜਦੋਂ ਨਾ ਫਾਈਨ ਹੋਇਆ ਹੋਵੇ ਕਿਸੇ ਨੂੰ ਸਪੀਡਿੰਗ ਦਾ ਫਾਈਨ ਹੋ ਗਿਆ ਮੁੰਡੇ ਨੂੰ 203 ਕਿਲੋਮੀਟਰ ਪ੍ਰਤੀ ਘੰਟਾ ਇੱਥੇ ਸਿਡਨੀ ਚਲਾਉਂਦਾ ਸੀ ਗੱਡੀ ਤੇ ਇਹਦਾ 11 ਪੁਆਇੰਟ ਉੜੇ ਨੇ ਤਾਂ ਕਾਫੀ ਫਾਈਨ ਹੋਇਆ। ਜੀ ਐਸ ਚਾਹਲ ਉਹਨਾਂ ਨੇ ਖਬਰ ਭੇਜੀ ਆ ਤੇ ਇਹ ਨਾ ਜਦੋਂ ਇੱਕ ਅੱਧੀ ਵਾਰੀ ਸਪੀਡਿੰਗ ਦਾ ਫਾਈਨ ਹੋ ਜਾਵੇ ਮਤਲਬ 120 ਤੇ ਚਲ ਜਾਓ 128 ਤੇ ਚਲ ਜਾਓ ਜਾਂ ਇੱਦਾਂ ਚਲ ਜਾਓ ਤਾਂ ਨਾ ਫਿਰ ਹਰੇਕ ਬੰਦਾ ਜਿਹੜਾ ਤੁਹਾਡੇ ਉਹ ਤੋਂ ਬਾਅਦ ਜਦੋਂ ਲਾਇਸੈਂਸ ਮੁੜ ਕੇ ਆਉਂਦਾ ਜਾਂ ਤੁਸੀਂ ਚਲਾ ਰਹੇ ਹੁੰਦੇ ਆ ਤੁਸੀਂ 1000-2000 ਫਾਈਨ ਦਿੱਤਾ ਹੁੰਦਾ ਤਾਂ ਜਿਹੜਾ ਬੰਦਾ ਤੁਹਾਨੂੰ ਓਵਰਟੇਕ ਕਰਦਾ ਤੁਹਾਡੇ ਸੱਜੇ ਪਾਸੇ ਨਿਕਲ ਜਾਂਦਾ ਨਾ ਮੋਰ ਨੂੰ ਤੁਹਾਨੂੰ ਇਉਂ ਲੱਗਦਾ ਵੀ ਇਹ ਓਵਰ ਸਪੀਡਿੰਗ ਕਰ ਰਿਹਾ ਹੈ ਕਾਨੂੰਨ ਤੋੜ ਰਿਹਾ ਕਿਉਂਕਿ ਤੁਸੀਂ ਇੱਕ ਵਾਰੀ ਆਪ ਟੰਗੇ ਜਾ ਚੁੱਕੇ।
ਅਮਨਦੀਪ ਦਾਸ ਨੂੰ ਵੀ ਨਾ ਦਾਸ ਨੂੰ ਵਿਸਾਖੀ ਵਾਲੇ ਦਿਨ ਫਾਈਨ ਹੋਇਆ ਓਵਰ ਸਪੀਡਿੰਗ ਦਾ
ਤੁਹਾਨੂੰ
ਦਾਸ ਜਿਹੜਾ ਸੀ ਉਹ ਹਾਂਜੀ ਮੈਨੂੰ ਹੀ ਹਾਂਜੀ ਮੈਨੂੰ ਲਾਈਟ ਜਿਹੜੀਆਂ ਰੈਡ ਲਾਈਟ ਨੀ ਹੁੰਦੀਆਂ ਉੱਥੇ 60 ਦੀ ਸਪੀਡ ਹੁੰਦੀ ਤੇ ਉਹ ਮੈਂ ਸੀਗਾ 70 ਦੇ ਤੇ ਮੈਨੂੰ ਫਾਈਨ ਆ ਗਿਆ $119 ਤੇ ਇੱਕ ਪੁਆਇੰਟ ਮੇਰਾ ਆਫ ਹੋਣਾ ਕਹਿੰਦੇ ਤੇਰਾ ਵੀ ਤੂੰ ਓਵਰ ਸਪੀਡ ਤੇ ਜਾਂਦਾ ਸੀ। ਜੇ ਤੁਸੀਂ ਕਹਿੰਦਾ ਡਿਸਕਸ ਕਰਨਾ ਚਾਹੁੰਦਾ ਤਾਂ ਆਹ ਫੋਨ ਨੰਬਰ ਹੈ ਡਿਸਕਸ ਕਰ ਲਾ। ਉਹ ਡੇਟ ਦਿੱਤੀ ਸੀ ਉਹਨੇ 2 ਮਹੀਨੇ ਤੱਕ ਟਾਈਮ ਹੈਗਾ ਤੇ ਮੈਂ ਉਹਨੂੰ ਡਿਸਕਸ ਕੀਤਾ ਤਾਂ ਉਹ ਉਹਨੇ ਫਿਰ ਮੇਰਾ ਰਿਕਾਰਡ ਚੈੱਕ ਕੀਤਾ ਦਾਸ ਦਾ ਰਿਕਾਰਡ ਚੈੱਕ ਕੀਤਾ ਤੇ ਦਾਸ ਨੇ ਪਿਛਲੇ 18 ਸਾਲਾਂ ਦੇ ਵਿੱਚ ਕੋਈ ਗਲਤੀ ਨੀ ਕੀਤੀ ਕੋਈ ਰੈਡ ਕ੍ਰੋਸ ਨੀ ਰੈਡ ਲਾਈਟ ਕ੍ਰੋਸ ਨੀ ਕੀਤੀ ਕੁਛ ਨੀ ਕੀਤਾ ਕਿ ਤੁਹਾਡਾ ਜਿਹੜਾ ਤੇਰਾ ਜਿਹੜਾ ਫਾਈਨ ਹੈ ਨਾ ਇਮੀਡੀਏਟਲੀ ਮਾਫ ਕਰ ਦਿੱਤਾ ਜਾਂਦਾ ਪਰ ਤੈਨੂੰ ਵਾਰਨਿੰਗ ਦਿੱਤੀ ਜਾਂਦੀ ਵੀ ਖਿਆਲ ਰੱਖਿਆ ਕਰ ਤੁਹਾਡਾ ਲਾਈਟ
ਗਾਂ ਵਾਸਤੇ। ਤੇ ਦੇਖੋ ਅਮਰੀਕ ਭਾਜੀ ਮੈਂ ਤਾਂ ਹੀ ਤੁਹਾਨੂੰ ਪੁੱਛਦਾ ਸੀਗਾ ਵੀ ਤੁਸੀਂ ਉਹ ਰਵਿਸ਼ ਸਿੱਟਣ ਦੇ ਕਾਰਨ ਖਾਲੀ ਪਲਾਟ ਦੇ ਵਿੱਚ ਹੁਣ ਤੁਹਾਨੂੰ ਫਾਈਨ ਹੋਇਆ ਜਦੋਂ ਤੁਸੀਂ ਵਾਕ ਤੇ ਜਾਂਦੇ ਹੋ ਤੁਹਾਨੂੰ ਹੁਣ ਕਿਤੇ ਵੀ ਰਵਿਸ਼ ਪਿਆ ਹੋਵੇ ਕਿਸੇ ਨੇ ਰੱਖਿਆ ਹੋਵੇ ਤੁਹਾਨੂੰ ਹੁਣ ਡਾਲਰ ਹੀ ਦੇ ਦੇਣੇ। ਦੇਖੋ
ਡਾਲਰ ਮੈਂ ਤੁਹਾਨੂੰ ਜਿਸ ਵੇਲੇ ਮੈਨੂੰ ਫੋਨ ਆਇਆ ਨਾ ਮਾਈਕਲ ਦਾ ਮੈਂ ਕਿਹਾ ਮਾਈਕਲ ਰਵੀ ਤਾਂ ਸਾਡੇ ਵਿਹੜੇ ਚ ਪਈ ਆ ਤੂੰ ਤੂੰ ਕਹੀ ਨਾ ਸਟਰੀਟ ਤੇ ਪਈ ਆ ਉਹ ਨਹੀਂ ਕਹਿੰਦਾ ਸਿੰਘ ਉਹ ਰਬੜ ਤੇਰੇ ਵਿਹੜੇ ਚ ਨੀ ਪਈ ਉਹ ਸਟਰੀਟ ਤੇ ਪਈ ਸੀ
ਠੀਕ ਹੈ
ਮੈਨੂੰ ਪਤਾ ਹੀ ਨਹੀਂ ਸੀ ਐਕਚੁਅਲੀ।
ਚਲੋ
ਚਲੋ ਵਧੀਆ ਹੋਇਆ ਵੈਸੇ ਉਹ ਤਾਂ ਠੀਕ ਹੋਇਆ।
ਹੋਰ ਹੋਰ ਲਓ ਹੁਣ ਆਪਾਂ ਥੋੜੇ ਸੁਨੇਹੇ ਪੜੀਏ ਤਾਂ ਜਗਤਾਰ ਭਾਜੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਬਹੁਤ ਸੋਹਣੀ ਤਸਵੀਰ ਦੇ ਉੱਤੇ ਉਹ ਸੁਨੇਹਾ ਭੇਜ ਰਹੇ ਨੇ ਕਹਿੰਦੇ ਅਸਲ ਤੁਹਾਡੀ ਇਨਸਾਨੀਅਤ ਦਾ ਇਮਤਿਹਾਨ ਉਦੋਂ ਹੁੰਦਾ ਹੈ ਜਦੋਂ ਤੁਸੀਂ ਖੁਦ ਮੁਸੀਬਤ ਵਿੱਚ ਹੁੰਦੇ ਹੋ ਫਿਰ ਵੀ ਦੂਸਰੇ ਦੀ ਮਦਦ ਕਰਨ ਬਾਰੇ ਸੋਚਦੇ ਹੋ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਬਹੁਤ ਸੋਹਣਾ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਤੇ ਮਨਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਮਨਿੰਦਰ ਤੇ ਗੌਰਵ ਸ਼ਰਮਾ ਹੁਣੀ ਵਿਨੀਪੈਗ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਅਮਰੀਕ ਭਾਜੀ ਨੂੰ ਸੁਬਾਹ ਬਾ ਖੈਰ ਸੁਬਾਹ ਬਾ ਖੈਰ ਤੁਹਾਨੂੰ ਉਰਦੂ ਚ ਕਹਿ ਰਹੇ ਨੇ ਟੋਂਟ ਮਾਰ ਰਹੇ ਨੇ ਜੀ ਤੇ ਸ਼ੁਕਰਾਨਾ ਜਿੰਨੀ ਹੁਣ ਕੁੱਤੇ ਖਾਣੀ ਹੋ ਰਹੀ ਆ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਤੁਸੀਂ ਦੇਖ ਲਈ ਆ ਆ ਗਏ ਹੁਣ ਮੁੜ ਕੇ ਪੰਜਾਬੀ ਦੇ ਹੁਣ ਤੁਸੀਂ ਗੁਰਮੁਖੀ ਦੇ ਬੇਟੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ।
ਨਹੀਂ ਵੈਸੇ ਅਮਨਦੀਪ ਗੁਰਮੁਖੀ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਐਕਸਪਲੇਨ ਕਰਕੇ ਆਪਣੇ ਆਪ ਦੇ ਵਿਚਾਰ ਰੱਖ ਕੇ ਫਿਰ ਬਹੁਤ ਚੰਗਾ ਲੱਗਦਾ। ਵੈਸੇ ਗੁਰਮੁਖੀ ਸਾਡੀ ਆਪਣੀ ਭਾਸ਼ਾ ਆ ਇਹਦਾ ਪ੍ਰੋਤਸਾਹਨ ਕਰਨਾ ਸਾਨੂੰ ਚਾਹੀਦਾ ਇਹਨੂੰ ਉੱਚਾ ਚੁੱਕਣਾ ਚਾਹੀਦਾ ਇਹਦੇ ਬਾਰੇ ਸੋਚਣਾ ਚਾਹੀਦਾ ਇਹਨੂੰ ਰੋਸ਼ਨ ਬਣਾਉਣਾ ਚਾਹੀਦਾ।
ਚਲੋ ਜੀ ਤੇ ਯੋਗੀ ਕੁਮਾਰ ਹੁਣੀ ਕਹਿੰਦੇ ਨੇ ਕਿ ਬਾਬਾ ਇਹ ਬ੍ਰੌਡਕਾਸਟ ਜੀ ਤੇ ਉਸਤਾਦ ਏ ਉਰਦੂ ਜੀ ਨੂੰ ਵੀ ਸਤਿ ਸ੍ਰੀ ਅਕਾਲ।
ਵੈਸੇ ਤਾਂ ਤੁਹਾਡਾ ਨਾਂ ਪਤਾ ਕੀ ਆ ਸਰਦਾਰ ਸ੍ਰੀ ਰੋਸ਼ਨ ਖਿਆਲ ਬਾਬਾ ਬ੍ਰੌਡਕਾਸਟਿੰਗ ਅਮਨਦੀਪ ਸਿੰਘ ਕੋਪ ਸਰਵਰ ਵਾਲੇ ਰੋਸ਼ਨ ਖਿਆਲ ਵੀ
ਜ਼ੁਬਾਨ ਸੀਰੀ ਭੁੱਲ ਗਏ ਤੁਸੀਂ ਜ਼ਬਾਨ ਸੀਰੀ ਤਸੀਰੇ ਸ਼ਰਬਤ
ਬਾਬਾ ਬ੍ਰੌਡਕਾਸਟਿੰਗ
ਅੱਜ ਉਰਦੂ ਦਾ ਅੱਖਰ ਨਾ ਵਰਤੋ ਸਾਰਿਆਂ ਨੇ ਗੁਰਦਾਸ ਮਾਨ ਨੂੰ ਛੱਡ
ਕੇ ਸਾਡੇ ਤੋਂ ਵਾਲੇ ਪੰਜਾਬੀ ਵਰਤਿਆ ਗਾ ਨੀ ਉਰਦੂ ਕਦੇ ਕਦੇ ਹੁਣ ਮੈਂ ਕੱਲ ਰਿੱਕੀ ਨਾਲ ਵੀ ਗੱਲ ਕੀਤੀ ਉਹ ਵੀ ਉਰਦੂ ਦੇ ਅਲਫਾਜ਼ ਥੋੜੇ ਥੋੜੇ ਵਰਤਣ ਲੱਗ ਪਿਆ ਵਿੱਚ ਤੇ ਮੈਂ ਕਿਹਾ ਨਹੀਂ ਉਰਦੂ ਨੀ ਅਸੀਂ ਪ੍ਰਮੋਟ ਕਰਨਾ ਇਹਦਾ ਪੰਜਾਬੀ ਨੂੰ ਇਹਨਾਂ ਉਤਸ਼ਾਹਿਤ ਕਰਨਾ ਹੈ
ਲੋਕਾਂ ਨੇ ਗੁਰਦਾਸ ਮਾਨ ਨੂੰ ਛੱਡ ਕੇ ਸਾਡੇ ਮਗਰ ਪੈ ਜਾਣਾ ਤੁਸੀਂ ਅੱਜ ਦਾ ਤਾਂ ਖੈਰ ਕਰ ਲਓ ਤੇ ਚਲੋ ਸਾਡੇ ਨਾਲ ਗਲੋਬਲ ਰੀਅਲ ਸਟੇਟ ਤੋਂ ਸਾਡੇ ਸਤਿਕਾਰਯੋਗ ਧੰਨ ਰਾਏ ਜੀ ਹੁਣੇ ਜੁੜੇ ਨੇ ਤੇ ਹਾਂਜੀ ਪਰਸੋਂ ਚੌਥ ਸਾਡੇ ਕੋਲ ਆ ਕੇ ਗਏ ਨੇ ਤੇ ਉਹਨਾਂ ਦੇ ਵੱਡੇ ਭਾਈ ਜੀ ਸਰਦਾਰ ਅਵਕਾਰ ਸਿੰਘ ਹੁਣੇ ਵੀ ਆਏ ਸੀ ਦਲਜੀਤ ਉਹਨਾਂ ਦੇ ਡੈਡੀ ਬੜੀਆਂ ਚੰਗੀਆਂ ਗੱਲਾਂ ਲੱਗੀਆਂ ਬਹੁਤ ਸੋਹਣਾ ਵਿਚਾਰ ਵਿਮਰਸ਼ ਹੋਇਆ ਬਹੁਤ ਬਹੁਤ ਧੰਨਵਾਦ ਜੀ ਤੇ ਸਤਨਾਮ ਸਿੰਘ ਬਰਾੜ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਇੱਕ ਗੀਤ ਸੁਣਨਾ ਚਾਹੁੰਦੇ ਨੇ ਮੈਂ ਗੀਤ ਕਿਉਂ ਕਰ ਦਿੱਤਾ ਆਪਾਂ ਬੜੀ ਛੇਤੀ ਸੁਣਾਂਗੇ ਉਹਨੂੰ ਤੇ ਪਰਮਜੀਤ ਸਿੰਘ ਧਾਲੀਵਾਲ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਤੇ ਜੱਗਾ ਸੈਦੋ ਕੇ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜਿੰਦੂ ਮੰਡੇਰ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਕੈਂਪਸ ਕਰੀਕ ਤੋਂ ਤੁਹਾਡੇ ਲਾਗੇ ਤੋਂ ਹੀ ਹੈ ਜੀ ਤੇ ਕਹਿੰਦੇ ਨੇ ਕਿ
ਹਾਂਜੀ ਹਾਂਜੀ ਦੋ ਨੌਜਵਾਨ ਵੀ ਆ ਜਿਨ੍ਹਾਂ ਨੇ ਸਾਨੂੰ ਇੱਕ ਵਾਰੀ ਫੋਨ ਕੀਤਾ ਸੀ ਉਹ ਕਾਰਵਾਈ ਪਾਉਂਦੇ ਆ ਕਹਿੰਦੇ ਜਿੱਦਣ ਕਾਰਵਾਈ ਪਾਉਂਗੇ ਮੈਨੂੰ ਤੇ ਹਰੀਸ਼ ਅਰੋੜਾ ਸਾਹਿਬ ਨੂੰ ਕਹਿੰਦੇ ਸਾਡੇ ਆਇਓ ਹੁਣ ਪਤਾ ਨੀ ਉਹ ਸੁਣਦੇ ਆ ਪ੍ਰੋਗਰਾਮ ਨੂੰ ਇਸ ਵੇਲੇ ਨਹੀਂ ਸੁਣਦਾ ਅਗਰ ਸੁਣ ਰਹੇ ਆ ਤਾਂ ਉਹ ਸਾਨੂੰ ਕਾਰਵਾਈ ਪਾਓ
ਇਹ ਕਾਰਵਾਈ ਸੀ ਜਿਹੜੀ ਡਰੰਮ ਪਾਉਣ ਵਾਲੀ ਠੀਕ ਹੈ ਠੀਕ ਹੈ ਲਓ ਫਿਰ
ਡਰੰਮ ਪਾਉਣ ਵਾਲੀ ਸੀ ਤੇ ਸਾਡੇ ਨੌਜਵਾਨ ਜਿਹੜੇ ਸਾਨੂੰ ਨਾ ਸ਼ਾਇਦ ਅਮੈਰੀਕਾ ਤੋਂ ਫੋਨ ਕਰਦੇ ਹੁੰਦੇ ਆ ਉਹ ਕਹਿੰਦੇ ਸਾਨੂੰ ਟਰੱਕ ਘੁਮਾਣਾ ਆ ਉਹਨੇ
ਮੈਸੇਜ ਨਿਸ਼ਾਨ ਸਿੰਘ ਬਾਠ ਹੁਣੀ ਅੱਜ ਪ੍ਰੋਗਰਾਮ ਸੁਣ ਰਹੇ ਨੇ ਸਾਨੂੰ ਨੀ ਅਮਰੀਕਾ ਘੁਮਾਉਣਾ ਆ ਟਰੱਕ ਚ ਤੇ ਐਡੀ ਕੋਈ ਗੱਲ ਨੀ ਚਲੋ ਤੁਹਾਨੂੰ ਤੁਸੀਂ ਹੁਣ ਕਾਰਵਾਈ ਦੀ ਗੱਲ ਕੀਤੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਕੈਂਪਸ ਕਰੀਕ ਦਾ ਨਾਮ ਸੁਣ ਕੇ ਅਸੀਂ ਕੰਨ ਖੜੇ ਕਰ ਲਏ ਸੀ ਜਦੋਂ ਗੱਲ ਹੀ ਦਾਸ ਦੀ ਹੋਈ ਆ ਤੇ ਦਾਸ ਤੋਂ ਰਿਹਾ ਨੀ ਗਿਆ ਜੀ ਡਰੰਮ ਪਾ ਦਿੱਤਾ ਜੀ ਹਫ਼ਤਾ ਹੋ ਗਿਆ ਚੱਲ ਰਿਹਾ ਜੀ ਤੇ ਖੜੇ ਚੋਂ ਨਿਕਲੂ ਉਹੀ ਚੀਜ਼ ਹਾਂਜੀ ਦਸ ਕੁ ਦਿਨ ਵਿੱਚ ਖੀਰੇ ਚੱਲ ਪੈਣੇ ਆ ਭਾਜੀ
ਅਸੀਂ ਅਮਨਦੀਪ ਨੇ ਛੋਟੇ ਹੁੰਦੇ ਏਦਾਂ ਦੇ ਬਹੁਤ ਸਾਰੇ ਡਰਾਮੇ ਕੀਤੇ ਆ ਜਦੋਂ ਅਸੀਂ ਪਿੰਡ ਵਿਚ ਰਹਿੰਦੇ ਹੁੰਦੇ ਸੀ ਨਾ ਤੇ ਉਦੋਂ ਇਹ ਕਾਰਵਾਈ ਬਹੁਤ ਪਾਉਂਦੇ ਹੁੰਦੇ ਸੀ ਲੋਕ ਵਿਆਹਾਂ ਤੇ ਵੀ ਹੋਰ ਕਰਮਾਈਆਂ ਤੇ ਵੀ ਬਾਹਰੋਂ ਥੋੜਾ ਲੈਂਦੇ ਸੀ ਜਿੱਦਾਂ ਆਪਣੀ ਟਿੱਕਾ ਬਾਹਰੋਂ ਨੀ ਲੈਂਦੇ ਸੀ ਏਦਾਂ ਹੀ ਪਾਉਂਦੇ ਹੁੰਦੇ ਸੀ
ਕਈ ਵਾਰੀ ਆਪਾਂ ਦੇਖਣ ਵੀ ਕਾਰਵਾਈ ਕਾਰਵਾਈ ਚੱਲ ਰਹੀ ਆ ਤੇ ਨਾਲ ਕਹਿੰਦੇ ਖੀਰੇ ਵੀ ਲਾਤੇ ਆ ਤੇ ਬਸ ਤੁਸੀਂ ਕਹਿੰਦੇ ਦਸਾਂ ਪੰਦਰਾਂ ਕੁ ਦਿਨਾਂ ਤੱਕ ਖੀਰੇ ਲੱਗਣ ਲੱਗ ਪੈਣੇ ਆ ਕੇ ਖੀਰੇ ਲੈ ਜਿਓ ਤੇ ਨਾਲ ਖੀਰਿਆਂ ਨੂੰ ਪਹੁੰਚਾਉਣ ਵਾਲੀ ਦਵਾਈ ਵੀ ਤਿਆਰ ਹੋ ਜਾਣੀ ਜਦ ਤੱਕ
ਮੈਂ ਹਰੀਸ਼ ਅਰੋੜਾ ਨੂੰ ਕਹਿਣਾ ਉਹ ਨਾ ਚੂਰਨ ਜਿਹਾ ਹੁੰਦਾ ਜਿਹੜਾ ਖੀਰੇ ਬਹੁਤ ਸਵਾਦ ਲੱਗਦੇ ਆ ਉਹਦੇ ਦੋ ਪੈਕਟ ਲੈ ਲਿਓ
ਫੇਰ ਤੁਸੀਂ ਜਾ ਕੇ ਕਿਹੋ ਇਹਨਾਂ ਨੂੰ ਜਿੰਦੂ ਮੰਡੇਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀਰਾ ਜੀ ਖਾਓਗੇ ਖੀਰਾ ਜੀ ਸਾਬਤਾ ਖਾਓਗੇ ਜਾਂ ਖਾਓਗੇ ਦੇ ਕੇ ਚੀਰਾ ਜੀ ਮੈਂ ਕਵੀ ਬਣ ਗਿਆ ਹੁਣ ਨਾ ਕਹਿੰਦੇ ਕਹਿੰਦੇ ਏਦਾਂ ਹੀ ਖਾਓਗੇ ਜਾਂ ਖਾਓਗੇ ਦੇ ਕੇ ਚੀਰਾ ਜੀ ਸਤਿ ਸ੍ਰੀ ਅਕਾਲ ਵੀਰਾ ਜੀ
ਕਦੇ ਕਦੇ ਗੱਲਾਂ ਸੁਣਾਣੇ ਆ ਨਾ ਕਦੇ ਸਾਨੂੰ ਬਾਬਾ ਬ੍ਰੌਡਕਾਸਟਿੰਗ ਕਹਿੰਦੇ
ਬਾਬਾ ਬ੍ਰੌਡਕਾਸਟਿੰਗ ਠੀਕ ਹੈ ਜੀ ਤੇ ਚਲੋ ਚੁਟਕਲੇ ਹੋਰ ਵੀ ਆਏ ਨੇ ਆਪਾਂ ਉਹ ਵੀ ਸ਼ੇਅਰ ਕਰਨੇ ਅਮਰੀਕ ਜੀ ਵਿਆਹਾਂ ਦੀ ਗੱਲ ਕਰੀਏ ਨਾ ਅੱਗੇ ਜਿੱਦਾਂ ਹੁਣ ਅੱਜ ਕੱਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹਰ ਪਾਸੇ ਤੇ ਵੈਸੇ ਤਾਂ ਅੱਗੇ ਤਾਂ ਦੋ ਚੌਂ ਸਾਲ ਨੀ ਪਿੰਡ ਚ ਇੱਕ ਅੱਧਾ ਵਿਆਹ ਆਉਂਦਾ ਹੁੰਦਾ ਸੀ ਤੇ ਹੁਣ ਤਾਂ ਵਿਆਹ ਕਹਿ ਲੋ ਕਿ ਹਫ਼ਤੇ ਚ ਦੋ ਦੋ ਤਿੰਨ ਤਿੰਨ ਹੁੰਦੇ ਨੇ ਖੈਰ ਸਾਡੇ ਇਹ ਨਾ ਇੱਕ ਚੁਟਕਲਾ ਆਇਆ ਸੀਗਾ ਬਹੁਤ ਪਹਿਲਾਂ ਉਹ ਨਾ ਰੈਸਟੋਰੈਂਟ ਦਾ ਹੁੰਦਾ ਸੀਗਾ ਅੱਜ ਕੱਲ ਸਾਰਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਤੇ ਕਹਿੰਦਾ ਇੱਕ ਬੰਦਾ ਨਾ ਕਹਿੰਦਾ ਵਿਆਹ ਤੇ ਉਹਨੂੰ ਸੱਦਿਆ ਤੇ ਹੋਟਲ ਚ ਵਿਆਹ ਸੀ ਤੇ ਹੋਟਲ ਚ ਵਿਆਹ ਖਾਣ ਜਾਂਦੇ ਤਾਂ ਦੋ ਜਣੇ ਮਿੱਤਰ ਹੁੰਦੇ ਜਿੱਦਾਂ ਮੈਂ ਤਾਂ ਤੁਸੀਂ ਚਲੇ ਗਏ ਜਿੱਦਾਂ ਆਪਾਂ ਦੋਨੇ ਚਲੇ ਗਏ ਵਿਆਹ ਤੇ ਹਨਾ
ਹਾਂਜੀ
ਤੇ ਉੱਥੇ ਨਾ ਦੋ ਦਰਵਾਜੇ ਸੀ ਹੋਟਲ ਦੀ ਐਂਟਰੀ ਤੇ ਇੱਕ ਦੇ ਉੱਤੇ ਲਿਖਿਆ ਸੀਗਾ ਤੇ ਬਰਾਈਡਸ ਗੈਸਟ ਤੇ ਇੱਕ ਤੇ ਲਿਖਿਆ ਸੀ ਗਰੂਮਸ ਗੈਸਟ, ਯਾਨੀ ਕਿ ਇੱਕ ਪਾਸੇ ਯਾਨੀ ਕਿ ਕੁੜੀ ਵਾਲਿਆਂ ਦੇ ਪ੍ਰਾਹੁਣੇ ਤੇ ਇੱਕ ਪਾਸੇ ਸੀਗਾ ਮੁੰਡੇ ਬਰਾਤੀ ਸੱਜਣ। ਠੀਕ ਹੈ, ਤੇ ਉਹ ਦੋਨੋਂ ਜਣੇ ਨਾ ਜਿੱਦਾਂ ਮੈਂ ਤੇ ਤੁਸੀਂ, ਫਿਰ ਬਰਾਤੀ ਸੱਜਣਾ ਵੱਲ ਦਾ ਦਰਵਾਜ਼ਾ ਖੋਲ ਕੇ ਅੰਦਰ ਚਲੇ ਗਏ ਤੇ ਜਦੋਂ ਅੰਦਰ ਗਏ ਤਾਂ ਉੱਥੇ ਛੋਟਾ ਜਿਹਾ ਹਾਲ ਸੀ, 10-15 ਬੰਦੇ ਹੋਰ ਵੀ ਸੀ ਤੇ ਉੱਥੇ ਫਿਰ ਗਾਂ ਦੋ ਦਰਵਾਜ਼ੇ ਸੀ ਤੇ ਉਹਦੇ ਤੇ ਇੱਕ ਤੇ ਲਿਖਿਆ ਸੀ ਲੇਡੀਜ਼ ਤੇ ਇੱਕ ਤੇ ਲਿਖਿਆ ਸੀ ਮੈਨ, ਇੱਕ ਪਾਸੇ ਬੰਦੇ ਤੇ ਇੱਕ ਪਾਸੇ ਜਨਾਨੀ। ਤੇ ਚਲੋ ਉਹ ਦਰਵਾਜ਼ਾ ਖੋਲਿਆ ਬੰਦੇ ਵਾਲਾ ਤੇ ਉਹ ਅੰਦਰ ਚਲੇ ਗਏ, ਉੱਥੇ ਮੋਹਰੇ ਫਿਰ 5-10 ਬੰਦੇ ਖੜੇ ਸੀ। ਠੀਕ ਹੈ, ਉਸ ਰੂਮ ਦੇ ਵਿੱਚ ਤੇ ਉਹਦੇ ਮੋਹਰੇ ਫਿਰ ਲਿਖਿਆ ਸੀਗਾ ਵੀ ਦੋ ਦਰਵਾਜ਼ੇ ਫੇਰ ਸੀ ਗਾਂ ਜਾਣ ਲਈ ਹਾਲ ਚ ਨੂੰ, ਤੇ ਉਹਨਾਂ ਦੇ ਪਰ ਲਿਖਿਆ ਸੀਗਾ ਵੀ ਗੈਸਟ ਵਿਦ ਗਿਫਟ ਇੱਕ ਦੇ ਉੱਤੇ, ਦੂਜੇ ਦਰਵਾਜ਼ੇ ਤੇ ਲਿਖਿਆ ਸੀ ਵੀ ਉਹ ਗੈਸਟ ਜਿਨ੍ਹਾਂ ਕੋ ਜਿਹੜੇ ਗਿਫਟ ਤੋਂ ਬਿਨਾਂ ਆਏ ਆ ਹਨਾ। ਤੇ ਚਲੋ ਉਹਨਾਂ ਨੇ ਫਿਰ ਉਹ ਗਿਫਟ ਤਾਂ ਲੈ ਕੇ ਨਹੀਂ ਸੀ ਆਏ ਹਨਾ, ਜਾਂ ਦੇਣੀ ਨਹੀਂ ਸੀ, ਤਾਂ ਉਹਨਾਂ ਨੇ ਉਹ ਦਰਵਾਜ਼ਾ ਖੋਲਿਆ ਤੇ ਦਰਵਾਜ਼ਾ ਬੰਦ ਹੋ ਗਿਆ ਤੇ ਜਦ ਦੇਖਿਆ ਤਾਂ ਹੋਟਲ ਦੇ ਬਾਹਰ ਨੂੰ ਜਾਂਦਾ ਸੀ, ਉਹ ਐਗਜ਼ਿਟ ਡੋਰ ਤੇ ਬਾਹਰ ਖੜੇ ਸੀ ਸਟਰੀਟ ਦੇ ਉੱਤੇ।
ਉੱਥੇ ਮੋਹਰੇ ਟੈਕਸੀ ਵਾਲੇ ਖੜੇ ਹੋਣੇ।
ਇਹ ਅੱਗੇ ਨਾ ਬਹੁਤ ਪੁਰਾਣਾ ਹੈ, ਚੁਟਕਲਾ ਇੰਡੀਆ ਸੁਣਦੇ ਹੁੰਦੇ ਸੀ, ਉਹ ਇਹ ਰੈਸਟੋਰੈਂਟਾਂ ਦਾ ਚੁਟਕਲਾ ਹੁੰਦਾ ਸੀਗਾ ਵੀ ਤੁਸੀਂ ਮਤਲਬ ਮੁਫ਼ਤ ਚ ਖਾਣਾ, ਪਰ ਹੁਣ ਇਹਨੂੰ ਮੋਡੀਫਾਈ ਕਰਕੇ ਵਿਆਹਾਂ ਦਾ ਚੁਟਕਲਾ ਬਣਾ ਤਾ। ਚਲੋ ਹਾਸਾ ਮਜ਼ਾਕ ਚੱਲ ਰਿਹਾ ਜੀ ਅਮਰੀਕ ਜੀ ਪ੍ਰੋਗਰਾਮ ਦੇ ਵਿਚ, ਤੇ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ, ਕਈ ਮਸਲੇ ਵੀ ਨੇ। ਤੇ ਕੁਲਵਿੰਦਰ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਵੀਰ ਜੀ ਡੈਮ ਦੀ ਝੀਲ ਵਿਚ ਪਾਣੀ ਕਿੰਨਾ ਕੁ ਭਰ ਗਿਆ, ਅਸੀਂ ਦਰਸ਼ਨ ਕਰਨ ਲਈ ਆਉਣਾ ਹੈ। ਤੁਸੀਂ ਆ ਸਕਦੇ ਹੋ ਜੀ, ਪਾਣੀ ਬਸ ਥੋੜਾ ਹੀ ਰਹਿੰਦਾ ਭਰਨ ਨੂੰ ਪੂਰਾ ਡੁੱਲਣ ਤੋਂ। ਤੇ ਗੁਰਪ੍ਰੀਤ ਸਿੰਘ ਸੈਣੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਇੰਜੋਏ ਕਰਦੇ ਆ ਤੇ ਥੋੜੀ ਰੈਕਮੈਂਡੇਸ਼ਨ, ਤੇ ਅਸੀਂ ਸਾਰੀ ਫੈਮਿਲੀ ਸ਼ੈਪਟਨ ਘੁੰਮ ਕੇ ਆਏ ਆ ਜੀ ਨਿਊਜ਼ੀਲੈਂਡ ਤੋਂ, ਬਹੁਤ ਵਧੀਆ ਲੱਗਿਆ, ਡੈਫੀਨੇਟਲੀ ਪਲੈਨਿੰਗ ਟੂ ਮੂਵ ਦੇਅਰ। ਮਰੀਕ ਜੀ ਆਪਾਂ ਗੱਲ ਕੀਤੀ ਸੀ ਨਾ ਵੀ ਵੱਡੇ ਸ਼ਹਿਰਾਂ ਦੇ ਵਿਚ ਰਹਿਣ ਦੇ ਫਾਇਦੇ ਤੇ ਨੁਕਸਾਨ, ਤੇ ਜ਼ਰੂਰੀ ਨੀ ਵੀ ਆਪਾਂ ਸ਼ਹਿਰ ਦੇ ਵਿਚ ਰਹਿ ਕੇ ਹੀ ਪ੍ਰਫੁੱਲਤ ਹੋ ਸਕਦੇ ਆ, ਜਿਹੜੇ ਨਾਲ ਦੇ ਸੈਟੇਲਾਈਟ ਟਾਊਨ ਨੇ ਲਾਗੇ ਲਾਗੇ ਦੇ ਉੱਥੇ ਵੀ ਰਿਹਾ ਜਾ ਸਕਦਾ, ਤੇ ਇਹ ਸ਼ੈਪਟਨ ਘੁੰਮ ਗਿਆ।
ਮੇਰੇ ਖਿਆਲ ਦੇ ਵਿਚ ਜਿਹੜੇ ਪ੍ਰੋਫੈਸ਼ਨਲ ਲੋਕ ਆ ਨਾ, ਜਿਦਾਂ ਕੋਈ ਨਰਸ ਆ, ਜਿਦਾਂ ਡਾਕਟਰ ਆ, ਟੀਚਰ ਆ, ਜਿਹੜੇ ਏਦਾਂ ਦੇ ਪ੍ਰੋਫੈਸ਼ਨ ਆ, ਇਹ ਜਿਆਦਾ ਪ੍ਰਫੁੱਲਤ ਉਦੋਂ ਉਹ ਬਾਹਰਲੇ ਸੈਟੇਲਾਈਟ ਏਰੀਆ ਦੇ ਵਿਚ ਜਿਆਦਾ ਪ੍ਰਫੁੱਲਤ ਹੁੰਦੇ ਆ, ਰੂਰਲ ਏਰੀਆ ਵਿਚ ਜਿਆਦਾ ਪ੍ਰਫੁੱਲਤ ਹੁੰਦੇ ਆ, ਕਿਉਂਕਿ ਉੱਥੇ ਜੋਬ ਓਪਰਚੁਨਿਟੀ ਜਿਆਦਾ ਹੁੰਦੀਆਂ ਅਤੇ ਸ਼ਾਰਟੇਜ ਹੋਣ ਦੇ ਕਾਰਨ ਤੁਹਾਨੂੰ ਰੁਜ਼ਗਾਰ ਜਿਆਦਾ ਵੀ ਮਿਲਦਾ ਔਰ ਛੇਤੀ ਵੀ ਮਿਲਦਾ, ਅਤੇ ਉੱਥੇ ਸਸਤਾਪਨ ਵੀ ਹੁੰਦਾ ਤੇ ਸਸਤੇਪਨ ਕਾਰਨ ਤੁਸੀਂ ਪੈਸੇ ਬਚਾ ਵੀ ਸਕਦੇ ਆ, ਤੇ ਉੱਥੇ ਤੁਸੀਂ ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਹੋਰ ਜਿਆਦਾ ਕਰ ਸਕਦੇ ਆ, ਕਿਉਂਕਿ ਹੋਰ ਜਿਹੜੀਆਂ ਡਿਸਟ੍ਰੈਕਸ਼ਨ ਨੀ ਉੱਥੇ ਹੁੰਦੀਆਂ ਬਹੁਤ ਜਿਆਦਾ, ਡਿਸਟ੍ਰੈਕਸ਼ਨ ਦੇ ਵਿਚ ਜਿੱਦਾਂ ਕਿ ਥੀਏਟਰ ਬਹੁਤ ਘੱਟ ਹੁੰਦੇ ਆ ਜਾਂ ਸਪੋਰਟਿੰਗ ਐਕਟੀਵਿਟੀ ਘੱਟ ਹੁੰਦੀਆਂ, ਜਿੱਦਾਂ ਸਿਡਨੀ ਚ ਰਹੋ ਤਾਂ ਤੁਸੀਂ ਟੈਸਟ ਮੈਚ ਦੇਖਣ ਚਲ ਜਾਂਦੇ ਆ, T20 ਦੇਖਣ ਚਲ ਜਾਂਦੇ ਆ, ਹੋਰ ਬਹੁਤ ਇੱਦਾਂ ਦੀਆਂ ਡਿਸਟ੍ਰੈਕਸ਼ਨ ਹੁੰਦੀਆਂ, ਡਿਸਟ੍ਰੈਕਸ਼ਨ ਮੈਨੂੰ ਇੰਟਰਟੇਨਮੈਂਟ ਦੇ ਜਿਆਦਾ ਸਾਧਨ ਹੁੰਦੇ ਆ, ਲੇਕਿਨ ਉੱਥੇ ਥੋੜਾ ਤੁਸੀਂ ਆਪਣੇ ਆਪ ਦੇ ਜਿਹੜੇ ਯੰਗ ਮੈਨ ਆ ਨਾ, ਜਿੱਦਾਂ ਯੰਗ ਫੈਲੋ ਆ, ਜਿੱਦਾਂ ਕਿ ਜਿਹੜੇ ਹਲੇ ਚੜ੍ਹਦੀ ਉਮਰ ਚ ਉਹਨਾਂ ਨੇ ਕਰੀਅਰ ਬਣਾਉਣਾ ਆ, ਮੇਰੇ ਖਿਆਲ ਦੇ 5-7 ਸਾਲ ਬਾਹਰ ਲਾ ਕੇ ਨਾ, ਜਿਹੜੇ ਪ੍ਰੋਫੈਸ਼ਨਲ ਆ, ਪ੍ਰੋਫੈਸ਼ਨਲ ਦੀ ਗੱਲ ਕਰ ਰਹੇ ਹਾਂ, ਪ੍ਰੋਫੈਸ਼ਨਲ ਜਿਹੜੇ ਬੰਦੇ ਆ, ਅਸੀਂ ਜਿਹੜੇ ਦੂਜੇ ਬੰਦੇ ਆ ਜਿੱਦਾਂ ਪ੍ਰੋਸੈਸਿੰਗ ਦੇ ਵਿੱਚ ਆ, ਜਿੱਦਾਂ ਫੈਕਟਰੀ ਦੇ ਵਿੱਚ ਕੰਮ ਕਰਨਾ, ਉਹ ਉਹ ਬੜੇ ਬੜੇ ਸ਼ਹਿਰਾਂ ਵਿੱਚ ਜ਼ਿਆਦਾ ਓਪਰਚੁਨਿਟੀਜ਼ ਹੁੰਦੀਆਂ ਆ, ਤਾਂ ਡਿਪੈਂਡ ਕਰਦਾ ਕਿ ਕਿਹੜੇ ਪ੍ਰੋਫੈਸ਼ਨ ਤੁਸੀਂ ਹੈਗੇ ਆ, ਅਗਰ ਤੁਸੀਂ ਰੈਸਟੋਰੈਂਟ ਵਗੈਰਾ ਕੋਰੋਨਾ ਛੋਟੀ ਸ਼ਾਪ ਖੋਲਣੀ ਆ,
ਬਿਲਕੁਲ, ਜੇ ਓਪਰਚੁਨਿਟੀ ਮਤਲਬ ਤੁਸੀਂ ਸੇਵਿੰਗ ਕਰਨੀ ਆ ਤਾਂ ਸ਼ਹਿਰ ਦੀ ਵੱਡੇ ਸ਼ਹਿਰ ਦੀ ਬਜਾਏ ਜਿਹੜੇ ਸੈਟੇਲਾਈਟ ਟਾਊਨ ਨੇ 100-150-200 ਕਿਲੋਮੀਟਰ ਲਾਗੇ ਲੱਗੇ ਆ, ਉਹ ਵੀ ਓਨੇ ਹੀ ਪ੍ਰਫੁੱਲਤ ਨੇ ਜਿੰਨੇ ਵੱਡੇ ਸ਼ਹਿਰਾਂ ਚ ਲੈ ਕੇ ਹੋ ਸਕਦੇ, ਸਮੇਂ ਜ਼ਿਆਦਾ ਸੇਵਿੰਗ ਹੁੰਦੀ ਆ। ਅਸੀਂ 2-3 ਸ਼ਹਿਰਾਂ ਦੀ ਅਸੀਂ ਸਮੀਖਿਆ ਕੀਤੀ ਸੀ ਜਿਨ੍ਹਾਂ ਵਿਚ ਸ਼ੈਪਟਨ ਸੀਗਾ, ਬੈਂਡੀਗੋ ਸੀ, ਤੇ ਇਧਰ ਨਿਊ ਸਾਊਥ ਵੇਲਸ ਦੇ ਵਿਚ ਨਿਊ ਕਾਸਲ ਸੀਗਾ, ਹੰਟਰ ਏਰੀਆ ਸੀ, ਤੇ ਟਵੋਂਬਾ ਬ੍ਰਿਸਬੇਨ ਦੇ ਲਾਗੇ, ਤੇ ਐਡਲੇਡ ਦੇ ਲਾਗੇ ਇਧਰ ਰੈਨਮਾਰਕ ਏਰੀਆ, ਸੋ ਇਦਾਂ ਦੇ ਜਿਹੜੇ ਇਲਾਕੇ ਨੇ ਜਿੱਥੇ ਖਰਚੇ ਘੱਟ ਨੇ, ਟ੍ਰੈਫਿਕ ਘੱਟ ਨੇ, ਉੱਥੇ ਆਮਦਨ ਉਨੀ ਹੁੰਦੀ ਆ ਅਗਰ ਤੁਸੀਂ ਜੋਬਸ ਕਰਦੇ ਹੋ। ਤਾਂ ਜੌਬ ਵਾਲਿਆਂ ਨੂੰ ਜੇ ਜੌਬ ਮਿਲ ਜਾਵੇ ਉਹ ਇਹਨਾਂ ਰਿਮੋਟ ਏਰੀਏ ਦੇ ਵਿੱਚ ਤਾਂ ਜ਼ਿਆਦਾ ਪੈਸੇ ਬਣਦੇ ਨੇ। ਅਮਰੀਕ ਜੀ, ਮੈਂ ਨਾ ਜਦੋਂ ਇੰਗਲੈਂਡ ਗਿਆ 2 ਮਹੀਨੇ ਪਹਿਲਾਂ, ਤਾਂ ਵਾਪਸ ਆ ਰਿਹਾ ਸੀ ਤੇ ਮੇਰੀ ਫਲਾਈਟ ਰੁਕੀ ਪਰਥ ਮੁੜ ਕੇ ਆਉਂਦੇ ਹੋਏ, ਤੇ ਪਰਥ ਤੋਂ ਮੇਰੇ ਨਾਲ ਦੀ ਸੀਟ, ਪਰਥ ਤੋਂ ਆਉਣਾ ਸੀ ਬ੍ਰਿਸਬਨ ਲੋਕਲ ਫਲਾਈਟ ਤੇ, ਤਾਂ ਮੇਰੇ ਨਾਲ ਦੀ ਸੀਟ ਦੇ ਉੱਤੇ ਨਾ ਮੇਰੇ ਨਾਲ ਜਿਹੜੀ ਗੋਰੀ ਬੈਠੀ ਸੀ, ਤੇ ਚਲੋ ਗੱਲਬਾਤ ਸ਼ੁਰੂ ਹੋਈ ਤਾਂ ਮੈਂ ਉਹਨੂੰ ਪੁੱਛਿਆ ਵੀ ਕਹਿੰਦੇ ਤੂੰ ਕਿੱਥੇ ਜਾਣਾ? ਮੈਂ ਕਿਹਾ ਮੈਂ ਤਾਂ ਬ੍ਰਿਸਬਨ ਉਤਰਨਾ ਤੇ ਉਹ ਤੋਂ ਬਾਅਦ ਮੈਂ ਡਰਾਈਵ ਕਰਕੇ ਜਾਣਾ ਕੌਫ ਸਾਹਿਬ। ਕਹਿੰਦੀ ਦੈਟਸ ਲੌਂਗ, ਚਲੋ ਗੱਲਬਾਤ। ਮੈਂ ਕਿਹਾ ਤੂੰ ਕਿੱਥੇ ਜਾਣਾ? ਕਹਿੰਦੀ ਮੈਂ ਜਾਣਾ ਪਾਪੂਆ ਨਿਊ ਗਿਨੀ, ਇੱਥੋਂ ਬ੍ਰਿਸਬਨ ਤੋਂ ਫਲਾਈਟ ਜਾਂਦੀ ਆ, ਪਰਥ ਤੋਂ ਨਹੀਂ ਜਾਂਦੀ। ਹਾਂਜੀ, ਉੱਥੋਂ ਜਾਣਾ ਆ। ਤੇ ਮੈਂ ਕਿਹਾ ਪਾਪੂਆ ਨਿਊ ਗਿਨੀ? ਕਹਿੰਦੀ ਹਾਂ। ਕਹਿੰਦੀ ਮੈਂ ਟੀਚਰ ਹਾਂ ਤੇ ਮੈਂ ਹੁਣ ਉੱਥੇ ਜੌਬ ਕਰਨ ਜਾਣਾ 2 ਸਾਲ ਲਈ। ਤੇ ਮੈਂ ਕਿਹਾ ਕੀ ਕਾਰਨ ਹੈ? ਕਹਿੰਦੀ ਵੀ ਪਹਿਲਾਂ ਤਾਂ ਮੇਰਾ ਪੈਸ਼ਨ ਹੈ ਪੜ੍ਹਾਉਣਾ, ਤੇ ਮੈਂ ਬਹੁਤ ਪਸੰਦ ਕਰਦੀ ਹਾਂ। ਵੀ ਦੂਜਾ, ਮੈਂ ਉੱਥੇ ਪੜ੍ਹਾਉਣਾ ਚਾਹੁੰਦੀ ਹਾਂ ਜਿੱਥੇ ਵਾਕਿਆ ਹੀ ਪੜ੍ਹਾਈ ਦੀ ਲੋੜ ਹੈ, ਤੇ ਉਸ ਕੰਟਰੀ ਦੇ ਵਿੱਚ ਲੋੜ ਹੈ, ਤੇ ਮੈਂ ਜਾਣਾ ਹੈ। ਮੈਂ ਕਿਹਾ ਵੀ ਤੈਨੂੰ ਉੱਥੇ ਰਹਿਣਾ ਕਰਨਾ ਤੈਨੂੰ ਔਖਾ ਨਹੀਂ ਲੱਗੇਗਾ? ਤੇ ਕਹਿੰਦੀ ਨਹੀਂ, ਦੈਟਸ ਅ ਚੈਲੰਜ, ਵੀ ਇਹੀ ਤਾਂ ਚੈਲੰਜ ਹੈ ਜ਼ਿੰਦਗੀ ਦਾ। ਕਹਿੰਦੀ ਮੈਂ ਬਹੁਤ ਕੁਛ ਸਿੱਖੂੰਗੀ ਉੱਥੇ ਆਪ ਵੀ, ਕਿੱਦਾਂ ਰਹਿਣਾ ਹੈ ਉਹਨਾਂ ਸੱਭਿਆ, ਮਤਲਬ ਉਹਨਾਂ ਦੀ ਸਿਵਿਲਾਈਜੇਸ਼ਨ ਦੇ ਵਿੱਚ, ਹੈ ਨਾ। ਸੋ ਪੈਸੇ, ਪੈਸਿਆਂ ਦੀ ਗੱਲ ਕੀਤੀ, ਮੈਂ ਕਿਹਾ ਵੀ ਆਈ ਹੋਪ ਯੂ ਆਰ ਗੈਟਿੰਗ ਵੈਲ ਪੇਡ, ਹੈ ਨਾ, ਫੋਰ ਦਿਸ। ਕਹਿੰਦੀ ਅਫਕੋਰਸ। ਕਹਿੰਦੀ ਮਨੀ ਇਜ਼ ਆਲਸੋ ਅਨਦਰ ਫੈਕਟਰ, ਵੀ ਪੈਸੇ ਵੀ, ਮਤਲਬ ਕਹਿੰਦੇ ਪੈਸੇ ਤਾਂ ਇੱਕ ਫੈਕਟਰ ਹੈਗਾ ਹੀ ਆ, ਪਰ ਕਹਿੰਦੀ ਆਈ ਇੰਜੋਏ ਇਟ, ਹੈ ਨਾ, ਵੀ ਪੈਸੇ ਵੱਧ ਮਿਲਦੇ ਨੇ ਤੇ ਆਲ ਬੀ ਸੇਵਿੰਗ ਅ ਲੋਟ ਆਫ ਮਨੀ, ਤੇ ਕਿਉਂਕਿ ਉੱਥੋਂ ਜਿਹੜੀ ਸਰਕਾਰ ਹੈ ਕਾਫੀ ਪੇ ਕਰਦੀ ਹੈ ਨਾ ਤੁਹਾਨੂੰ ਰਿਮੋਟ ਏਰੀਆ ਚ ਜਾਣ ਨੂੰ। ਸੋ ਇਹ ਜਿਹੜੇ ਸਾਰੇ ਫੈਕਟਰ ਨੇ ਆਸਟ੍ਰੇਲੀਆ ਦੇ ਵਿੱਚ, ਇਹ ਵਾਚਣੇ ਚਾਹੀਦੇ ਨੇ।
ਫੋਕ ਆਈਲੈਂਡਸ ਆ, ਉੱਥੇ ਟੈਕਸ ਨਹੀਂ ਲੱਗਦਾ, ਜੇ ਤੁਸੀਂ ਉੱਥੇ ਜਾ ਕੇ ਕੰਮ ਕਰਦੇ ਟੈਕਸ ਫ੍ਰੀ ਇਨਕਮ ਹੁੰਦੀ ਤੁਹਾਨੂੰ।
ਹਾਂਜੀ ਹਾਂਜੀ,
ਤੇ ਮੈਨੂੰ ਖਿਆਲ ਪੀਐਨਜੀ ਦੇ ਵਿੱਚ ਵੀ ਜਿਹੜਾ ਰਿਮੋਟ ਏਰੀਆ ਨਿਊ ਸਾਊਥ ਵੇਲ ਦੇ ਜਿਹੜੇ ਦੂਰ ਦੂਰ ਦੇ ਇਲਾਕੇ ਦਾ ਬਰੋਕਨ ਹਿੱਲ ਵਗੈਰਾ ਆ, ਜਾਂ ਇੱਦਾਂ ਦੇ ਜਿਹੜੇ ਦੂਰ ਦੁਰਾਡੇ ਦੇ ਇਲਾਕੇ, ਇਹਨਾਂ ਵਿੱਚ ਜਾਓ ਤਾਂ ਤੁਹਾਨੂੰ ਹੋਲੀਡੇ ਵੀ ਜ਼ਿਆਦਾ ਹੁੰਦੀਆਂ। ਮੈਂ ਸਕੂਲਾਂ ਦੀ ਗੱਲ ਕਰਦਾ, 1-2 ਵੀਕ ਹੋਲੀਡੇ ਵੀ ਜ਼ਿਆਦਾ ਹੁੰਦੀਆਂ ਤੁਹਾਨੂੰ, ਤੇ ਤੁਹਾਨੂੰ ਥੋੜਾ ਐਕਸਟਰਾ ਰਿਮੋਟ ਕੰਟਰੋਲ ਏਰੀਆ ਮੈਨੂੰ ਮੈਂ ਭੱਤਾ ਵੀ ਮਿਲਦਾ ਆ, ਕੋਈ ਐਕਸਟਰਾ ਪੈਸੇ ਵੀ ਮਿਲਦੇ ਆ ਤੁਹਾਨੂੰ ਪ੍ਰੋਫੈਸ਼ਨਲ ਡਿਵੈਲਪਮੈਂਟ ਨੂੰ, ਜੇ ਤੁਸੀਂ ਸਿਡਨੀ ਆਉਣਾ ਜਾਂ ਬ੍ਰਿਸਬਨ ਜਾਣਾ, ਕਾਨਫਰੰਸ ਅਟੈਂਡ ਕਰਨੀਆਂ, ਤਾਂ ਵੀ ਤੁਹਾਨੂੰ ਸਹੂਲਤਾਂ ਕਾਫੀ ਮਿਲਦੀਆਂ ਆ। ਤੇ ਕਾਫੀ ਸਰਕਾਰ ਜਿਹੜੀ ਆ ਉਹ ਇਨਕਰੇਜ ਲੋਕਾਂ ਨੂੰ ਕਰ ਰਹੀ ਆ ਕਿ ਰੀਜਨਲ ਏਰੀਆ ਚ ਜਾ ਕੇ ਉੱਥੇ ਕੰਮ ਕਰੋ, ਇੱਕ ਤਾਂ ਤੁਹਾਡੀ ਸਿਹਤ ਠੀਕ ਰਹਿੰਦੀ ਆ, ਮਤਲਬ ਪੋਲੂਸ਼ਨ ਘੱਟ ਹੁੰਦਾ ਤੇ ਚੀਜ਼ਾਂ ਵੀ ਥੋੜੀਆਂ ਸਸਤੀਆਂ ਹੁੰਦੀਆਂ ਤੇ ਤੁਹਾਨੂੰ ਓਪਰਚੁਨਿਟੀ ਵੀ ਜ਼ਿਆਦਾ ਮਿਲਦੀਆਂ। ਮੈਂ ਇੱਕ ਆਪਣੇ ਸਰੋਤਿਆਂ ਦੱਸਣਾ ਚਾਹਾਂਗਾ, ਜਿਹੜੇ ਯੰਗਸਟਰ ਆ ਨਾ, ਜਿਹੜੇ ਯੰਗਸਟਰ ਆ ਜਿਹਨਾਂ ਨੇ ਹਲੇ ਲਾਈਫ ਸ਼ੁਰੂ ਕਰਨੀ ਆ, ਵਿਆਹ ਕਰਾਏ ਆ, ਉਹਨਾਂ ਨੂੰ ਰਿਮੋਟ ਏਰੀਆ ਚ ਜਾ ਕੇ, ਬੱਚੇ ਛੋਟੇ ਹੁੰਦੇ ਪ੍ਰਾਇਮਰੀ ਸਕੂਲ ਚ ਉਹਨੇ ਪੜ੍ਹਨਾ ਹੁੰਦਾ, 7-8 ਸਾਲ ਉਹਨਾਂ ਨੂੰ ਕੋਈ ਟ੍ਰਬਲ ਨਹੀਂ ਆਣੀ, ਕਿਉਂਕਿ ਪ੍ਰਾਇਮਰੀ ਸਕੂਲ ਵਿੱਚ ਬੱਚਾ ਪੜ੍ਹਦਾ ਤਾਂ ਪ੍ਰਾਇਮਰੀ ਸਕੂਲ ਸਾਰੇ ਇਲਾਕਿਆਂ ਵਿੱਚ ਹੈਗੇ ਆ, ਵਧੀਆ ਹੁੰਦੇ ਆ। ਤੇ ਜਿਸ ਵੇਲੇ ਉਹ ਥੋੜੇ ਵੱਡੇ ਉਹਨਾਂ ਦੇ ਬੱਚੇ ਹੁੰਦੇ ਹਾਈ ਸਕੂਲ ਚ ਆਉਣਾ, ਫਿਰ ਥੋੜੇ ਜਿਹੇ ਚੇਲੇ ਉਹ ਬੱਚਾ ਮੈਟਰੋ ਚ ਆ ਵੀ ਜਾਣ, ਮੈਟਰੋ ਚ ਆ ਕੇ ਜੂਨੀਅਰ ਨੇੜੇ ਹੁੰਦੀਆਂ, ਪੜ੍ਹਾਈ ਚੰਗੀ ਹੋ ਜਾਂਦੀ ਆ, ਉਸ ਤੋਂ ਬਾਅਦ ਜਿਹੜੇ ਬੱਚੇ ਤੁਹਾਡੇ ਸੈੱਟ ਹੋ ਜਾਂਦੇ ਆ ਨਾ, ਫਿਰ ਤੁਹਾਨੂੰ ਰਿਮੋਟ ਏਰੀਆ ਵੱਲ ਆਪਣਾ ਰੁੱਖ ਕਰਨਾ ਚਾਹੀਦਾ। ਹੁਣ ਮੈਂ ਵੀ ਰਿਮੋਟ ਏਰੀਆ ਵੱਲ ਅਮਨਦੀਪ ਰੁੱਖ ਕੀਤਾ ਆ, ਮੈਂ ਵੀ 100 ਕਿਲੋਮੀਟਰ ਐਵਰੀ ਡੇ ਜਾਣਾ ਤੇ ਮੈਂ ਟ੍ਰੇਨ ਚ ਜਾਣਾ, ਹੁਣ ਤਾਂ ਟ੍ਰੇਨ ਚ ਵਾਪਸ ਆਏ ਨਾ, ਬੜਾ ਇੰਜੋਏ ਕਰਦਾ ਆ, ਨਾਲੇ ਤੁਹਾਡਾ ਹਰਮਨ ਰੇਡੀਓ ਦੇ ਸਾਰੇ ਪੋਡਕਾਸਟ ਪ੍ਰੋਗਰਾਮ ਵੀ ਸੁਣਦਾ।
ਕੀ ਬਾਤ ਹੈ, ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਅਮਰੀਕਾ ਤੋਂ ਵੀ, ਤੇ ਉਹਨਾਂ ਦੇ ਸਾਰਿਆਂ ਦੇ ਸੁਨੇਹੇ ਲੈਣੇ ਆ। ਪਰ ਸਾਡੇ ਨਾਲ ਇੱਕ ਸਾਡੇ ਵੀਰ ਜੁੜੇ ਸੀ, ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਤੇ ਆਪਾਂ ਉਹ ਗੀਤ ਜ਼ਰੂਰ ਸੁਣਨਾ ਆ। ਤੇ ਗੀਤ ਮੈਨੂੰ ਲੱਗਦਾ ਈਮੇਲ ਦੇ ਰਾਹੀਂ ਉਹਨਾਂ ਨੇ ਰਿਕੁਐਸਟ ਕੀਤੀ ਸੀ, ਸਤਨਾਮ ਸਿੰਘ ਬਰਾੜ ਹੁਣਾਂ ਨੇ। ਹਾਂਜੀ, ਇਹ ਗੀਤ ਕਿਸ਼ੋਰ ਕੁਮਾਰ ਹੁਣਾਂ ਨੇ ਗਾਇਆ ਤੇ ਨਾਲ ਉਹਨਾਂ ਦੇ ਲਤਾ ਜੀ ਨੇ। ਫਿਲਮ ਸੀ ਗੈਂਬਲਰ, 1971 ਦੇ ਵਿੱਚ ਫਿਲਮ ਆਈ ਸੀ। ਤੇ ਆਓ ਇਸ ਫਿਲਮ ਦਾ ਗੀਤ ਸੁਣਦੇ ਆ ਤੇ ਉਸ ਤੋਂ ਹਾਂਜੀ 2 ਸਾਲ ਪਹਿਲਾਂ ਫਿਲਮ ਆਈ ਸੀ ਤੇ ਗੀਤ ਦੇਖੋ ਅਜੇ ਵੀ ਤਰੋ ਤਾਜ਼ਾ ਨੇ, ਬੜੇ ਫੇਮਸ ਗੀਤ ਹੋਏ ਨੇ। ਤੇ ਆਓ ਗੀਤ ਦਾ ਆਨੰਦ ਮਾਣਦੇ ਆ ਤੇ ਉਸ ਤੋਂ ਪਾਰ ਬੜੀਆਂ ਡੂੰਘੀਆਂ ਗੱਲਾਂ ਤੇ ਸਿਖਰਾਂ ਵਾਲੀਆਂ ਗੱਲਾਂ ਕਰਨੀਆਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।
ਚੂੜੀ ਨਹੀਂ ਹੈ ਮੇਰਾ ਦਿਲ ਹੈ ਦੇਖੋ। देखो टूटना छुड़ी नहीं है मेरा दिल है देखो देखो टूटना छुड़ी नहीं है मेरा नहीं धीरे धीरे चुपके चुपके डालो दिन में हाथ कांच है कच्चा लेकिन इनसे वो सच्चा सिंगार सोना नहीं चांदी नहीं हीरा नहीं मोती नहीं कीमत इनकी प्यार फूलों सी नाजुक है देखो 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 टूटे ना चूड़ी नहीं है मेरा
अच्छा सर
चूड़ी नहीं है मेरा दिल है देखो देखो टूटे ना चूड़ी नहीं है मेरा कभी टूटे नहीं जीवन की ये डोर इनकी घन घन दिल की धड़कन है मेरा संगीत सुनो जरा सोचो जरा नगमा ये प्यार भरा ओ मेरे मन मीत लाजवाब बेमिसाल देखो देखो टूटे ना चूड़ी नहीं है मेरा चूड़ी नहीं है मेरा दिल है देखो देखो टूटे ना चूड़ी नहीं है मेरा देखो टूटे ना चूड़ी नहीं है मेरा चूड़ी नहीं है
तेरा दिल है
देखो देखो टूटे ना चूड़ी नहीं है मेरा
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक माइग्रेशन नाल जुड़े हर सवाल दा जवाब लैके
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉगिन करो www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘੱਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘੱਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਭਾਈ ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਭਾਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਭਾਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 0288-859-0377 ਤੇ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਵੇਰੇ 9 ਵਜੇ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੇਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਹਾਂ ਜੀ ਪ੍ਰੋਗਰਾਮ ਦਾ ਦੂਸਰਾ ਹਿੱਸਾ ਸ਼ੁਰੂਆਤ ਕਰਦੇ ਹਾਂ ਤੇ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਹੋਏ ਨੇ ਅਮਰੀਕ ਜੀ ਹਾਲ ਚਾਲ ਠੀਕ ਹੈ ਤੁਹਾਡਾ
ਜੀ ਅਮਨਦੀਪ ਬਹੁਤ ਵਧੀਆ ਹਾਲ ਚਾਲ ਤੁਸੀਂ ਸੁਣਾਓ
ਹਾਂਜੀ
ਤੁਹਾਨੂੰ ਦਾਨਸ਼ੇ ਫਿਕਰ ਵੀ ਕਿਹਾ ਜਾਂਦਾ ਹੁਣ ਦਾਨਸ਼ੇ ਫਿਕਰ ਕਹਿਣਾ ਤੁਹਾਨੂੰ ਫਿਕਰ ਰਹਿੰਦਾ ਬਹੁਤ ਸੰਸਾਰ ਦਾ ਦੁਨੀਆਂ ਦਾ ਉਲਟਾ ਨਾ ਕਿਤੇ ਸਮਝ ਲਓ ਤੁਸੀਂ ਦਾਨਸ਼ੇ ਫਿਕਰ ਆ
ਅੱਛਾ ਦਾਨਸ਼ੇ ਫਿਕਰ ਕੀ ਬਾਤ ਹੈ ਇਹ ਨਵਾਂ
ਦਾਨਸ਼ੇ
ਨਵਾਂ ਅੱਖਰ ਕੱਢਿਆ ਤੁਸੀਂ
ਨਹੀਂ ਹੁਣ ਬਸ ਉਰਦੂ ਬੋਲਣਾ ਨੀ ਵੈਸੇ ਕੋਈ ਸ਼ਬਦ ਬੋਲਣਾ ਪੰਜਾਬੀ ਚ ਗੱਲ ਕਰਿਆ ਕਰਨੀ ਆਪਣੀ ਐਨ
ਕਿਤੇ ਉਹੀ ਨਾ ਪੰਗਾ
ਠੇਠ ਪੰਜਾਬੀ ਦੇ ਵਿਚ
ਠੇਠ ਪੰਜਾਬੀ ਚਲੋ ਅਮਰੀਕ ਜੀ ਪਹਿਲਾਂ ਆਪਾਂ ਲੈਣੇ ਸੁਨੇਹੇ ਤੇ ਉਸ ਤੋਂ ਬਾਅਦ ਜਗਤਾਰ ਭਾਜੀ ਨੇ ਵੀ ਇੱਕ ਚਿੰਤਨ ਕਰਨ ਦੇ ਲਈ ਟੌਪਿਕ ਭੇਜਿਆ ਸੀ ਪਹਿਲਾਂ ਵੀ ਸਵੇਰ ਦੇ ਸੱਜਣ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਗੁਰਪ੍ਰੀਤ ਸੈਣੀ ਹੁਣੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਹਿੰਦੇ ਭਾਈ ਸਾਹਿਬ ਜੀ ਕਦੇ ਮਾਰੋ ਗੇੜਾ ਕਹਿੰਦੇ ਸਾਡੇ ਗ੍ਰਾਮ ਵੱਲ ਜ਼ਰੂਰ ਆਉਣਾ ਜੀ ਅਮਰੀਕਾ ਤੇ ਕਹਿੰਦੇ ਕਿ ਅਸੀਂ ਇੱਥੇ ਵਾਸ਼ਿੰਗਟਨ DC ਤੋਂ 200 ਮੀਲ ਤੇ ਰਿਚਮੰਡ ਵਰਜੀਨੀਆ ਵਿਖੇ ਹਾਂ ਬਹੁਤ ਵਧੀਆ ਇਲਾਕਾ ਹੈ ਤੇ ਬਹੁਤ ਸਾਰੀ ਹਿਸਟਰੀ ਹੈ ਇਸ ਸ਼ਹਿਰ ਦੀ ਜੋ ਕਿ ਗੋਰਿਆਂ ਦੇ ਆਉਣ ਤੋਂ ਪਹਿਲਾਂ ਤੇ ਬਾਅਦ ਵਿਚ ਸਿਵਲ ਵਾਰ ਦੇ ਸਮੇਂ ਵਿਚ ਵੀ ਇਸ ਸ਼ਹਿਰ ਦੀ ਬਹੁਤ ਮਹੱਤਤਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਇਤਿਹਾਸਕ ਇਲਾਕਾ ਆ ਜ਼ਰੂਰ ਆਵਾਂਗੇ ਤੇ ਕੁਲਰਾਜ ਹੁਣੀ ਸਾਡੇ ਨਾਲ ਜੁੜੇ ਨੇ ਜੀ ਪਹਿਲੀ ਵਾਰੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ ਕਹਿੰਦਾ ਮੈਂ ਤੇ ਉਹਨਾਂ ਨੇ ਟਰੱਕਾਂ ਦੀਆਂ ਕੁਝ ਤਸਵੀਰਾਂ ਭੇਜੀਆਂ ਨੇ ਅਮਰੀਕਾ ਤੋਂ ਹੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਅਮਰੀਕ ਭਾਜੀ ਹਾਂਜੀ ਹਾਂਜੀ ਤੇ ਇਹ ਕੈਲਾਸ਼ ਸਿੰਘ ਫਰੈਜ਼ਨੋ ਹਾਂਜੀ ਫਰੈਜ਼ਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਹਾਂਜੀ ਭਾਜੀ ਟਰੱਕ ਰੈਡੀ ਆ ਜੀ ਤੁਹਾਡੇ ਲਈ ਜਦੋਂ ਵੀ ਤੁਸੀਂ ਇੱਥੇ ਆਵੋ ਤੇ USA ਆਪਾਂ ਜ਼ਰੂਰ ਚੱਲਾਂਗੇ ਤੇ ਮੈਂ ਕਾਫੀ ਟਾਈਮ ਤੋਂ ਮੈਸੇਜ ਨਹੀਂ ਕਰ ਸਕਿਆ ਬਟ ਰੇਡੀਓ ਜ਼ਰੂਰ ਸੁਣਦੇ ਆ ਤੇ ਅੱਜ ਵੀ ਰੇਡੀਓ ਸੁਣ ਰਹੇ ਆ ਜੀ ਆਪਣੇ ਭਾਜੀ ਮਨਿੰਦਰ ਸਿੰਘ ਤੇ ਫਾਦਰ ਸਾਹਿਬ ਦੇ ਨਾਲ ਟਰੱਕ ਰੈਡੀ ਆ ਜੀ ਅਮਰੀਕ ਜੀ ਜਦ ਮਰਜ਼ੀ ਆਓ ਜੀ ਆਇਆਂ ਨੂੰ
ਅੱਛਾ ਜੀ ਤੇ ਫਿਰ ਜਾਣਾ ਪੈਣਾ ਮੇਰੇ ਨਾਲ ਤੁਸੀਂ ਚੱਲਿਓ
ਮੈਂ ਤਾਂ ਐਵਰ ਰੈਡੀ ਆ ਬਸ ਟੱਚ ਹੀ ਬੰਨਿਆ ਹੁੰਦਾ ਮੇਰਾ ਤਾਂ ਗਿਆਨੀ ਸੰਤੋਖ ਸਿੰਘ ਜੀ ਮੰਗਰ
ਤੇ
ਉਹਨਾਂ ਨੇ ਨਾ ਟਰੱਕਾਂ ਦੀ ਜਿਹੜੀ ਫੋਟੋਆਂ ਭੇਜੀਆਂ ਨੇ ਉਹ ਜਿਪਸਮ ਲੋਡ ਕਰ ਲਿਆ ਕਹਿੰਦੇ ਹੁਣ ਅਸੀਂ ਲਾਸਟ ਵੀਕ ਤੇ ਛੱਡਿਆ ਸੀ ਜਿਪਸਮ ਦਾ ਭਰਿਆ ਟਰੱਕ ਚਲੋ ਬਹੁਤ ਚੰਗਾ ਲੱਗਦਾ
ਕਿੱਥੇ ਨੂੰ ਜਾਂਦੇ ਜੀ ਕਿੰਨੇ ਚਿਰ ਦਾ ਟੂਰ ਹੁੰਦਾ ਇਹ ਵੀ ਦੱਸ ਦੇਣ ਮਾੜੀ ਜੀ ਸਾਡੀ ਜਗਿਆਸਾ ਜਿਹੜੀ ਹੋਰ ਵੱਜ ਜਾਂਦੀ ਫੇ
ਇੱਕ ਨਾ ਦਿਲ ਵਾਲੀ ਗੱਲ ਚੱਲੀ ਆ ਤੇ ਕੱਲ ਪਰਸੋਂ ਕਿਤੇ ਬੈਠੇ ਸਭਾ ਦੇ ਵਿਚ ਗੱਲ ਹੋ ਰਹੀ ਸੀ ਕਿ ਅਮਰੀਕਾ ਦੇ ਵਿਚ ਟਰੱਕਿੰਗ ਇੰਡਸਟਰੀ ਜਿਹੜੀ ਕਾਫੀ ਇਸ ਵੇਲੇ ਮਾੜੇ ਹਾਲਾਤਾਂ ਚੋਂ ਲੰਘ ਰਹੀ ਆ ਮੇਨ ਨਿਊਜ਼ ਦੇ ਵਿਚ ਵੀ ਪੜਿਆ ਕਿ ਬਹੁਤ ਸਾਰੇ ਜਿਹੜੇ ਟਰੱਕ ਨੇ ਵੈਸੇ ਹੀ ਪਾਰਕਿੰਗ ਚ ਖੜੇ ਨੇ ਕੰਮ ਨਹੀਂ ਕੰਮ ਘਟ ਗਿਆ ਚਾਈਨਾ ਦੇ ਨਾਲ ਕਲੇਸ਼ ਜਿਹੜਾ ਹੋ ਰਿਹਾ ਆ ਅਮਰੀਕਾ ਦਾ ਉਹਦੇ ਕਾਰਨ ਤੇ ਮੈਂ ਥੋੜੀ ਬੇਨਤੀ ਕਰਾਂ ਆਪਣੇ ਟਰੱਕ ਡਰਾਈਵਰ ਵੀਰਾਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਸੁਣ ਰਹੇ ਨੇ ਅਮਰੀਕਾ ਤੋਂ ਕਿ ਜੇ ਹੋ ਸਕੇ ਤਾਂ ਸਾਡੇ ਲਈ ਕੁਝ ਥੋੜਾ ਜਿਹਾ ਚਾਨਣਾ ਪਾਓ ਇੰਡਸਟਰੀ ਬਾਰੇ ਤਾਂ ਕਿ ਸਾਡੇ ਹੋਰ ਸਰੋਤਿਆਂ ਨੂੰ ਵੀ ਪਤਾ ਲੱਗੇ ਫਸਟ ਹੈਂਡ ਇਨਫੋਰਮੇਸ਼ਨ ਕਿ ਟਰੱਕਿੰਗ ਇੰਡਸਟਰੀ ਕੀ ਕਰ ਰਹੀ ਹੈ ਕੀ ਹੋ ਰਿਹਾ ਹੈ ਤੇ ਆਪਣੇ ਭਾਈਵੰਦ ਜਿਹੜੇ ਲੋਕ ਨੇ ਉੱਥੇ ਉਹ ਠੀਕ ਠਾਕ ਨੇ ਕਿੱਦਾਂ ਨੇ ਕੀ ਕੋਈ ਮਤਲਬ ਜ਼ਿਆਦਾ ਸਟ੍ਰੈਸ ਤਾਂ ਨਹੀਂ ਸੋ ਜ਼ਰੂਰ ਸਾਨੂੰ ਦੱਸਿਓ ਅਗਰ ਕੋਈ ਸਾਡੇ ਨਾਲ ਗੱਲਬਾਤ ਵੀ ਕਰਨਾ ਚਾਹੇ ਤਾਂ ਅਸੀਂ ਆਉਣ ਵਾਲੇ ਹਫ਼ਤੇ ਜ਼ਰੂਰ ਫੋਨ ਲਾ ਕੇ ਨਾਲ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਸੋ ਸ਼ੇਅਰ ਕਰਿਓ ਜੀ ਜਗਜੀਤ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੌਫ ਸਰਵਰ ਦੇਖਣ ਨੂੰ ਕੀ ਹੈ ਜੀ ਪਲੀਜ਼ ਥੋੜਾ ਚਾਨਣਾ ਪਾਓ ਕੌਫ ਸਰਵਰ ਦੇ ਵਿੱਚ ਬਿੱਗ ਬਣਾਉਣਾ ਹੈ ਜੀ ਉੱਥੇ ਕੇਲੇ ਦੀ ਖੇਤੀ ਬਾਰੇ ਜਾਣਿਆ ਜਾ ਸਕਦਾ ਜੈਟੀ ਹੈ ਬੀਚਾਂ ਬੜੀਆਂ ਖੂਬਸੂਰਤ ਨੇ ਔਰ ਇੱਕ ਮਰੀਨ ਪਾਰਕ ਹੈ ਡੋਲਫਿਨ ਸ਼ੋਅ ਹੁੰਦਾ ਬੱਚਿਆਂ ਦੇ ਲਈ ਉਹ ਹੈ ਗੁਰੂ ਘਰ ਨੇ ਆਪਣੇ ਦੋ ਗੁਰੂ ਘਰ ਨੇ ਸੋ ਕਾਫੀ ਰਮਣੀਕ ਇਲਾਕਾ ਪਹਾੜੀ ਇਲਾਕਾ ਸ਼ਿਮਲੇ ਵਰਗਾ ਤੇ ਜ਼ਰੂਰ ਤੁਸੀਂ ਆਓ ਤਾਂ ਅਮਰੀਕ ਜੀ ਉਸ ਤੋਂ ਬਾਅਦ ਨਾ ਇੱਕ ਹੁਣ ਆਪਾਂ ਗੱਲ ਕਰਦੇ ਹਾਂ ਜਾਨਵਰਾਂ ਦੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਨਾ ਸਾਡੇ ਇੱਕ ਸੱਜਣ ਵੀਰ ਨੇ ਇਹ ਗੱਲ ਚੁੱਕੀ ਸੀ ਸੁਖਜੀਤ ਸਿੰਘ ਢਿੱਲੋਂ ਹੋਣਾ ਨੇ ਕਿ ਜਿਹੜੇ ਜਾਨਵਰ ਨੇ ਸੜਕਾਂ ਦੇ ਉੱਤੇ ਉਸ ਦੇ ਬਾਰੇ ਗੱਲ ਕਰਿਓ ਕਿ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ ਅਮਰੀਕ ਜੀ ਆਪਾਂ ਇੱਥੇ ਵੈਸੇ ਗੱਲ ਕਈ ਵਾਰੀ ਕਰ
ਜੀ ਅਮਨਦੀਪ ਮੇਰੇ ਖਿਆਲ ਦੇ ਵਿੱਚ ਇਹਦੇ ਬਾਰੇ ਟੀਵੀ ਤੇ ਵੀ ਕਾਫੀ ਡਿਸਕਸ਼ਨ ਹੁੰਦੀ ਸੀ ਉਹ ਰੇਡੀਓ ਨੇ ਦੇਖਿਆ ਟੀਵੀ ਤੇ ਵੀ ਦੇਖਿਆ ਕਿਉਂਕਿ ਸਰਕਾਰ ਜਿਹੜੀ ਹੈ ਨਾ ਇਹ ਐਕਸ਼ਨ ਲੈਂਦੀ ਨਹੀਂ ਹੈ ਕਈ ਵਾਰੀ ਕਿਉਂਕਿ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਵੋਟ ਬੈਂਕ ਹੈ ਨਾ ਉਹ ਉਹਤੇ ਅਸਰ ਪੈਂਦਾ ਕਈ ਵਾਰੀ ਲੋਕ ਉਹਨਾਂ ਦੇ ਖਿਲਾਫ਼ ਹੋ ਜਾਂਦੇ ਜਿਸ ਵੇਲੇ ਤੁਸੀਂ ਇੱਦਾਂ ਦੇ ਫੈਸਲੇ ਲੈਂਦੇ ਆ ਪਰ ਇਹਦੇ ਵਿੱਚ ਜਿਹੜਾ ਕਸੂਰ ਆ ਅਮਨਦੀਪ ਉਹ ਜ਼ਿਆਦਾ ਆਪਣੀ ਖਲਕਤ ਦਾ ਹੁੰਦਾ ਲੋਕਾਂ ਦਾ ਹੁੰਦਾ ਉਹ ਜਾਨਵਰਾਂ ਨੂੰ ਛੱਡ ਪਹਿਲਾਂ ਪਾਲ ਲੈਂਦੇ ਆ ਜਿਸ ਵੇਲੇ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਆ ਫਿਰ ਉਹਨਾਂ ਨੂੰ ਡਿਸਪੋਜ਼ ਆਫ ਕਰ ਦਿੰਦੇ ਖੁੱਲੇ ਛੱਡ ਦਿੰਦੇ ਆ ਹੁਣ ਜੇ ਬਹੁਤ ਜ਼ਿਆਦਾ ਇੱਦਾਂ ਦੇ ਜਾਨਵਰ ਸੜਕਾਂ ਤੇ ਆ ਜਾਂਦੇ ਆ ਬੋਲਦ ਆ ਜਾਂਦੇ ਆ ਜਿੱਦਾਂ ਉਹ ਮੱਝਾਂ ਆ ਜਾਂਦੀਆਂ ਹੋਰ ਆ ਜਾਂਦੇ ਜਿਹੜੇ ਪਾਲਤੂ ਪਸ਼ੂ ਹੁੰਦੇ ਆ ਉਹਦੇ ਨਾਲ ਬੜਾ ਬੜਾ ਖਲਲ ਪੈਂਦਾ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਨਾ ਜ਼ਿੰਦਗੀ ਜਿਹੜੀ ਉਹਦੀ ਜ਼ਿੰਦਗੀ ਜਿੱਦਾਂ ਚੱਲਦੀ ਉਹ ਆਸਾਨੀ ਦੇ ਨਾਲ ਚੱਲ ਨਹੀਂ ਸਕਦੀ ਐਕਸੀਡੈਂਟ ਬਹੁਤ ਹੁੰਦੇ ਆ ਬੰਦੇ ਮਰਦੇ ਬਹੁਤ ਆ ਤੇ ਇੱਕ ਤਰ੍ਹਾਂ ਦੇ ਨਾਲ ਪ੍ਰੋਬਲਮ ਖੜੀਆਂ ਹੁੰਦੀਆਂ ਮੇਰੇ ਖਿਆਲ ਦੇ ਸਰਕਾਰਾਂ ਦਾ ਤਾਂ ਫਰਜ਼ ਹੈਗਾ ਆ ਕਿ ਇੱਥੇ ਕੰਟਰੋਲ ਕਰਨ ਕੋਈ ਲਾਅ ਬਣਾਉਣ ਜਾਂ ਉੱਥੇ ਕੰਟਰੋਲ ਸਖ਼ਤੀ ਕਰਨ ਪਰ ਜਿਸ ਵੇਲੇ ਸਖ਼ਤੀ ਕਰਦੇ ਆ ਫਿਰ ਲੋਕ ਉਹਨਾਂ ਦੇ ਉੱਦਾਂ ਵਿਰੋਧ ਹੋ ਜਾਂਦੇ ਆ
ਫਿਰ ਹੈਲਮਟਾਂ ਲਾ ਕੇ ਫਿਰ ਅਮਰੀਕ ਜੀ ਹੈਲਮਟਾਂ ਲਾ ਕੇ ਫਿਰ ਕੋਲੋਂ ਲੰਘਦੇ ਨੇ ਨਾਲੇ ਮਜ਼ਾਕ ਕਰਦੇ ਨੇ ਉਹੀ
ਕੋਲੋਂ ਲੰਘਦੇ ਹਾਂਜੀ ਪਤਾ ਕੀ ਆ ਇਹ ਸਰਕਾਰ ਤਾਂ ਐਕਸ਼ਨ ਲਊਗੀ ਲੈਣੇ ਵੀ ਚਾਹੀਦੇ ਆ ਸਰਕਾਰ ਦਾ ਫਰਜ਼ ਵੀ ਹੈ ਇਸ ਲਈ ਸਰਕਾਰਾਂ ਹੁੰਦੀਆਂ ਪਰ ਉਹਦੇ ਨਾਲ ਨਾਲ ਸਾਡਾ ਜਿਹੜਾ ਸਾਂਝਾ ਐਫਰਟ ਵੀ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਜਾਨਵਰਾਂ ਨੂੰ ਨਾ ਛੱਡੀਏ ਜਿਨ੍ਹਾਂ ਨੇ ਸਾਡੇ ਲਈ ਕੰਮ ਕੀਤਾ ਉਹ ਅਗਰ ਉਹਨਾਂ ਨੂੰ ਉਹ ਨਕਾਰਾ ਹੋ ਗਿਆ ਹੈ ਜਾਂ ਕੰਮ ਕਰਨ ਦੇ ਯੋਗ ਨਹੀਂ ਆ ਤਾਂ ਵੀ ਸਾਡਾ ਫਰਜ਼ ਬਣਦਾ ਕਿ ਉਹ ਸਾਡੇ ਨਾਲ ਹੀ ਰਹਿਣ ਜੇ ਉਹਨਾਂ ਨੂੰ ਡਿਸਟਰੋਏ ਕਰਨਾ ਆ ਕੋਈ ਸਰਕਾਰ ਦੀ ਪੋਲਿਸੀ ਜਿਹਦੇ ਅਨੁਸਾਰ ਉਹਨਾਂ ਨੂੰ ਜਾਂਦਾ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਕਈ ਜਾਨਵਰਾਂ ਨੂੰ ਡਿਸਟਰੋਏ ਕਰ ਦਿੰਦੇ ਆ ਜਿਸ ਵੇਲੇ ਉਹਨਾਂ ਦੀ ਲੋੜ ਨਹੀਂ ਹੁੰਦੀ ਸਮਾਜ ਦੇ ਨੁਕਸਾਨਦੇਹ ਹੁੰਦੇ ਆ ਜਾਂ ਉਹਨਾਂ ਦੀ ਕੋਈ ਪਨਾਹਗਾਹ ਬਣਾਉਂਦੇ ਆ, ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਆ। ਪਰ ਮੇਰੇ ਖਿਆਲ ਦੇ ਵਿੱਚ ਸਰਕਾਰ ਨਾਲੋਂ ਜਿਹੜਾ ਕਸੂਰ ਜਿਹੜਾ ਨਾ ਸਾਡਾ ਜ਼ਿਆਦਾ ਆ, ਸਮਾਜ ਦਾ ਜ਼ਿਆਦਾ ਆ, ਜਿਹੜੇ ਕਿ ਜਾਨਵਰਾਂ ਨੂੰ ਪਾਲਦੇ ਆ। ਜਿਸ ਵੇਲੇ ਉਹਨਾਂ ਉਹ ਨਿਕੰਮੇ ਹੋ ਜਾਂਦੇ, ਕੰਮ ਕਰਨ ਦੇ ਯੋਗ ਨਹੀਂ ਉਹਨਾਂ ਦੇ ਹੁੰਦੇ, ਫਿਰ ਉਹਨਾਂ ਨੂੰ ਅਸੀਂ ਛੱਡ ਦਿੰਦੇ ਹਾਂ, ਫਿਰ ਬਲੇਮ ਥੋੜਾ ਜਿਹਾ ਸਰਕਾਰ ਤੇ ਸਿੱਟਣ ਦੀ ਕੋਸ਼ਿਸ਼ ਕਰਦੇ ਹਾਂ। ਸਰਕਾਰਾਂ ਵੀ ਅਣਗਹਿਲੀ ਕਰਦੀਆਂ, ਉਹਨਾਂ ਨੂੰ ਸਖ਼ਤ ਕਾਨੂੰਨ ਬਣਾਉਣੇ ਪੈਂਦੇ ਆ, ਫਿਰ ਹੈਲਮੇਟ ਲਾ ਕੇ ਤੁਰ ਪੈਂਦੇ, ਫਿਰ ਮੁਸ਼ਕਲ ਆਉਂਦੀਆਂ ਨੇ। ਇੱਦਾਂ ਸਰਕਾਰ ਵੀ ਹੁਣ ਕੀ ਕਰੇ
ਕੀ ਕਰੇ, ਨਾਲੇ ਜਿਹੜੇ ਕੰਮ ਅਸੀਂ ਕਰਨੇ ਆ, ਅਸੀਂ ਚਾਹੁੰਦੇ ਹਾਂ ਕਿ ਉਹ ਸਰਕਾਰ ਸਾਡੇ ਲਈ ਕਰੇ। ਹੁਣ ਅਮਰੀਕ ਜੀ, ਇਹ ਬਹੁਤ ਪੁਰਾਣੀ ਪ੍ਰੋਬਲਮ ਹੈ, ਇਸ ਦਾ ਜਿਹੜਾ ਹੱਲ ਹੈ ਉਹ ਸਰਕਾਰੀ ਹੱਲ ਨਹੀਂ, ਇਹਦਾ ਕਾਨੂੰਨੀ ਹੱਲ ਨਹੀਂ ਹੈਗਾ, ਇਸ ਦਾ ਹੱਲ ਜਿਹੜਾ ਇਹ ਸਮਾਜਿਕ ਹੱਲ ਤੋਂ ਵੀ ਜ਼ਿਆਦਾ ਧਾਰਮਿਕ ਹੱਲ ਹੈ ਇਹਦਾ, ਸਿੱਧੀ ਜਿਹੀ ਗੱਲ ਹੈ। ਠੀਕ ਹੈ, ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਗਾਂ ਨੂੰ ਆਪਣੀ ਮਾਤਾ ਮੰਨਣਾ ਹੈ, ਇਹਨੂੰ ਬਸ ਕਿਸੇ ਨਾਲ ਕਿਸੇ ਨੂੰ ਲਾਠੀ ਨਹੀਂ ਮਾਰਨ ਦੇਣਾ, ਜੇ ਤੁਹਾਡੀ ਗਾਂ ਹੈ ਬਲਦ ਹੈ, ਠੀਕ ਹੈ, ਤੇ ਤੁਸੀਂ ਮਤਲਬ ਜਾ ਰਹੇ ਹੋ ਤੇ ਕੋਈ ਆ ਕੇ ਕਹੇ ਓਏ ਤੂੰ ਐਵੇਂ ਇਹਨੂੰ ਮਤਲਬ ਹਲਵਾਈ ਜਾ ਰਿਹਾ ਇਹਦੇ ਨਾਲ ਤੇ ਤਸ਼ੱਦਦ ਕਰ ਰਿਹਾ, ਨਹੀਂ ਇਹ ਨਹੀਂ ਕਹਿ ਰਿਹਾ। ਗਾਂ ਜਾਂ ਜਿਹੜਾ ਕੋਈ ਵੀ ਜਾਨਵਰ ਹੈ, ਧਰਮ ਇਹ ਕਹਿ ਰਿਹਾ ਕਿ ਤੁਸੀਂ ਦਇਆ ਭਾਵਨਾ ਵਰਤਣੀ ਆ, ਤੁਸੀਂ ਉਸ ਜਾਨਵਰ ਨੂੰ ਚਾਹੇ ਉਹ ਤੁਹਾਡਾ ਕੁੱਤਾ ਹੈ, ਚਾਹੇ ਉਹ ਬਿੱਲਾ ਹੈ, ਚਾਹੇ ਉਹ ਪੰਛੀ ਰੱਖਿਆ ਹੋਇਆ, ਤੁਸੀਂ ਉਸ ਨੂੰ ਪਾਲਦੇ ਹੋ, ਉਸ ਨਾਲ ਖੇਲਦੇ ਹੋ, ਤੇ ਜਦੋਂ ਉਹ ਬਿਰਧ ਹੋ ਜਾਂਦਾ ਆ ਤਾਂ ਤੁਸੀਂ ਉਹਦੀ ਦੇਖਭਾਲ ਕਰਨੀ ਹੈ। ਅਮਰੀਕ ਜੀ, ਮੈਂ ਇਹੋ ਜਿਹੇ ਬੰਦੇ ਦੇਖੇ ਆ, ਤੇ ਆਸਟ੍ਰੇਲੀਆ ਦੇ ਵਿੱਚ ਵੀ ਦੇਖੇ ਇਹੋ ਜਿਹੇ ਬੰਦੇ ਕਿ ਕੁੱਤੇ ਰੱਖਦੇ ਨੇ, ਬਿੱਲੀਆਂ ਰੱਖਦੇ ਨੇ, ਖੇਲਦੇ ਨੇ, ਜਦੋਂ ਤਾਂ ਨੱਠੇ ਭੱਜੇ ਫਿਰਦੇ ਤਾਂ ਠੀਕ ਹੈ, ਤੇ ਜਦੋਂ ਨਾ ਉਹ ਥੋੜੇ ਜਿਹੇ ਲੰਗ ਮਾਰਨ ਲੱਗ ਜਾਂਦੇ ਨੇ, ਕਿਤੇ ਸੱਟ ਲੱਗ ਜਾਂਦੀ ਹੈ, ਤਾਂ ਮੈਂ ਇੱਥੇ ਖੁਦ ਬੰਦੇ ਮੈਂ ਜਾਣਦਾ ਹਾਂ ਜਿਹੜੇ ਕਿ ਫਿਰ 50 ਕਿਲੋਮੀਟਰ ਦੂਰ ਉਹ ਜੰਗਲ ਚ ਛੱਡ ਆਣਗੇ ਉਹਨਾਂ ਨੂੰ। ਏਦਾਂ ਦੇ ਨਿਰਦਈ ਬੰਦੇ ਸਮਾਜ ਦੇ ਵਿੱਚ ਵਿਚਰਦੇ ਨੇ।
ਅਮਨਦੀਪ, ਆਸਟ੍ਰੇਲੀਆ ਵਿੱਚ ਤਾਂ ਇਹ ਸਰਕਾਰਾਂ ਫੜ ਲੈਣੀਆਂ, ਫਿਰ ਕੁੱਤੇ ਖਾਣੇ ਵੀ ਬਹੁਤ ਕਰਦੀਆਂ, ਤੇ ਆਸਟ੍ਰੇਲੀਆ ਤੇ ਏਦਾਂ ਬਹੁਤ ਘੱਟ ਹੁੰਦਾ, ਤੇ ਇੰਡੀਆ ਵਿੱਚ ਇਹ ਜ਼ਿਆਦਾ ਚਲਨ ਹੈਗਾ, ਤੇ ਉੱਥੇ ਥੋੜਾ ਸਰਕਾਰਾਂ ਫੜਦੀਆਂ ਨਹੀਂ ਹੈ, ਜਾਂ ਸਰਕਾਰਾਂ ਦੀ ਇੰਨੀ ਅਪਰੋਚ ਨਹੀਂ ਹੁੰਦੀ, ਐਕਸੈਸ ਉਹਨਾਂ ਕੋਲ ਇੰਸਟਰੂਮੈਂਟ ਨਹੀਂ ਹੁੰਦੇ, ਫੜ ਨਹੀਂ ਹੁੰਦੇ ਲੋਕ, ਉੱਥੇ ਜ਼ਿਆਦਾ ਪ੍ਰੋਬਲਮ ਆ।
ਅਮਰੀਕ ਜੀ, ਪਤਾ ਕੀ ਆ, ਜਿਹੜਾ ਹੱਲ ਇਹਦਾ ਇਹੀ ਆ ਕਿ ਆਸਟ੍ਰੇਲੀਆ ਦੇ ਵਿੱਚ ਜਾਨਵਰ ਜਿਹੜੇ ਆ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ, ਉਹਨਾਂ ਦੀ ਚਿੱਪ ਪਾਈ ਜਾਂਦੀ ਆ, ਤੁਸੀਂ ਗਾਈਆਂ ਰੱਖਦੇ ਹੋ, ਤੁਸੀਂ ਬੱਕਰੀਆਂ ਰੱਖਦੇ ਹੋ, ਤਾਂ ਉਹਨਾਂ ਦੇ ਟੈਗ ਲਾਏ ਜਾਂਦੇ ਨੇ, ਤੁਸੀਂ ਟੈਗ ਪਿੱਕ ਨੰਬਰ ਕਹਿੰਦੇ ਉਹਨਾਂ ਨੂੰ, ਉਹ ਲਾਉਣੇ ਪੈਂਦੇ ਨੇ, ਉਹ ਹਰੇਕ ਸਾਲ ਉਹਨਾਂ ਨੂੰ ਦੱਸਣਾ ਪੈਂਦਾ ਵੀ ਕਿੰਨੇ ਤੋਂ ਕਿੰਨੇ ਨੰਬਰ ਜਿਹੜੇ ਆ ਉਹ ਲੱਗੇ ਹੋਏ ਨੇ, ਤਾਂ ਕਿ ਇੱਕ ਪ੍ਰੋਪਰ ਰਜਿਸਟਰ ਆਸਟ੍ਰੇਲੀਆ ਦੇ ਵਿੱਚ ਡਿਪਾਰਟਮੈਂਟ ਨੂੰ ਵੀ ਪਤਾ ਹੋਵੇ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਕਿੰਨੀਆਂ ਗਾਈਆਂ ਚਰ ਰਹੀਆਂ ਨੇ, ਕੀ ਉਹਨਾਂ ਦੀ ਏਜ ਹੈ, ਉਸ ਹਿਸਾਬ ਨਾਲ ਉਹਨਾਂ ਨੇ ਸਿਸਟਮ ਬਣਾਉਣਾ ਹੁੰਦਾ ਆ ਉਹਨਾਂ ਨੂੰ ਵੇਚਣ ਦਾ, ਉਹਨਾਂ ਨੂੰ ਖਰੀਦਣ ਦਾ, ਉਹਨਾਂ ਦੇ ਲਈ ਅੰਨ ਦਾਣਾ ਜਿਹੜਾ ਸਾਰਾ ਡਾਟਾ ਜਾਂਦਾ ਆ, ਤੇ ਉਹਨਾਂ ਦੀ ਐਕਸਪੋਰਟ ਕਰਨੀ ਆ, ਉਹ ਸਾਰਾ ਸਿਸਟਮ ਉਹਦੇ ਆਧਾਰ ਤੇ ਚੱਲਦਾ ਆ। ਪਰ ਉਹ
ਪਲੈਨਿੰਗ ਬਣਾਉਣੀ ਹੁੰਦੀ ਆ,
ਹਾਂ ਪਲੈਨਿੰਗ ਕਰਨੀ ਹੁੰਦੀ ਆ। ਉਹਦਾ ਇੱਕ ਹੋਰ ਐਡਵਾਂਟੇਜ ਇਹ ਹੈ ਕਿ ਮੰਨ ਲਓ ਹੁਣ ਹਰ ਫਾਰਮ ਚੋਂ ਕੋਈ ਨਾ ਕੋਈ ਗਾਈ ਨਿਕਲ ਜਾਂਦੀ ਆ, ਇੱਧਰ ਉੱਧਰ ਹੋ ਜਾਂਦੀ ਆ, ਸੜਕ ਤੇ ਆ ਜਾਂਦੀ ਆ, ਤੇ ਪਿਛਲੇ ਹਫ਼ਤੇ ਸਾਨੂੰ ਫੋਨ ਆਇਆ ਵੀ ਜਿਹੜੀਆਂ ਤੁਹਾਡੀਆਂ ਦੋ ਗਾਈਆਂ ਦੀ, ਰੇਂਜਰ ਦਾ ਫੋਨ ਆਇਆ ਵੀ ਤੁਹਾਡੀਆਂ ਦੋ ਗਾਈਆਂ ਜਿਹੜੀਆਂ ਉਹ ਸੜਕ ਤੇ ਆ, ਅਸੀਂ ਘਰ ਹੈ ਨਹੀਂ ਸੀ, ਤੇ ਉਹਦਾ ਫੋਨ ਆ ਗਿਆ, ਤੇ ਉਹਨੇ ਕੀ ਕੀਤਾ, ਸਕੈਨ ਕੀਤਾ, ਨੰਬਰ ਦੇਖਿਆ, ਨੰਬਰ ਤੋਂ ਪਤਾ ਲੱਗ ਗਿਆ ਵੀ ਮਿਸਟਰ ਸਿੰਘ ਦੀਆਂ ਗਾਈਆਂ ਨੇ, ਤੇ ਉਹਨਾਂ ਦਾ ਫੋਨ ਆ ਗਿਆ ਵੀ ਭਾਈ ਇਹਨਾਂ ਨੂੰ ਅੰਦਰ ਕਰ ਲਓ, ਨਹੀਂ ਤਾਂ ਇਹ ਕਿਸੇ ਗੱਡੀ ਗੁੱਡੀ ਚ ਲੱਗੂਗੀਆਂ, ਫਿਰ ਨੁਕਸਾਨ ਦੋਨਾਂ ਤਰ੍ਹਾਂ ਦਾ ਹੋਊਗਾ, ਹਨਾ। ਸੋ ਇਹ ਜਿਹੜੇ ਨੇ ਇਹ ਲੋਕਾਂ ਦੀ ਭਲਾਈ ਦੇ ਲਈ ਬਣਾਏ ਨੇ। ਹੁਣ ਆਪਣਾ ਹਾਲਾਤ ਇੰਡੀਆ ਦੇ ਵਿੱਚ ਇਹ ਹੈ ਕਿ ਪਿੱਛੇ ਜਿਹੇ ਸ਼ਾਇਦ ਕੈਪਟਨ ਸਰਕਾਰ ਨੇ ਟਰੈਕਟਰਾਂ ਨੂੰ ਰਜਿਸਟਰ ਕਰਾਉਣ ਦੀ ਗੱਲ ਕੀਤੀ ਸੀ ਵੀ ਟਰੈਕਟਰ ਵੀ ਰਜਿਸਟਰ ਹੋਣਗੇ, ਲੋਕਾਂ ਨੇ ਉਹ ਅੱਤ ਚੱਕੀ, ਲੈ ਇਹ ਗੱਲ ਹੀ ਹੈ ਤਾਂ ਜੀ ਆਹ ਪੈਸੇ ਕਰਦੇ ਆ ਉਹ ਕਰਦੇ ਆ। ਮਤਲਬ ਹੁਣ ਜਿਹੜੇ ਪਸ਼ੂ ਹੈ, ਮੈਂ ਤਾਂ ਸ਼ੁਰੂ ਤੋਂ ਇਸ ਗੱਲ ਦਾ ਹੱਕਦਾਰ ਹੈ, ਇਹਦੇ ਹੱਕ ਦੇ ਵਿੱਚ ਹੈ ਕਿ ਜਿੰਨੇ ਵੀ ਪਸ਼ੂ ਹੈ ਸਾਰਿਆਂ ਨੂੰ ਰਜਿਸਟਰ ਕਰਨਾ ਚਾਹੀਦਾ ਹੈ, ਚਾਹੇ ਉਹ 10 ਰੁਪਏ ਲੈਣ, 5 ਰੁਪਏ ਲੈਣ, 5 ਰੁਪਏ ਲੈ ਕੇ ਰਜਿਸਟਰ ਕਰਨਾ ਚਾਹੀਦਾ, ਉਹ ਨਾਵੇਂ ਚੜ੍ਹਨੀਆਂ ਚਾਹੀਦੀਆਂ, ਤੇ ਉਹ ਲੰਬੜਦਾਰ ਦੇ ਕੋਲ ਹੱਕ ਹੋਣਾ ਚਾਹੀਦਾ, ਜਿਹੜਾ ਪਿੰਡ ਦਾ ਲੰਬੜਦਾਰ ਹੈ ਨਾ ਉਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਕਿ ਉਹ ਆਪਣੇ ਪਿੰਡ ਦੇ ਸਾਰੇ ਜਿਹੜੇ ਬੰਦਿਆਂ ਨੂੰ ਲੈ ਕੇ ਪਸ਼ੂ ਗਿਣ ਕੇ ਉਹਨਾਂ ਦਾ ਡਾਟਾਬੇਸ ਉਹ ਮੇਨਟੇਨ ਰੱਖਣ। ਅੱਜ ਕੱਲ ਚਿੱਪਾਂ ਦੇ ਨਾਲ ਸਾਰਾ ਕੁਝ ਹੁੰਦਾ ਆ। ਹੁਣ ਜੇ ਉਹ ਕਿਤੇ
ਕੈਪਟਨ ਸਰਕਾਰ ਨੇ ਤਾਂ ਇਹ ਵੀ ਇੱਕ ਨਿਯਮ ਲਾਗੂ ਕੀਤਾ ਸੀ ਕਿ ਜਿਹੜੇ ਨਾ ਸਬਸਿਡਾਈਜ਼ ਬਿਜਲੀ ਜਾਂਦੀ ਆ ਉਹਨਾਂ ਨੂੰ ਫ੍ਰੀ ਬਿਜਲੀ ਮਿਲਦੀ ਆ, ਬਿਜਲੀ ਉਹਨਾਂ ਨੂੰ ਕੀ ਮਿਲੂਗੀ, ਲੇਕਿਨ ਉੱਥੇ ਮੀਟਰ ਲੱਗੂਗੇ, ਉਹ ਪਤਾ ਲੱਗ ਜੂਗਾ ਕਿਹੜੇ ਬੰਦੇ ਨਾ ਨਜਾਇਜ਼ ਚਲਾਉਂਦੇ ਆ, ਬਹੁਤ ਜਿਆਦਾ ਚਲਾਉਂਦੇ ਆ, ਜਦੋਂ ਮੀਂਹ ਵੀ ਪੈਂਦਾ ਹੁੰਦਾ, ਹੜ ਵੀ ਆਏ ਹੁੰਦੇ ਤੇ ਮੋਟਰਾਂ ਚੱਲਦੀਆਂ ਹੁੰਦੀਆਂ, ਬੇਕਾਰ ਚਲਾਉਂਦੇ ਆ। ਉਹ ਸਿਰਫ ਇਹਦਾ ਮਤਲਬ ਇਹ ਸੀ ਕਿ ਦੇਖਣਾ ਚਾਹੁੰਦੇ ਸੀਗੇ ਲੋਕਾਂ ਦਾ ਟ੍ਰੈਂਡ ਕੀ ਆ, ਸਿਰਫ ਖੇਤੀਬਾੜੀ ਲਈ ਪਾਣੀ ਦੀ ਵਰਤੋਂ ਦੇ ਲਈ ਬਿਜਲੀ ਚਲਾਉਂਦੇ ਆ, ਹੋਰ ਫੰਕਸ਼ਨ ਵੀ ਇਹਦੇ ਤੇ ਕਰਦੇ ਆ, ਤੇ ਉਹਦੇ ਨਾਲ ਪਤਾ ਲੱਗ ਜਾਂਦਾ ਤੁਹਾਡੀ ਅਮਾਉਂਟ ਆਫ ਇਲੈਕਟ੍ਰੀਸਿਟੀ ਕਿੰਨੀ ਯੂਜ਼ ਹੋਈ ਆ ਤੇ ਤੁਹਾਡੀ ਖੇਤੀਬਾੜੀ ਲਈ ਕਿੰਨਾ ਚਾਹੀਦਾ। ਉਹ ਜਿਹੜੀ ਸਬਸਿਡੀ ਮਿਲਦੀ ਆ ਉਹ ਖੇਤੀਬਾੜੀ ਦੇ ਲਈ ਆ, ਹੋਰ ਵੱਡੇ ਫੰਕਸ਼ਨ ਕਰਨ ਦੇ ਲਈ ਨਹੀਂ ਹੁੰਦੀ। ਲੇਕਿਨ ਜਿਸ ਵੇਲੇ ਸਰਕਾਰ ਇੱਦਾਂ ਦੇ ਕਦਮ ਚੁੱਕਦੀ ਆ ਫਿਰ ਉਹਦਾ ਵਿਰੋਧ ਹੋਣ ਲੱਗ ਪੈਂਦਾ,
ਨਹੀਂ ਦੇਖੋ ਉਹਦਾ ਸਿੰਪਲ ਸੋਲੂਸ਼ਨ ਅਮਰੀਕ ਭਾਜੀ ਇਹੀ ਆ ਪੰਜਾਬ ਦੇ ਵਿੱਚ ਪਸ਼ੂਆਂ ਦਾ, ਕਿ ਵੈਸੇ ਤਾਂ ਸਾਡੇ ਨਾਲ ਜੁੜੇ ਨੇ ਜਸਵੰਤ ਸਿੰਘ ਹੁਣੀ, ਕਹਿੰਦੇ ਬੁਚਰਿੰਗ ਇਜ਼ ਦਾ ਸੋਲੂਸ਼ਨ। ਹਾਂਜੀ ਇਹ ਇੱਕ ਸੋਲੂਸ਼ਨ ਹੈ ਕਿ ਤੁਸੀਂ ਪਸ਼ੂ ਵੇਚ ਦੋ ਤੇ ਉਹਦਾ ਜਿਹੜਾ ਫਿਰ ਜਿੱਦਾਂ ਕਿ ਹੱਡਾਂ ਰੋੜੀਆਂ ਹੁੰਦੀਆਂ ਸੀ ਸਾਰਾ ਸਿਸਟਮ ਚੱਲਦਾ ਹੁੰਦਾ ਸੀ ਹਨਾ। ਤੇ ਦੂਜੀ ਗੱਲ ਇਹ ਆ ਕਿ ਜਿਹੜੀ ਲਾਇਬਿਲਿਟੀ ਆ, ਚਾਹੇ ਉਹ ਕਿਸੇ ਕਿਸਾਨ ਨੇ ਪਾਲਿਆ, ਚਾਹੇ ਕਿਸੇ ਨੇ ਘਰੇ ਪਾਲੇ ਪਸ਼ੂ, ਕਿਸੇ ਨੇ ਉਹ ਅਖੀਰ ਤੱਕ ਉਹਦੀ ਓਨਰਸ਼ਿਪ ਰਹਿਣੀ ਚਾਹੀਦੀ ਆ। ਜਦ ਤੱਕ ਉਹ ਪਸ਼ੂ ਮਰਦਾ ਨੀ ਨਾ, ਉਦ ਤੱਕ ਉਹਦੀ ਓਨਰਸ਼ਿਪ ਰਹਿਣੀ ਚਾਹੀਦੀ ਆ ਕਿ ਉਹਦਾ ਓਨਰ ਕੌਣ ਹੈ। ਮਤਲਬ ਇੱਦਾਂ ਨੀ ਹੈਗਾ ਵੀ 5-6 ਸਾਲ ਉਹਦਾ ਦੁੱਧ ਚੋ ਕੇ ਤਾਂ ਫਿਰ ਏਦਾਂ ਹੀ ਛੱਡਤਾ ਤੇ ਫਿਰ ਉਹਦਾ ਕੋਈ ਓਨਰ ਨੀ। ਜੇ ਉਹ ਛੱਡ ਵੀ ਦਿੰਦਾ ਉਹ ਚ ਚਿੱਪ ਲੱਗੀ ਹੋਈ ਆ, ਜੇ ਕੱਲ ਨੂੰ ਉਹ ਪਸ਼ੂ ਕਿਸੇ ਦਾ ਨੁਕਸਾਨ ਕਰਦਾ, ਮਤਲਬ ਮੇਰੇ ਖੇਤ ਚ ਆ ਕੇ ਵੜ ਗਿਆ, ਮੈਂ ਉਹ ਸਕੈਨ ਕਰਾਂ ਤੇ ਉਹ ਲਾਇਬਲ ਹੋਵੇ ਉਹ ਬੰਦਾ ਵੀ ਉਹਦੇ ਐਸੈਟ ਨੇ ਮੇਰਾ ਨੁਕਸਾਨ ਕੀਤਾ, ਤੇ ਉਹਤੇ 1-2 ਜਾਂ ਕੇਸ ਠੁਕਣਗੇ ਨਾ ਵੀ ਤੇਰੀ ਗਾਂ ਨੇ ਕੀਤਾ ਵੀ ਮੇਰੇ ਨੁਕਸਾਨ, ਤੇ ਉਹਤੇ ਕੇਸ ਹੋਏਗਾ ਫਿਰ।
ਹਾਂਜੀ
ਇਹ ਕੰਮ ਇੱਦਾਂ ਹਟਣਾ ਆ, ਓਦਾਂ ਨੀ ਹਟਣਾ ਹੈ। ਇਹ ਜਿਹੜੇ ਅਸਲ ਦੇ ਵਿਚ ਕੀ ਅਸੀਂ ਨਿਰਦਈ ਹੋ ਗਏ ਆ, ਅਸੀਂ ਜਿਹੜੇ ਪਸ਼ੂ ਆ ਰੱਖ ਲੈਨੇ ਆ, ਅਸੀਂ ਜਾਨਵਰ ਰੱਖ ਲੈਨੇ ਆ, ਸਾਤੇ ਫਿਰ ਪਾਲ ਨੀ ਹੁੰਦੇ, ਧਿਆਨ ਨਹੀਂ ਦੇ ਹੁੰਦਾ, ਤੇ ਫਿਰ ਉਹਨਾਂ ਨੂੰ ਅਸੀਂ ਏਦਾਂ ਹੀ ਛੱਡ ਦਈਦਾ ਵੀ ਅਵਾਰਾ ਘੁੰਮੇ ਜਾਣ। ਇਹ ਸਮੱਸਿਆ ਸਰਕਾਰ ਦੀ ਘੱਟ ਹੈ, ਸਾਡੀ ਜ਼ਿਆਦਾ। ਤੇ ਜਦੋਂ ਸਰਕਾਰ ਨੂੰ ਸਮਾਂ ਕੇ ਸਾਨੂੰ ਪੁਸ਼ ਕਰਨਾ ਚਾਹੀਦਾ, ਕਹਿਣਾ ਚਾਹੀਦਾ ਵੀ ਤੁਸੀਂ ਕਾਨੂੰਨ ਬਣਾਓ, ਇਹਨਾਂ ਰਜਿਸਟ੍ਰੇਸ਼ਨ ਕਰਾਓ, ਰਜਿਸਟ੍ਰੇਸ਼ਨ ਕਰਾ ਕੇ ਕੋਈ ਸਿਸਟਮ ਬਣਾਓ। ਜਿਹੜਾ ਮਾਲ ਵਿਭਾਗ ਹੈ ਪੰਜਾਬ ਦਾ, ਖੇਤੀ ਜਦੋਂ ਆਪਾਂ ਖੇਤੀਬਾੜੀ ਦੀ ਗੱਲ ਕਰੀਏ, ਖੇਤੀ ਹੋਰ ਚੀਜ਼ ਹੁੰਦੀ ਆ, ਬਾੜੀ ਹੋਰ ਚੀਜ਼ ਹੁੰਦੀ ਆ। ਖੇਤੀ ਹੁੰਦੀ ਆ ਜਿਹੜੀ ਖੇਤ ਬਣਾਉਣੇ, ਬਾੜੀ ਹੁੰਦੀ ਆ ਜਿਹੜਾ ਬਾੜਾ, ਜਿਹੜੇ ਪਸ਼ੂਆਂ ਦਾ, ਸੋ ਮਾਲ ਡੰਗਰ, ਐਨੀਮਲ ਹਸਬੈਂਡਰੀ। ਸੋ ਬਾੜੀ ਦੇ ਲਈ ਤਾਂ ਕੁਛ ਵੀ ਨਹੀਂ ਕਰ ਰਹੇ ਹਨਾ, ਜਿਹੜਾ ਖੇਤੀ ਲਈ ਕਰ ਰਹੇ ਨੇ, ਬਾੜੀ ਲਈ ਕੁਛ ਵੀ ਨਹੀਂ ਕਰ ਰਹੇ। ਸੋ ਇਹਨਾਂ ਡਿਪਾਰਟਮੈਂਟਾਂ ਨੂੰ ਆਪਣੇ ਜਿਹੜੇ ਆ ਰੋਲ ਅਦਾ ਕਰਨੇ ਚਾਹੀਦੇ ਆ, ਤੇ ਇਹੋ ਜਿਹੇ ਦੁਨੀਆਂ ਦੇ ਵਿੱਚ ਵਧੀਆ ਵਧੀਆ ਸਿਸਟਮ ਆ ਉਹਨਾਂ ਦੀ ਸਟੱਡੀ ਕਰਕੇ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਅਡੋਪਟ ਕਰਨਾ ਚਾਹੀਦਾ। ਸੋਲਿਊਸ਼ਨ ਉੱਪਰੋਂ ਨਹੀਂ ਸ਼ੁਰੂ ਹੋਣਾ, ਸੋਲਿਊਸ਼ਨ ਪਿੰਡਾਂ ਚੋਂ ਸ਼ੁਰੂ ਹੋਣਾ, ਸੋਲਿਊਸ਼ਨ ਹਾਂ ਉਹਦੇ ਨਾਲ ਹਾਂ ਉਹ ਚ ਦਇਆ ਭਾਵਨਾ ਭਰਨੀ ਪੈਣੀ ਆ ਕਿ ਪਿੰਡ ਦੇ ਵਿੱਚ ਜੇ ਕੋਈ ਇਹੋ ਜਿਹਾ ਕੰਮ ਕਰਦਾ ਆ, ਗਲਤ ਕੰਮ ਕਰਦਾ ਕਿ ਪਸ਼ੂ ਨੂੰ ਛੱਡ ਦਿੰਦਾ ਆ, ਮਾਰ ਦਿੰਦਾ ਆ, ਜਾਂ ਉਹਦੇ ਫਿੱਟ ਲਾਣਤ ਵੀ ਪੈਣੀ ਚਾਹੀਦੀ ਆ ਬੰਦੇ ਨੂੰ ਵੀ ਯਾਰ ਤੂੰ ਦਇਆ ਕਰ, ਕੁਛ ਕਿਉਂ ਮਾਰਦਾ ਆ ਨਾ, ਇਹ ਕਿਉਂ ਕਰਦਾ ਆ। ਇਹ ਜਾਂ ਚੀਜ਼ਾਂ ਆਣਗੀਆਂ ਸਾਡੀ ਸੋਸਾਇਟੀ ਦੇ ਵਿੱਚ ਜਿਹੜੀ ਕਿ ਹੁਣ ਲੁਪਤ ਹੁੰਦੀਆਂ ਜਾ ਰਹੀਆਂ, ਪਹਿਲਾਂ ਬਹੁਤ ਸੀ। ਸੋ ਇਹ ਇੱਕ ਸਮੱਸਿਆ ਬਣੀ ਆ ਸਾਡਾ, ਜ਼ਿਆਦਾ ਪੜ੍ਹ ਲਿਖਣਾ ਵੀ ਸਾਡੇ ਮਤਲਬ ਜਾਨਵਰ ਨੂੰ ਜਾਨਵਰ ਹੀ ਸਮਝਣਾ, ਇਹ ਵੀ ਮਤਲਬ ਮਾੜੀ ਗੱਲ ਹੈ। ਖੈਰ ਇਹ ਟੌਪਿਕ ਸੀਗਾ ਤੇ ਯੋਗੇਸ਼ ਠਾਕੁਰ ਹੁਣੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਇੱਕ ਸ਼ਾਇਦ ਮੈਸੇਜ ਭੇਜਿਆ ਜਿਹੜਾ ਕਿ ਹੁਣ ਲਾਈਵ ਦੇ ਵਿੱਚ ਮੈਂ ਨਹੀਂ ਦੇ ਸਕਦਾ, ਪਰ ਤੁਹਾਡਾ ਸਵਾਗਤ ਹੈ ਜੀ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਕੁਲਰਾਜ ਸਿੰਘ, ਹਾਂਜੀ ਇਹਨਾਂ ਦਾ ਮੈਸੇਜ ਮੈਂ ਪੜ੍ਹਦਾ। ਜੀ ਐਸ ਚਾਹਲ ਹੁਣੀ ਵੀ ਕਹਿ ਰਹੇ ਨੇ ਕਿ ਪੰਜਾਬ ਇਜ਼ ਬੈਸਟ ਪਰਫਾਰਮਿੰਗ ਸਟੇਟ ਇਨ ਰਾਈਸ ਪ੍ਰੋਡਕਸ਼ਨ, ਕਿਆ ਬਾਤ ਹੈ ਜੀ, ਫਿਰ ਪਾਣੀ ਦੀ ਤੋੜ ਹੈ ਆਪਾਂ ਨੂੰ। ਨਵਰਾਜ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ। ਤੇ ਹਰਜਿੰਦਰ ਘੁੰਮਣ ਹੁਣੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ, ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਜੀ, ਸ਼ੁਕਰੀਆ। ਤੇ ਜਗਤਾਰ ਭਾਜੀ ਨੇ ਸੁਨੇਹਾ ਭੇਜਿਆ ਸੀ, ਉਹ ਆਪਾਂ ਹੁਣ ਡਿਸਕਸ ਕਰਦੇ ਹਾਂ। ਕਹਿੰਦੇ ਅੱਜ ਕੱਲ ਪੰਜਾਬੀ ਬਾਰੇ ਕਾਫੀ ਗੱਲਬਾਤ ਹੋ ਰਹੀ ਹੈ, ਮੇਰਾ ਮੰਨਣਾ ਹੈ ਕਿ ਅਜੇ ਡੁੱਲੇ ਬੇਰਾਂ ਦਾ ਕੁਝ ਵੀ ਨਹੀਂ ਵਿਗੜਿਆ, ਸਾਫ਼ ਕਰ ਝੋਲੀ ਪਾਏ ਜਾ ਸਕਦੇ ਹਨ। ਵਕਤ ਬਹਾਏ ਤੋਂ ਬਾਅਦ ਅਕਲ ਆਈ ਤਾਂ ਕੀ ਆਈ, ਫਿਰ ਇਹ ਬਹਾਲ ਕਰਵਾਉਣ ਲਈ ਮੋਰਚੇ ਲਾਉਣੇ ਪੈਣੇ ਆ। ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਪੰਜਾਬ ਤੇ ਪੰਜਾਬੀ ਭਾਸ਼ਾ ਨੂੰ ਖਤਮ ਕਰਨਾ ਕਿਸੇ ਸੰਸਥਾ ਦੇ ਏਜੰਡੇ ਤੇ ਹੈ, ਇਸ ਲਈ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ। ਹੁਣ ਸ਼ਰੇਆਮ ਸਮਾਗਮਾਂ ਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਮੌਕੇ ਦੀ ਸਰਕਾਰ ਦੇ ਨੁਮਾਇੰਦੇ ਤੁਹਾਡੀ ਮਾਤ ਭਾਸ਼ਾ ਨੂੰ ਗਾਲੀ ਗਲੋਚ ਵਾਲੀ ਭਾਸ਼ਾ ਕਹਿ ਰਿਹਾ ਹੈ। ਅਜੇ ਵੀ ਸੰਭਲ ਜਾਓ, ਹੁਣ ਪੰਜਾਬੀ ਪਾਰਟੀਆਂ ਅਖਵਾਉਣ ਵਾਲੇ ਸਿਆਸਤਦਾਨ ਕਿਉਂ ਘੁੰਗਣੀਆਂ ਪਾਈ ਬੈਠੇ ਨੇ, ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ? ਪਹਿਲਾਂ ਤੁਸੀਂ ਦੱਸੋ ਅਮਰੀਕ ਭਾਜੀ ਤੁਹਾਡਾ ਕੀ ਖਿਆਲ ਇਹਦੇ ਬਾਰੇ।
ਅਮਰੀਕ ਸੋਰੀ ਅਮਨਦੀਪ, ਜਿਹੜੀ ਨਾ ਪੰਜਾਬੀ ਪੰਜਾਬੀ ਭਾਸ਼ਾ ਹੈ ਸਿੱਖਣੀ ਚਾਹੀਦੀ ਆ। ਕਈ ਵਾਰੀ ਬਹੁਤ ਜ਼ਿਆਦਾ ਮਜਬੂਰੀਆਂ ਵੀ ਹੁੰਦੀਆਂ ਸਾਡੇ ਨੌਜਵਾਨਾਂ ਦੀਆਂ ਜਾਂ ਸਾਡੇ ਜਿਹੜੇ ਅਰਲੀ ਕੈਰੀਅਰ ਦੇ ਲੋਕ ਹੁੰਦੇ ਉਹਨਾਂ ਦੀਆਂ ਬਹੁਤ ਜ਼ਿਆਦਾ ਮਜਬੂਰੀਆਂ ਵੀ ਹੁੰਦੀਆਂ। ਅਗਰ ਤੁਸੀਂ ਪੰਜਾਬੀ ਭਾਸ਼ਾ ਸਿੱਖ ਲੈਂਦੇ, ਸਪੋਜ਼ ਕਰੋ ਤੁਹਾਨੂੰ ਪੰਜਾਬੀ ਆਉਂਦੀ ਆ, ਹੋਰ ਕੋਈ ਭਾਸ਼ਾ ਤੁਹਾਨੂੰ ਹਿੰਦੀ ਨਹੀਂ ਆਉਂਦੀ, ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਤੁਸੀਂ ਇੰਟਰੈਕਸ਼ਨ ਕਿੱਦਾਂ ਕਰੋਗੇ ਇੰਡੀਆ ਦੇ ਵਿੱਚ, ਤੁਹਾਨੂੰ ਜੋਬਸ ਕਿੱਦਾਂ ਮਿਲੂਗੀਆਂ, ਜੋਬ ਸਾਰੀਆਂ ਪੰਜਾਬ ਦੇ ਵਿੱਚ ਹੀ ਥੋੜੋ ਆ। ਜੋਬ ਲੈਣ ਦੇ ਲਈ ਜਾਂ ਤੁਹਾਨੂੰ ਸਕਿੱਲਡ ਬਣਨ ਦੇ ਲਈ ਇੰਗਲਿਸ਼ ਸਿੱਖਣੀ ਪੈਣੀ ਆ, ਇੰਗਲਿਸ਼ ਵਿੱਚ ਕਨਵਰਸੇਸ਼ਨ ਵੀ ਤੁਹਾਨੂੰ ਕਰਨੀ ਪੈਣੀ ਆ, ਇੰਗਲਿਸ਼ ਲਿਖਣੀ ਵੀ ਆਉਣੀ ਚਾਹੀਦੀ, ਤਾਂ ਕਿ ਤੁਹਾਡੀ ਪ੍ਰੋਸਪੈਕਟ ਜਿਹੜੇ ਤੁਹਾਡੇ ਜੋਬ ਪ੍ਰੋਸਪੈਕਟ ਉਹ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਂਦੇ ਉਹਦੇ ਨਾਲ। ਹੁਣ ਅਸੀਂ ਕਈ ਵਾਰੀ ਇੱਦਾਂ ਕਹਿੰਦੇ ਹਾਂ, ਦੇਖੋ ਸਾਡਾ ਆਸਟ੍ਰੇਲੀਆ ਦਾ ਮੁੰਡਾ ਆ, ਉੱਥੇ ਜਾ ਕੇ ਪੰਜਾਬੀ ਬੋਲਦਾ, ਉੱਥੇ ਵਾਲੇ ਇੰਗਲਿਸ਼ ਬੋਲਦੇ, ਉੱਥੇ ਵਾਲਿਆਂ ਦੀ ਮਜਬੂਰੀ ਵੀ ਆ, ਉਹਨਾਂ ਨੂੰ ਇੰਗਲਿਸ਼ ਤੇ ਹਿੰਦੀ ਬੋਲਣੀ ਪੈਂਦੀ ਆ ਤਾਂ ਕਿ ਦੂਜੇ ਸਟੇਟਾਂ ਵਿੱਚ ਜਾ ਕੇ ਜੋਬਸ ਕਰ ਸਕਣ, ਆਪਣੇ ਆਪ ਕਰੀਅਰ ਬਣਾ ਸਕਣ। ਪੰਜਾਬੀ ਕਦੇ ਭੁੱਲਦੀ ਨਹੀਂ ਹੁੰਦੀ, ਮਤਲਬ ਜਿਹੜਾ ਬੰਦਾ ਪੰਜਾਬ ਚ ਰਹਿੰਦਾ ਹੈ ਨਾ, ਜਿਹੜੇ 5-7 ਸਾਲ ਪੰਜਾਬ ਚ ਲਾ ਲੈ, ਉਹਦਾ ਜਨਮ ਪੰਜਾਬ ਵਿੱਚ ਹੋਇਆ, 10 ਸਾਲ ਹੋਏ, ਕਦੇ ਉਹਨੂੰ ਪੰਜਾਬੀ ਭੁੱਲਦੀ ਨਹੀਂ। ਜਿੰਨਾ ਮਰਜ਼ੀ ਜ਼ੋਰ ਲਾ ਲਿਓ ਪੰਜਾਬੀ ਭੁਲਾਉਣ ਨੂੰ, ਪੰਜਾਬੀ ਕਦੇ ਭੁੱਲਦੀ ਨਹੀਂ, ਉਹ ਜੜਾਂ ਚ ਬਹਿ ਜਾਂਦੀ ਹੈ, ਉਹ ਤੁਹਾਡੀ ਮਾਤ ਭਾਸ਼ਾ ਹੁੰਦੀ ਹੈ। ਪੰਜਾਬੀ ਨੂੰ ਮੇਰੇ ਖਿਆਲ ਚ ਬਹੁਤ ਜ਼ਿਆਦਾ ਖਤਰਾ ਨਹੀਂ ਹੈ। ਖਤਰਾ ਪਤਾ ਕਿਹੜੇ ਲੋਕ ਇਹਨੂੰ ਜ਼ਿਆਦਾ ਉਛਾਲਦੇ ਆ, ਉਹ ਲੋਕਾਂ ਦਾ ਸ਼ੋਸ਼ਣ ਕਰਨਾ ਚਾਹੁੰਦੇ, ਲੋਕਾਂ ਨੂੰ ਨਾ ਇੱਕ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਇੱਕ ਗਰੁੱਪ ਬਣਾਉਣਾ ਚਾਹੁੰਦੇ ਆ। ਉਹ ਕਹਿੰਦੇ ਦੇਖੋ ਜੀ ਫਲਾਨੇ ਜਿਹੜੇ ਬੰਦੇ ਆ, 5-7-10 ਬੰਦੇ ਆ, ਜਿਹੜਾ ਸੰਗਠਨ ਆ ਇਹ ਪੰਜਾਬੀਆਂ ਦੇ ਖਿਲਾਫ ਆ, ਇੱਕ ਤਰ੍ਹਾਂ ਦੇ ਨਾਲ ਉਹ ਨਫ਼ਰਤ ਕ੍ਰੀਏਟ ਕਰਦੇ ਜਿਹੜੇ ਦੂਜੇ ਬੰਦੇ ਹੁੰਦੇ ਉਹਨਾਂ ਦੇ ਖਿਲਾਫ਼। ਕੁਛ ਏਦਾਂ ਦੇ ਲੋਕ ਵੀ ਆ ਜਿਹਨਾਂ ਦੀਆਂ ਰੋਟੀਆਂ ਏਦਾਂ ਦੇ ਕੰਮਾਂ ਤੋਂ ਚੱਲਦੀਆਂ ਕਿ ਉਹ ਵਿਰੋਧ ਕਰਨਗੇ ਦੂਜਿਆਂ ਬੰਦਿਆਂ ਦਾ, ਤਾਂ ਕਿ ਇੱਕ ਹੋਰ ਸੰਸਥਾ ਮੂਹਰੇ ਖੜੀ ਹੋ ਜਾਵੇ, ਉਹਦਾ ਆਪਸ ਵਿੱਚ ਕਲੈਸ਼ ਹੋਵੇ, ਫਿਰ ਉਸ ਕਲੈਸ਼ ਤੋਂ ਉਹ ਫਾਇਦਾ ਉਠਾਉਣ। ਮੇਰੇ ਖਿਆਲ ਦੇ ਵਿੱਚ ਅਗਰ ਤੁਸੀਂ ਥੋੜੀ ਜਿਹੀ ਸੰਜੀਦਗੀ ਤੇ ਗੌਰ ਕਰੋ ਤਾਂ ਬਹੁਤਾ ਖਤਰਾ ਹੈ ਨਹੀਂ ਹੈ। ਜਿਹੜਾ ਪੰਜਾਬ ਵਿੱਚ ਰਹਿੰਦਾ ਹੈ, ਕਿੰਨੀ ਪਾਪੂਲੇਸ਼ਨ, 2.5-3 ਕਰੋੜ ਪਾਪੂਲੇਸ਼ਨ ਪੰਜਾਬ ਵਿੱਚ ਰਹਿੰਦੀ ਆ, ਉਹ ਪੰਜਾਬੀ ਬੋਲਦੀ ਆ, ਤੇ ਜਿਹੜੇ ਸਾਡੇ ਵਰਗੇ ਲੋਕ ਪੰਜਾਬ ਤੋਂ ਇੱਥੇ ਹਿਜਰਤ ਕਰਕੇ ਆਏ ਆ, ਮਾਈਗ੍ਰੇਸ਼ਨ ਉਹਨਾਂ ਦੀ ਹੋਈ ਆ, ਉਹ ਵੀ ਪੰਜਾਬੀ ਨੂੰ ਭੁੱਲੇ ਨਹੀਂ, ਉਹ ਪੰਜਾਬੀ ਦੇ ਨਾਲ ਆ, ਪੰਜਾਬੀ ਬੋਲਦੇ ਆ, ਪੰਜਾਬੀ ਸੁਣਦੇ ਆ, ਪੰਜਾਬੀ ਲਿਖਦੇ ਆ। ਮੇਰੇ ਖਿਆਲ ਦੇ ਇੱਕ ਤਰ੍ਹਾਂ ਖੜਾ ਕੀਤਾ ਜਾਂਦਾ ਹੈ ਕਿ ਪੰਜਾਬੀ ਨੂੰ ਖਤਰਾ ਆ ਜੀ, ਪੰਜਾਬੀ ਨੂੰ ਅਸੀਂ ਹੋਣ ਨਹੀਂ ਦੇਣਾ, ਇਹ ਸਾਡੇ ਜ਼ੁਲਮ ਆ। ਮੇਰੇ ਖਿਆਲ ਚ ਜ਼ੁਲਮ ਕਈ ਵਾਰੀ ਹੁੰਦਾ ਵੀ ਆ, ਕਈ ਵਾਰ ਅਣਗਹਿਲੀ ਹੁੰਦੀ ਵੀ ਆ ਪੰਜਾਬੀ ਦੀ, ਪਰ ਇੰਨੀ ਨਹੀਂ ਹੋ ਰਹੀ ਜਿੰਨੀ ਅਸੀਂ ਕਈ ਵਾਰੀ ਰੌਲਾ ਪਾ ਕੇ ਬਹਿ ਜਾਂਦੇ ਹਾਂ। ਤੁਸੀਂ ਕੀ ਕਹੋਗੇ ਅਮਨਦੀਪ ਇਹਦੇ ਬਾਰੇ?
ਦੇਖੋ, ਆਪਾਂ ਨੂੰ ਸਤਰਕ ਰਹਿਣਾ ਚਾਹੀਦਾ। ਜਿਹੜਾ ਜਗਤਾਰ ਭਾਜੀ ਹੋਣਾ ਨੇ ਸੁਨੇਹਾ ਭੇਜਿਆ, ਮੈਂ ਬਹੁਤ ਹੱਦ ਤੱਕ ਉਹਦੇ ਨਾਲ ਸਹਿਮਤ ਹਾਂ। ਇੱਕ ਸਿਰਫ, ਦੂਜੇ ਪਾਸੇ ਇਹ ਵੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾਉਣਾ, ਹੁਣ ਅਸੀਂ ਆ ਰੇਡੀਓ ਤੇ ਵੀ ਬੇਸਿਕਲੀ ਇਹਨੂੰ ਵੀ ਰੌਲੇ ਚ ਗਿਣਿਆ ਜਾ ਸਕਦਾ ਕਿ ਜੋ ਅਸੀਂ ਹੁਣ ਪਾ ਰਹੇ ਹਾਂ, ਕਿ ਗੱਲਾਂ ਕਰਨੀਆਂ ਅੰਦਰ ਬੈਠ ਕੇ ਰਜਾਈ ਦੇ ਵਿੱਚ ਜਾਂ ਰੂਮ ਦੇ ਵਿੱਚ, ਵੀ ਪੰਜਾਬੀ ਨੂੰ ਅਸੀਂ ਬਹੁਤ, ਸਾਨੂੰ ਮਾਣ ਹੋਣਾ ਚਾਹੀਦਾ, ਸਾਨੂੰ ਆਹ ਹੋਣਾ ਚਾਹੀਦਾ, ਅਸੀਂ ਕਰ ਰਹੇ ਹਾਂ, ਦੈਟਸ ਐਗਜੈਕਟਲੀ ਵਟ ਵੀ ਆਰ ਡੂਇੰਗ, ਰਾਈਟ? ਤੇ ਪਰ ਕੀ ਇਹਦੇ ਨਾਲ ਪੰਜਾਬੀ ਬੋਲੀ ਵੱਧ ਜਾਏਗੀ? ਸਾਡੀਆਂ ਗੱਲਾਂ ਕਰਨ ਦੇ ਨਾਲ ਅਸੀਂ ਹੁਣ, ਚਲੋ ਜਿੰਨੇ ਵੀ ਸਾਡੇ ਲਿਸਨਰ ਬੈਠੇ ਆ, ਅਸੀਂ ਇੱਕ ਦੂਜੇ ਦੀ ਗੱਲ ਸੁਣ ਰਹੇ ਹਾਂ, ਕੀ ਸਾਡੇ ਸੁਣਨ ਦੇ ਨਾਲ ਪੰਜਾਬੀ ਬੋਲੀ ਦਾ ਕੋਈ ਵਿਕਾਸ ਹੋ ਜਾਏਗਾ ਜਾਂ ਕਿਸੇ ਹੋਰ ਬੋਲੀ ਨੂੰ ਗ੍ਰਹਿਣ ਲੱਗ ਜਾਏਗਾ? ਆਈ ਡੋਂਟ ਥਿੰਕ ਸੋ। ਇਹਦੇ ਲਈ ਅਮਰੀਕ ਭਾਜੀ ਸਾਨੂੰ ਕੋਈ ਠੋਸ ਕਦਮ, ਸਿਸਟਮੈਟਿਕ ਜਿਹੜੇ ਕਦਮ ਹੈ, ਇੱਕ ਇੰਸਟੀਟਿਊਸ਼ਨਲ ਕਦਮ ਹੈ, ਉਹ ਯੋਜਨਾਬੱਧ ਤਰੀਕੇ ਨਾਲ ਸਾਨੂੰ ਚੱਕਣੇ ਪੈਣੇ ਆ। ਕਿ ਪਹਿਲੀ ਗੱਲ ਤਾਂ ਜਿੱਥੇ ਤੱਕ ਮੈਂ ਹੁਣ ਦੇਖਿਆ ਆ, ਮੇਰੀ ਆਪਣੀ ਮੈਂ ਆਬਜ਼ਰਵੇਸ਼ਨ ਹੈ, ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਪੰਜਾਬੀ ਬੋਲੀ ਨੂੰ ਕੋਈ ਬਹੁਤਾ ਜ਼ਿਆਦਾ ਖਤਰਾ ਨਹੀਂ ਹੈਗਾ। ਖਤਰਾ ਤਾਂ ਹੋਵੇ ਜੇ ਸਰਕਾਰੀ ਬੋਲੀ ਹੋਵੇ, ਵੀ ਸਰਕਾਰ ਨੇ ਜੀ ਪਹਿਲਾਂ ਸਰਕਾਰੀ ਬੋਲੀ ਪੰਜਾਬੀ ਸੀ, ਹਨਾ, ਤੇ ਹੁਣ ਉਹ ਜੀ ਉਰਦੂ ਕਰ ਰਹੇ ਨੇ ਜਾਂ ਹਿੰਦੀ ਕਰ ਰਹੇ ਨੇ। ਜਿਹੜੀ ਮੈਂ ਸਟੇਟਸ ਵੀ ਪਾਇਆ ਸੀਗਾ ਕਿ ਪੰਜਾਬੀ ਕਦੇ ਵੀ ਸਰਕਾਰੀ ਬੋਲੀ ਨਹੀਂ ਅੱਜ ਤੱਕ ਰਹੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਸੰਭਾਲਿਆ ਤੇ ਉਹਦੀ ਵੀ ਜਿਹੜੀ ਰਾਜ ਬੋਲੀ ਸੀ ਉਹ ਫਾਰਸੀ ਸੀ, ਫਾਰਸੀ ਦੇ ਵਿੱਚ ਸਾਰਾ ਜਿਹੜਾ ਉਹਨਾਂ ਦਾ ਸਿਸਟਮ ਚੱਲਦਾ ਸੀ। ਪਰ ਉਹ ਤੋਂ ਪਹਿਲਾਂ, ਅੱਜ ਮੈਂ ਸ਼ਬਦ ਵੀ ਆਪਾਂ ਪੜ੍ਹ ਕੇ ਤੁਹਾਨੂੰ ਸੁਣਾਇਆ ਕਿ ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਸਰਕਾਰੀ ਭਾਸ਼ਾ ਜਿਹੜੀ ਅਵਰਾ ਹੀ ਸੀ, ਦੂਜੀਆਂ ਬੋਲੀਆਂ ਸੀ, ਫਾਰਸੀਆਂ ਹੀ ਸੀਗੀਆਂ। ਉਸ ਦੌਰਾਨ ਬਾਬੇ ਨਾਨਕ ਨੇ ਬਾਣੀ ਰਚੀ, ਹਨਾ, ਗੁਰੂਆਂ ਨੇ ਬਾਣੀ ਰਚੀ, ਤੇ ਫਿਰ ਸਾਡਾ ਆਪਣਾ ਰਾਜ ਵੀ ਹੋ ਗਿਆ, ਉਹਦੇ ਵਿੱਚ ਵੀ ਇਹ ਭਾਸ਼ਾ ਜਿਹੜੀ ਪੰਜਾਬੀ ਆ ਉਹ ਸਰਕਾਰੀ ਭਾਸ਼ਾ ਨਹੀਂ ਬਣ ਸਕੀ। ਤੇ ਜਦੋਂ ਸਾਡੇ ਰਾਜ ਚ ਨਹੀਂ ਬਣ ਸਕੀ, ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਬਗਾਨਿਆਂ ਦੇ ਰਾਜ ਚ ਕਿੱਦਾਂ ਬਣੂਗੀ ਉਹ? ਤੇ ਦੇਖਣਾ ਗੱਲ ਇਹ ਹੈ ਕਿ ਸਰਕਾਰੀ ਭਾਸ਼ਾ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਦਸਵੇਂ ਨੰਬਰ ਤੇ ਦੁਨੀਆਂ ਦੇ ਵਿੱਚ ਇਸ ਵੇਲੇ ਬੋਲੀ ਜਾਣ ਵਾਲੀ ਬੋਲੀਆਂ ਦੇ ਵਿੱਚੋਂ ਆ ਗਈ ਆ। ਕਿੱਦਾਂ ਆ ਗਈ ਆ? ਕਿਉਂਕਿ ਇਹ ਲੋਕ ਭਾਸ਼ਾ ਆ, ਲੋਕ ਇਹਨੂੰ ਬੋਲਦੇ ਨੇ, ਲੋਕ ਇਹਨੂੰ ਪਸੰਦ ਕਰਦੇ ਨੇ, ਚਾਹੇ ਲੋਕ ਸਾਨੂੰ ਜੋ ਮਰਜ਼ੀ ਕਹੀ ਜਾਣ, ਇਹ ਜੀ ਗਵਾਰਾਂ ਦੀ ਭਾਸ਼ਾ ਹੈ ਤਾਂ ਅਨਪੜ੍ਹਾਂ ਦੀ ਭਾਸ਼ਾ ਹੈ। ਫਿਰ ਦੁਨੀਆਂ ਦੇ ਵਿੱਚ ਇੰਨੇ ਅਨਪੜ੍ਹ ਹੋ ਗਏ ਵੀ ਇੰਨੇ ਬੰਦੇ ਪੰਜਾਬੀ ਬੋਲ ਰਹੇ ਨੇ? ਬਾਲੀਵੁੱਡ ਕਿਉਂ ਪੰਜਾਬੀ ਗੀਤ ਅਨਪੜ੍ਹਾਂ ਦੀ ਭਾਸ਼ਾ ਚ ਕਿਉਂ ਗੀਤ ਰਿਕਾਰਡ ਕਰ ਰਿਹਾ? ਜਦੋਂ
ਇਹੀ ਗੱਲ ਮੈਂ ਅਮਦੀਪ ਕਰਨਾ ਚਾਹੁੰਦਾ, ਪੰਜਾਬੀ ਦੇ ਵਿੱਚ ਵਧੀਆ ਵਧੀਆ ਕਵਿਤਾਵਾਂ ਲਿਖੀਆਂ ਜਾਂਦੀਆਂ, ਪੰਜਾਬੀ ਦੀਆਂ ਵਧੀਆ ਵਧੀਆ ਫਿਲਮਾਂ ਬਣਦੀਆਂ, ਪੰਜਾਬੀ ਵਿੱਚ ਵਧੀਆ ਵਧੀਆ ਗਾਣੇ। ਹੁਣ ਤਾਂ ਮੈਂ ਸਕੂਲਾਂ ਦੇ ਵਿੱਚ ਨਾ ਨਿਆਣੇ, ਇੱਥੇ ਦੇ ਜੇ ਗੋਰੇ ਨਿਆਣੇ, ਉਹ ਪੰਜਾਬੀ ਗਾਣੇ ਸੁਣਦੇ ਦੇਖੇ ਆ, ਨੱਚਦੇ ਵੀ ਦੇਖੇ ਆ, ਤੇ ਪੰਜਾਬੀ ਗਾਣੇ ਸੁਣਦੇ ਆਮ ਸੁਣਦੇ ਆ। ਪੰਜਾਬੀ ਤਾਂ ਜ਼ਿਆਦਾ ਪ੍ਰਫੁੱਲਿਤ ਹੋ ਰਹੀ ਆ, ਪੰਜਾਬੀ ਤੇ ਤਾਂ ਮੇਰੇ ਖਿਆਲ ਚ ਆਉਂਦੀ ਪਈ ਮਿੱਠੀ ਜਮਾਨ, ਜਿੱਦਾਂ ਚੰਨ ਸਿਤਾਰੇ ਚੜੇ ਕਲੀਰੇ ਉੱਚੀ ਝਲਕ ਦਿਲਾਂ ਤੇ ਪੈਂਦੀ, ਏਦਾਂ ਦਾ ਗਾਣਾ ਵੀ ਗਾਇਆ ਇਹਨਾਂ, ਤੁਸੀਂ ਸੁਣਿਆ ਹੋਣਾ ਕਦੇ, ਲਾਇਆ ਵੀ ਸੀ ਤੁਸੀਂ ਇੱਕ ਦਿਨ, ਮੇਰੇ ਖਿਆਲ ਚ ਬਾਰਿਸ ਨੇ ਗਾਇਆ ਇਹ ਗਾਣਾ।
ਉਹ ਵੀ ਹੈ ਦੇਖੋ, ਹੁਣ ਲੌਂਗ ਲਾਚੀ ਜਿਹੜਾ ਸੌਂਗ ਹੈ, ਗੀਤ ਹੈ ਇਹ, ਇੰਡੀਆ ਦਾ ਸਾਰਿਆਂ ਨੂੰ ਵੱਧ ਯੂਟਿਊਬ ਤੇ ਦੇਖਣ ਵਾਲਾ ਸੁਣਨ ਵਾਲਾ ਬਣ ਗਿਆ, ਦੁਨੀਆਂ ਦਾ ਸਾਰਿਆਂ ਨੂੰ ਪਾਪੂਲਰ ਗੀਤ ਬਣ ਗਿਆ ਹੈ ਭਾਰਤੀ ਸੰਖਿਆ ਦੇ ਵਿੱਚੋਂ।
ਕਿੱਦਾਂ ਦੇ ਪੰਜਾਬੀ ਦੇ ਕਵਿਤਾਵਾਂ ਆ, ਗੀਤ ਆ, ਫਿਲਮਾਂ ਬਣਦੀਆਂ ਆ, ਡਾਇਲੋਗ ਆ, ਪੰਜਾਬੀ ਦੇ ਕਿੰਨੇ ਰੇਡੀਓ ਪ੍ਰੋਗਰਾਮ ਪੇਸ਼ ਕਰ ਰਹੇ ਲੋਕ, ਪੰਜਾਬੀ ਕਿੱਥੇ ਖਤਰਾ, ਕਿੱਥੇ ਨੀ ਪ੍ਰਫੁੱਲਿਤ ਹੋ ਰਹੀ ਪੰਜਾਬੀ? ਪੰਜਾਬੀ ਸਾਰੇ ਸੰਸਾਰ ਵਿੱਚ ਪ੍ਰਫੁੱਲਿਤ ਹੋ ਰਹੀ ਆ। ਇਹ ਪਤਾ ਕੀ ਆ ਕਿ ਲੋਕ ਹੋਰ ਭਾਸ਼ਾ ਵਿੱਚ ਤਾਂ ਪ੍ਰਫੁੱਲਿਤ ਹੋ ਰਹੀ ਆ ਨਾ, ਉਹਦੇ ਨਾਲ ਨਾਲ ਪੰਜਾਬੀ ਵੀ ਹੋ ਰਹੀ ਆ, ਕਿਉਂਕਿ
ਤੌਰ ਤੇ ਸਾਰਾ ਜ਼ਿਆਦਾ ਅਮਰੀਕ ਜੀ, ਜਿਹੜਾ ਜ਼ਿਆਦਾ ਖਤਰਾ ਆ, ਜ਼ਿਆਦਾ ਖਤਰਾ ਹਿੰਦੀ ਨੂੰ ਆ ਜੇ ਦੇਖਿਆ ਜਾਵੇ ਨਾ,
ਹਿੰਦੀ ਨੂੰ,
ਹਾਂ ਹਿੰਦੀ ਨੂੰ ਖਤਰਾ ਆ, ਕਿਉਂਕਿ ਜਿਹੜੀ ਹਿੰਦੀ ਆ ਨਾ, ਸਾਊਥ ਦੇ ਵਿੱਚ ਤਾਂ ਉਹਨੇ ਸਿੱਧਾ ਹੀ ਮੋਰਚਾ ਕੱਢ ਲਿਆ ਭਾਈ, ਅਸੀਂ ਹਿੰਦੀ ਲੱਗਣੇ ਨੀ ਦੇਣੀ, ਠੀਕ ਆ। ਫਿਰ
ਹਾਂਜੀ
ਹੁਣ ਮਹਾਰਾਸ਼ਟਰ ਦੇ ਵਿੱਚ ਮਰਾਠੀ, ਅੱਜ ਸਵੇਰੇ ਮੇਰੇ ਨਾਲ ਮੇਰੀ ਗੁਰਪ੍ਰੀਤ ਨਾਲ ਗੱਲ ਹੋ ਰਹੀ ਸੀ, ਉੱਥੇ ਮਰਾਠੀ ਬੋਲਦੇ ਨੇ ਹਨਾ, ਤੇ ਯੂਪੀ ਦੇ ਵਿੱਚ ਚਲ ਜਾਓ ਜਿਹੜਾ ਕਿ ਹਿੰਦੀ ਦਾ ਜਿਹਨੂੰ ਕਹਿੰਦੇ ਉਹ ਗੜ ਹੋਣਾ ਚਾਹੀਦਾ, ਯੂਪੀ ਦੇ ਵਿੱਚ ਵੀ ਹਿੰਦੀ ਦੀਆਂ 20 ਵੰਨਗੀਆਂ ਨੇ। ਕਈ ਹਿੰਦੀਆਂ ਦਾ ਏਦਾਂ ਨਹੀਂ ਹੈ, ਇੱਕ ਇਲਾਕੇ ਦੀ ਹਿੰਦੀ ਦੂਜੇ ਇਲਾਕੇ ਨੂੰ ਸਮਝ ਨਹੀਂ ਆਉਂਦੀ, ਯੂਪੀ ਦੇ ਵਿੱਚ ਹੀ।
ਹਾਂਜੀ ਹਾਂਜੀ,
ਤੁਸੀਂ ਯੂਪੀ ਚ ਲਾਗੂ ਕਰਕੇ ਦਿਖਾ ਦਿਓ ਇੱਕ ਹਿੰਦੀ, 20 ਹਿੰਦੀਆਂ ਤੋਂ ਇੱਕ ਹਿੰਦੀ ਬਣਾ ਕੇ ਦਿਖਾ ਦਿਓ। ਪੰਜਾਬੀ ਦੀਆਂ 13-14 ਡਾਇਲੈਕਟਸ ਨੇ, ਬਨਗੀਆਂ ਨੇ, ਡੋਗਰੀ ਆ, ਪੁਆਧੀ ਆ, ਮਾਲਵਈ ਆ, ਮਾਝੀ ਆ, ਟੱਕ ਬੋਲੀ ਆ, ਪੋਠੋਵਾਰੀ ਆ, ਸਿੰਧੀ ਆ, ਮਤਲਬ ਸਿੰਧੀ ਪੰਜਾਬੀ ਵੀ ਹੈਗੀ ਆ, ਦੁਆਬੀ ਆ, ਕਿੰਨੀਆਂ ਮਤਲਬ ਇਹਨਾਂ ਦੀਆਂ ਪਹਾੜੀ ਆ, ਪੰਜਾਬੀ ਦੀਆਂ ਕਿੰਨੀਆਂ ਬਨਗੀਆਂ ਨੇ ਹਨਾ। ਸੋ ਮੈਨੂੰ ਲੱਗਦਾ ਇਹ ਜਿਹੜਾ ਸਕੇਅਰ ਕੈਂਪੇਨ ਹੈ, ਇਹ ਸਕੇਅਰ ਕੈਂਪੇਨ ਉਹਨਾਂ ਦੇ ਆਪਣੇ ਮਨ ਦੀ ਕਾਢ ਹੈ ਇੱਕ, ਜਿਨ੍ਹਾਂ ਨੇ ਵੀ ਇਹ ਕਰ ਕੀਤੀ ਆ ਵੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰ ਲੈਣ ਲੱਗੇ।
ਆਹ ਵਰਡ ਤੁਸੀਂ ਬਹੁਤ ਵਧੀਆ ਬੁੱਝਿਆ, ਜਿਹੜਾ ਕਿ ਸਕੇਅਰ ਕੈਂਪੇਨ, ਡਰਾਵਣਾ, ਇੱਕ ਤਰ੍ਹਾਂ ਦਾ ਡਰਾਵਣਾ ਡਰਾਮਾ ਕੀਤਾ ਜਾ ਰਿਹਾ।
ਹਾਂ ਡਰਾਮਾ ਹੈ
ਕਿ ਸਾਡੀ ਪੰਜਾਬੀ ਨੂੰ ਬਹੁਤ ਖਤਰਾ ਜੀ,
ਉਹ ਨਹੀਂ
ਪੰਜਾਬੀ ਨੂੰ ਤਾਂ
ਨਹੀਂ ਨਹੀਂ ਖਤਰਾ ਨਹੀਂ,
ਨਿਗਲੇ ਹੀ ਲੈਣਾ,
ਨਹੀਂ ਨਿਗਲ ਤਾਂ ਲੈਣਾ, ਉਹ ਤਾਂ ਠੀਕ ਹੈ ਭਾਜੀ, ਆਪਾਂ ਨੂੰ ਰਹਿਣਾ ਚਾਹੀਦਾ, ਪਰ ਜਿਹੜੇ ਲੋਕ ਧਮਕੀਆਂ ਵੀ ਦੇ ਰਹੇ ਨੇ ਨਾ, ਅਸਲ ਦੇ ਵਿੱਚ ਉਹ ਧਮਕੀਆਂ ਤਾਂ ਦੇ ਰਹੇ ਨੇ ਕਿਉਂਕਿ ਆਪ ਡਰੇ ਹੋਏ ਨੇ, ਠੀਕ ਹੈ ਨਾ।
ਹਾਂਜੀ ਹਾਂਜੀ,
ਇੱਕ ਨਾ ਮੈਂ ਤੁਹਾਨੂੰ ਦੱਸਦਾ, ਇੱਕ ਕਹਾਵਤ ਮੈਂ ਤੁਹਾਨੂੰ ਭੇਜੀ ਸੀ, ਅਸੀਂ ਰਿਕਾਰਡ ਕਰ ਰਹੇ ਹਾਂ, ਉਹਦੇ ਵਿੱਚ ਇੱਕ ਕਹਾਵਤ ਸੀ, ਉਹ ਕਹਿੰਦੇ ਨੇ ਪਤਾ ਨੀ ਕਿਹੜੇ ਕੰਟਰੀ ਦੀ ਕਹਾਵਤ ਹੈ, ਸ਼ਾਇਦ ਰੂਸ ਦੀ ਆ, ਕਹਿੰਦੇ ਜਦੋਂ ਨਾ ਅੰਨਾ ਕਹੇ ਮੈਂ ਤੇਰੇ ਬੱਟਾ ਮਾਰੂ ਤਾਂ ਸਮਝ ਲੈਣਾ ਚਾਹੀਦਾ ਉਹਦੇ ਪੈਰ ਹੇਠਾਂ ਬੱਟਾ ਆ। ਆਹੋ ਜਦ ਨਾ ਜਦ ਕੋਈ ਅੰਨਾ ਕਿਸੇ ਨੂੰ ਧਮਕੀ ਦੇਵੇ ਮੈਂ ਮਾਰੂ ਤੇਰੇ ਬੱਟਾ, ਤਾਂ ਦੂਸਰੇ ਬੰਦੇ ਨੂੰ ਸਮਝ ਲੈਣਾ ਚਾਹੀਦਾ ਉਹਦੇ ਪੈਰ ਹੇਠਾਂ ਬੱਟਾ ਆ, ਠੀਕ ਹੈ ਨਾ। ਤੇ ਜੇ ਉਹ ਹੁਣ ਜਿੱਦਾਂ ਇਹ ਧਮਕੀ ਦੇ ਰਹੇ ਨੇ ਵੀ ਅਸੀਂ ਏਦਾਂ ਲਵਾਵਾਂਗੇ ਹਿੰਦੀ ਐਂ ਕਰਾਂਗੇ, ਇਹਨਾਂ ਨੂੰ ਅਸਲ ਚ ਖਤਰਾ ਆਪਣਾ ਪਿਆ ਹੋਇਆ ਵੀ ਇਹ ਤਾਂ ਲੁਪਤ ਹੁੰਦੀ ਜਾ ਰਹੀ ਆ, ਇਹ ਤਾਂ ਲਾਗੂ ਹੀ ਨਹੀਂ ਹੋਣੀ।
ਅਮਿਤ ਸ਼ਾਹ ਨੇ ਨਾ ਉਹ ਕਿਹਾ ਵੀ ਅਸੀਂ ਪੰਜਾਬੀ ਹਿੰਦੀ ਨੂੰ ਪ੍ਰਫੁੱਲਿਤ ਕਰਾਂਗੇ, ਅਗਰ ਜੇ ਕੋਈ ਉਸ ਇੱਦਾਂ ਦੀ ਕੋਈ ਐਫਰਟ ਲੈਂਦਾ ਵੀ ਆ, ਹਿੰਦੀ ਨੂੰ ਪ੍ਰਫੁੱਲਿਤ ਕਰਦਾ ਵੀ ਆ, ਫੇਰ ਕੀ ਆ, ਕਰ ਲੈ ਵੀ ਹਿੰਦੀ ਪ੍ਰਫੁੱਲਿਤ ਹੋਣੀ ਚਾਹੀਦੀ ਆ, ਨੈਸ਼ਨਲ ਲੈਂਗੁਏਜ ਆ, ਉਹਦੇ ਵਿੱਚ ਕੀ ਨੁਕਸਾਨ ਆ, ਉਹਦੇ ਨਾਲ ਕਿਤੇ ਜਿਹੜੀਆਂ ਸਾਊਥ ਦੀਆਂ ਲੈਂਗੁਏਜ ਉਹ ਬੋਲਣ ਲੋਕਾਂ ਨੇ ਹਟ ਜਾਣਾ, ਜਾਂ ਵੀ ਭਾਸ਼ਾ ਜੇ ਸਾਊਥ ਵਾਲੀ ਭਾਸ਼ਾ ਕਿੱਦਾਂ ਸਿੱਖੂਗੇ ਹਿੰਦੀ ਸਿੱਖਣ ਲਈ, ਉਹਨਾਂ 2-3 ਸਦੀਆਂ ਲੱਗ ਜਾਣੀਆਂ, ਤੇ ਅਗਰ ਪ੍ਰਫੁੱਲਿਤ ਕਰਦਾ ਹੈ ਕੋਈ ਕਿਸੇ ਆਪਣੀ ਭਾਸ਼ਾ ਨੂੰ ਤਾਂ ਕਰਨ ਦਿਓ, ਦਿਸ ਨਾਟ ਏ ਪ੍ਰੋਬਲਮ ਨਾ, ਪੰਜਾਬੀ ਨੇ ਉਹਨਾਂ ਕੀ ਖਤਰਾ ਹੋ ਸਕਦਾ।
ਨਹੀਂ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਜਦੋਂ ਗੋਰੇ ਨੀ ਸਾਡੀ ਪੰਜਾਬੀ ਮੰਗਾ ਸਕੇ, ਠੀਕ ਆ, ਈਵਨ ਮੁਗਲ ਨੀ ਮੰਗਾ ਸਕੇ 1000 ਸਾਲ ਦੇ ਵਿਚ, ਸਾਡੇ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਨੀ ਲਾਗੂ ਕੀਤੀ ਪੰਜਾਬੀ, ਫੇਰ ਦੁਨੀਆਂ ਦੇ 10ਵੇਂ ਨੰਬਰ ਤੇ ਪਹੁੰਚੀ ਹੋਈ ਆ, ਸਾਨੂੰ ਕਾਹਦਾ ਖਤਰਾ ਹੋਣਾ ਚਾਹੀਦਾ? ਅਸਲ ਦੇ ਵਿੱਚ ਜਿੱਥੇ ਕੰਮ ਕਰਨ ਦੀ ਲੋੜ ਹੈ, ਹੁਣ ਆਪਾਂ ਆਈਏ ਕੰਮ ਤੇ, ਕੰਮ ਕੀ ਕਰਨ ਦੀ ਲੋੜ ਹੈ? ਕੰਮ ਕਰਨ ਦੀ ਲੋੜ ਹੈ ਕਿ ਚਲੋ ਜਿੱਦਾਂ ਹੁਣ ਅਸੀਂ ਪੰਜਾਬੀ ਰੇਡੀਓ ਚਲਾ ਰਹੇ ਹਾਂ, ਪੰਜਾਬੀ ਅਖਬਾਰਾਂ ਚੱਲ ਰਹੀਆਂ ਨੇ, ਪੰਜਾਬੀ ਲਿਟਰੇਚਰ ਛਪ ਰਿਹਾ, ਪੰਜਾਬੀ ਦੀਆਂ ਛਪਾਈਆਂ ਦੇ ਵਧੀਆ ਸਿਸਟਮ ਹੋਣੇ ਚਾਹੀਦੇ। ਮੈਂ ਦੇਖਿਆ ਹੁਣ ਮੇਰੀ ਕਿਤਾਬ ਛਪ ਗਈ ਹੈ ਤੇ ਮਤਲਬ ਇੱਕ ਬਹੁਤ ਜ਼ਿਆਦਾ ਸਟਰਗਲ ਹੈ ਜੇ ਪੰਜਾਬੀ ਕਿਸੇ ਪਬਲਿਸ਼ਰ ਨੇ ਕਿਤਾਬ ਛਪਾਉਣੀ ਹੋਵੇ ਨਾ, ਮੇਰੇ ਖਿਆਲ 90% ਤਾਂ ਲੋਕ ਛਪਾਉਂਦੇ ਹੀ ਨਹੀਂ ਹੈਗੇ, ਕਿਉਂਕਿ ਪੂਰੀ ਲੁੱਟ ਖਸੁੱਟ ਇਸ ਇੰਡਸਟਰੀ ਦੇ ਵਿੱਚ ਹੈ। ਮਤਲਬ ਹੈ ਹੀ ਨਹੀਂ, ਕੋਈ ਸਿਸਟਮ ਹੀ ਹੈ ਨਹੀਂ ਕਿਤਾਬ, ਮਤਲਬ ਕਿਸੇ ਵਧੀਆ ਵਿਚਾਰ ਨੂੰ ਛਾਪਣ ਦਾ, ਛਪਾ ਕੇ ਡਿਸਟ੍ਰੀਬਿਊਸ਼ਨ ਦਾ ਸਿਸਟਮ ਹੀ ਹੈ ਨਹੀਂ ਪੰਜਾਬੀ ਤੇ, ਇਹ ਸਿਸਟਮ ਬਣਾਉਣ ਦੀ ਲੋੜ ਹੈ। ਠੀਕ ਹੈ, ਮੀਡੀਆ ਜਿਹੜਾ ਹੈ, ਮੀਡੀਆ ਨੂੰ ਆਪਣਾ ਜਿਹੜਾ ਗੇਮ ਉੱਚੀ ਚੱਕਣੀ ਪੈਣੀ ਹੈ ਪੰਜਾਬੀ ਦੇ ਲਈ। ਸਕੂਲਾਂ ਦੇ ਵਿੱਚ ਦੇਖੋ, ਜਿੰਨੀ ਦੇਰ ਮੈਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਸਾਡੀ ਰੋਸ਼ਨੀ ਕਰਦੇ ਰਹਿਣਗੇ, ਸਾਨੂੰ ਸਾਡੇ ਮਾਰਗਦਰਸ਼ਨ ਕਰਦੇ ਰਹਿਣਗੇ, ਪੰਜਾਬੀ ਨੇ ਪ੍ਰਫੁੱਲਿਤ ਹੋਣਾ ਹੀ ਹੋਣਾ ਆ ਜਿੰਨੀ ਦੇਰ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਜਾਵਾਂਗੇ, ਕਿਉਂਕਿ ਉਹ ਸ਼ਾਹਕਾਰ ਰਚਨਾ ਨੇ, ਹਨਾ, ਦੁਨੀਆਂ ਦੀ ਮਤਲਬ ਵਨ ਆਫ ਦਾ ਬੈਸਟ ਰਚਨਾ ਜਿਹੜੀ ਉਹ ਗੁਰਮੁਖੀ ਜੋ ਪੰਜਾਬੀ ਦੇ ਵਿੱਚ ਹੋਈ ਆ, ਤੇ ਉਹ ਹਮੇਸ਼ਾ ਹੀ ਜਾਗਦੀ ਜੋਤ ਜਿਹੜੀ ਆ ਉਹ ਰੋਸ਼ਨੀ ਕਰਦੀ ਰਹੇਗੀ ਸਾਨੂੰ। ਤੇ ਮੈਨੂੰ ਲੱਗਦਾ ਸਾਨੂੰ ਗਰਾਊਂਡ ਲੈਵਲ ਤੇ ਜਾ ਕੇ, ਲੋਕ ਮੁੱਢਲੇ ਪੱਧਰਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਗੁਰਦੁਆਰਿਆਂ ਦੇ ਵਿੱਚ ਸਾਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ, ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਲੋੜ ਹੈ, ਆਪਣੇ ਘਰ ਪੜ੍ਹਾਉਣ ਦੀ ਲੋੜ ਹੈ, ਘਰੋਂ ਸ਼ੁਰੂ ਕਰੀਏ। ਖੈਰ ਅਮਰੀਕ ਜੀ, ਆਪਾਂ ਕੁਛ ਸੁਨੇਹੇ ਲੈਣੇ।
ਅਮਨਦੀਪ, ਪਤਾ ਕੀ ਗੱਲ ਆ, ਅਮਨਦੀਪ, ਕੋਈ ਵੀ ਭਾਸ਼ਾ, ਚਾਹੇ ਪੰਜਾਬੀ ਆ, ਚਾਹੇ ਹਿੰਦੀ ਆ, ਚਾਹੇ ਉਰਦੂ ਆ, ਚਾਹੇ ਤਮਿਲ ਆ, ਚਾਹੇ ਹੋਰ ਕੋਈ ਭਾਸ਼ਾ ਆ, ਜੇ ਤੁਸੀਂ ਰੋਸ਼ਨ ਖਿਆਲ ਆ ਨਾ, ਉਹ ਸਾਰੀਆਂ ਭਾਸ਼ਾਵਾਂ ਤੁਹਾਨੂੰ ਸੋਹਣੀਆਂ ਲੱਗਦੀਆਂ।
ਹਾਂ ਹਾਂ, ਜੇ ਰੋਸ਼ਨ ਖਿਆਲ ਹੈ, ਹੁਣ ਜਿੱਦਾਂ ਤੁਸੀਂ ਆ, ਤੁਸੀਂ ਉਰਦੂ ਸਿੱਖ ਰਹੇ ਹੋ, ਠੀਕ ਹੈ, ਤੇ ਬੜਾ ਵਧੀਆ ਲੱਗਦਾ ਸਾਨੂੰ ਵੀ ਤੁਹਾਡਾ ਸੁਣ ਕੇ, ਬੜਾ ਵਧੀਆ ਲੱਗਦਾ। ਮੈਂ ਸੰਸਕ੍ਰਿਤ ਸਿੱਖੀ ਸੀ ਜਦੋਂ, ਜਿੰਨੀ ਕੁ ਮੈਨੂੰ ਲੋੜ ਸੀ, ਮੈਨੂੰ ਬੜਾ ਵਧੀਆ ਲੱਗਦਾ, ਮੈਂ ਕਿਤੇ ਕਿਤੇ ਉਹਦਾ ਅੱਖਰ ਵਰਤਦਾ। ਹਿੰਦੀ ਮੈਨੂੰ ਬੜੀ ਫਲੂਐਂਟਲੀ ਆਉਂਦੀ ਹੈ, ਮਤਲਬ ਮੈਂ 2 ਕੁ ਦਿਨ ਹਿੰਦੀ ਬੋਲਣਾ, ਤੁਸੀਂ ਦੱਸ ਨਹੀਂ ਸਕਦੇ ਵੀ ਹਿੰਦੀ ਸਪੀਕਰ ਹੈ। ਪਾਣੀ ਦੀ ਬਾਲਟੀ ਸਿੱਟਣੀ ਪੈਣੀ ਮੇਰੇ ਪਰ ਪਤਾ ਕਰਨ ਦੇ ਲਈ ਕਿ ਮੇਰੀ ਮਾਤ ਭਾਸ਼ਾ ਕਿਹੜੀ। ਜਦ ਤੁਸੀਂ ਪਾਣੀ ਦੀ ਬਾਲਟੀ
ਮੇਰੇ ਤੇ ਸਿੱਟਣੀ
ਤੁਸੀਂ ਮੈਨੂੰ, ਜੇ ਮੈਂ 2 ਦਿਨ ਹਿੰਦੀ, ਜੇ ਮੈਂ ਨਾ ਸੱਚੀ, ਜੇ ਮੈਂ 2 ਦਿਨ ਹਿੰਦੀ ਬੋਲ ਲਵਾਂ ਨਾ, ਤੁਸੀਂ ਮੈਨੂੰ ਨਾ ਮਿਲੇ, ਤੁਸੀਂ ਇਹ ਕਹਿਣਾ ਵੀ ਯਾਰ ਇਹ ਭਈਏ ਨਾ ਕੇਸ ਰੱਖੇ ਹੋਏ, ਭਈਏ ਨਾ ਪੱਗ ਬੰਨੀ, ਉਹ ਕਮਾਲ ਹੈ, ਇੰਨੀ ਵਧੀਆ, ਹਨਾ, ਤੁਸੀਂ ਤਾਂ ਮੈਨੂੰ ਅਵਾਰਡ ਦੇਣ ਤੱਕ ਜਾਓ, ਤੁਸੀਂ ਫਿਰ ਮੇਰੇ ਤੇ ਪਾਣੀ ਦੀ ਬਾਲਟੀ ਸਿੱਟੋਗੇ, ਪਤਾ ਕਰਨੋਗੇ ਮੇਰੀ ਮਾਤ ਭਾਸ਼ਾ ਕਿਹੜੀ,
ਫਿਰ ਪਤਾ ਲੱਗਣਾ ਵੀ ਤਾਂ ਪੰਜਾਬੀ ਆਪਣੇ ਭਾਈ ਆ।
ਹਾਂ, ਜਦ ਮੇਰੇ ਤੇ ਠੰਡੇ ਪਾਣੀ ਦੀ ਬਾਲਟੀ ਸਿੱਟਣੀ ਨਾ ਸੁੱਤੇ ਪਏ ਦੇ ਤੜਕੇ, ਫਿਰ ਮੈਂ ਕਹਿਣਾ ਹਾਏ ਓਏ ਮਰ ਗਿਆ, ਇਹ ਕਹਿਣਾ ਵੀ ਇਹ ਤਾਂ ਪੰਜਾਬੀ
ਨੀ ਭਈਆ,
ਉਹ ਕਹਿਣਾ ਯਾਰ ਇਹ ਤਾਂ ਪੰਜਾਬੀ ਐ, ਐਵੇਂ ਕਹਿੰਦਾ ਹਿੰਦੀ ਬੋਲੀ ਜਾਂਦਾ, ਕਹਿ ਰਹੇ ਨੀ ਇਹ ਸ਼ੁਕਲ ਨਾ ਸ਼ੁਕਲ ਹੈ। ਪਰ ਜਿਹੜੀ ਭਾਸ਼ਾਵਾਂ ਨੇ ਸਿੱਖਣੀਆਂ ਚਾਹੀਦੀਆਂ, ਅੰਗਰੇਜ਼ੀ ਸਿੱਖਦੇ ਆ। ਦੇਖੋ ਮੈਂ 1987 ਦੇ ਵਿਚ ਮੈਂ 8ਵੀਂ ਜਮਾਤ ਸਿਡਨੀ ਤੋਂ ਕੀਤੀ ਆ, ਕਰਨਾਲਾ ਹਾਈ ਸਕੂਲ ਤੋਂ।
ਅੱਛਾ ਜੀ।
ਹਾਂਜੀ ਹਾਂਜੀ। ਤੇ
ਅੱਛਾ ਜੀ,
ਉਸ ਵੇਲੇ ਚਲੋ ਇੰਗਲਿਸ਼ ਸਾਨੂੰ ਆਉਂਦੀ ਸੀਗੀ, ਹਨਾ, ਪੰਜਾਬੀ ਵੀ ਆਉਂਦੀ ਸੀ, ਹਿੰਦੀ ਵੀ ਆਉਂਦੀ ਸੀ। ਤੇ ਮੈਂ ਤੁਹਾਨੂੰ ਦੱਸਾਂ, ਮੈਂ ਆਪਣੇ ਨਿੱਜੀ ਤੌਰ ਤੇ ਨਾ, ਮੇਰੇ ਕੋਲ ਨਾ ਸੈਕੰਡ ਲੈਂਗੁਏਜ ਰੱਖਣ ਦੀ ਆਪਸ਼ਨ ਸੀਗੀ, ਸਕੂਲਾਂ ਚ ਹੁੰਦੀ ਆ, ਇੱਥੇ ਵੀ ਹੈਗੀ ਆ, ਤੁਸੀਂ ਦੂਜੀ ਤੀਜੀ ਭਾਸ਼ਾ, ਉਹਦੇ ਨੰਬਰ ਵੀ ਮਿਲਦੇ ਨੇ, ਵਾਧੂ ਨੰਬਰ ਵੀ ਮਿਲਦੇ ਨੇ ਉਹਦੇ। ਤੇ ਤੁਹਾਨੂੰ ਪਤਾ ਮੈਂ
ਮਿਲਦੇ ਥੋੜੇ ਬਹੁਤ,
ਹਾਂ, ਮੈਂ ਫ੍ਰੈਂਚ ਰੱਖੀ ਸੀ, ਮੈਂ ਫ੍ਰੈਂਚ ਪੜ੍ਹੀ ਆ 1 ਸਾਲ। ਹਾਂਜੀ
ਹਾਂਜੀ
ਹਾਂਜੀ। ਤੇ ਉਹ ਮੈਨੂੰ ਚੰਗੀ ਲੱਗਦੀ ਆ, ਫ੍ਰੈਂਚ ਚੰਗੀ ਲੱਗੀ ਆ, ਉਹਨਾਂ ਦੀਆਂ ਵੀ ਕਾਫੀ ਸ਼ਾਕਾਰ ਰਚਨਾ ਨੇ ਫਰਾਂਸ ਦੇ ਵਿੱਚ, ਹਨਾ, ਫ੍ਰੈਂਚ ਦੇ ਵਿੱਚ। ਸੋ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ, ਤੁਹਾਡਾ ਦਾਇਰਾ ਵੱਧਦਾ ਆ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ 10ਵੇਂ ਪਾਤਸ਼ਾਹ ਨੇ ਬਨਾਰਸ ਭੇਜਿਆ ਸੀ ਸਿੱਖਣ ਵਾਸਤੇ, ਵੀ ਤੁਸੀਂ ਸਿੱਖ ਕੇ ਆਓ, ਇਟਸ ਨਥਿੰਗ ਰੋਂਗ ਇਨ ਇਟ। ਪਰ ਗੱਲ ਇਹ ਆ ਵੀ ਇਹਨੂੰ ਆਪਾਂ ਮੁੱਢਲੇ ਪੱਧਰ ਤੇ, ਜਿੱਦਾਂ ਗੁਰੂ ਸਾਹਿਬ ਦੀ ਆਪਾਂ ਐਗਜ਼ਾਮਪਲ ਲਈਏ ਕਿ ਉਹਨਾਂ ਨੇ ਇਸ ਨੂੰ ਪ੍ਰਮੋਟ ਕਰਨ ਦੇ ਲਈ ਗ੍ਰੰਥਾਂ ਦੀਆਂ ਰਚਨਾ ਕਰਵਾਈਆਂ, ਉਹਨਾਂ ਨੂੰ ਸਾਂਭ ਸੰਭਾਲਿਆ, ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ, ਇਹ ਆਪਾਂ ਇਹਨਾਂ ਤੇ ਖਿਆਲ ਰੱਖਣਾ। ਖੈਰ ਅਮਰੀਕ ਜੀ, ਸੁਨੇਹੇ ਬਹੁਤ ਜ਼ਿਆਦਾ ਆ ਰਹੇ ਨੇ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਲੈਣਾ, ਕਿਉਂਕਿ ਇਹ ਪ੍ਰੋਗਰਾਮ ਸਾਰਿਆਂ ਦਾ ਸਾਂਝਾ ਆ, ਸਾਡਾ ਦੋਵਾਂ ਦਾ ਇਕੱਲਿਆਂ ਦਾ ਨਹੀਂ ਹੈਗਾ। ਤੇ ਰਾਜਾ ਧਾਲੀਵਾਲ ਮਲਡੂਰਾ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਕਹਿੰਦੇ ਅੱਜ ਥੋੜਾ ਲੇਟ ਹੋ ਗਏ ਹਾਜ਼ਰੀ ਕੋਲ, ਕੋਈ ਗੱਲ ਨੀ ਜੀ, ਜੀ ਆਇਆਂ ਨੂੰ ਵੈਲਕਮ ਹੈ, ਐਨੀ ਟਾਈਮ ਤੁਸੀਂ ਪ੍ਰੋਗਰਾਮ ਚ ਆ ਸਕਦੇ ਹੋ ਤੇ ਤੁਸੀਂ ਇਹ ਪ੍ਰੋਗਰਾਮ ਦੁਬਾਰਾ ਸੁਣ ਸਕਦੇ ਹੋ ਪੋਡਕਾਸਟ ਦੇ ਵਿਚ ਕਿਸੇ ਵੀ ਟਾਈਮ। ਤੇ ਰਾਜਨਦੀਪ ਹੁਣਾਂ ਨੇ ਕੈਨਬਰੇ ਤੋਂ ਫੋਟੋਆਂ ਭੇਜੀਆਂ ਨੇ, ਅੱਛਾ, ਬੇਟੀ ਦੀਆਂ ਫੋਟੋਆਂ ਨੇ, ਬਾਸਕਟਬਾਲ ਪ੍ਰੀਮੀਅਰ, ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਲਾਈਵ ਬਲੌਗ ਤੇ। ਬਹੁਤ ਬਹੁਤ ਮੁਬਾਰਕਾਂ ਜੀ, ਇਹ ਬੇਟੀ ਜਿੱਤੀ ਹੈ ਇਹਨਾਂ ਦੀ। ਤੇ ਯੋਗੀ ਕੁਮਾਰ ਕਹਿ ਰਹੇ ਨੇ, ਕਹਿੰਦੇ ਇਹ ਸਾਰਾ ਕੁਛ ਜਿਹੜਾ ਨਾ ਇਹ ਲੋਕਾਂ ਦੇ ਇਮੋਸ਼ਨਸ ਨਾਲ ਖੇਡਣ ਦੇ ਲਈ ਕੀਤਾ ਜਾ ਰਿਹਾ, ਹੋਰ ਕੁਛ ਨਹੀਂ ਹੈਗਾ। ਤੇ
ਬਿਲਕੁਲ ਬਿਲਕੁਲ ਠੀਕ ਸਮਝਿਆ, ਬਿਲਕੁਲ
ਬਿਲਕੁਲ ਸਹੀ ਪਕੜਿਆ। ਤੇ ਬਾਕੀ ਰਵਿੰਦਰ ਸਿੰਘ ਧਨੀ ਕਿਆ ਬਾਤ ਹੈ ਜੀ, ਉਹ ਵੀ ਤਸਵੀਰ ਦੇ ਰਾਹੀਂ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ। ਸਤਿ ਸ੍ਰੀ ਅਕਾਲ ਭਾਜੀ, ਇਹ ਮੁੰਡਾ ਟੌਂਗਾ ਮੇਰੇ ਕੋਲ ਪੰਜਾਬੀ ਸਿੱਖਦਾ ਆ, ਪੰਜਾਬੀ ਗਾਣੇ ਵੀ ਆਉਂਦੇ ਆ ਇਹਨੂੰ, ਭੰਗੜਾ ਬਹੁਤ ਸੋਹਣਾ ਪਾਉਂਦਾ ਆ, ਆਸਟ੍ਰੇਲੀਆ ਦਾ ਜੰਪਲ ਹੈ ਟੌਂਗਾ ਦਾ, ਕਿਆ ਬਾਤ ਹੈ। ਇਹ ਮੈਂ ਫੋਟੋ ਇਹ ਵੀ ਕਰਦਾ ਸ਼ੇਅਰ, ਦੇਖੋ ਸਕਾਲ ਦਿਓ ਪਰ ਗਾਲਾਂ ਨਾ ਸਕਾ ਲਿਓ।
ਸਾਡੇ ਬੰਦਿਆਂ ਨੂੰ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ, ਗਾਲਾਂ ਵਾਲੀ ਗੱਲ ਕੀਤੀ ਆ। ਮੈਂ ਨਾ ਇੱਥੇ ਬਲੈਕਟੋਨ ਪਿੱਛੇ ਜਿਹੇ ਇੱਕ ਵਾਰ ਮੈਂ ਥੋੜੇ ਕੈਜੂਅਲ ਕਰਨ ਗਿਆ ਬਲੈਕਟੋਨ ਸਕੂਲ ਦੇ ਵਿਚ, ਕਿਸੇ ਸਕੂਲ ਦੇ ਵਿਚ, ਉੱਥੇ ਨਾ ਸਾਡੇ ਪੰਜਾਬੀ ਨਿਆਣੇ ਕਲਾਸ ਦੇ ਵਿਚ ਆਪਸ ਵਿਚ ਹੀ ਗਾਲਾਂ ਕੱਢਣੇ ਇੱਕ ਦੂਜੇ ਨੂੰ, ਬੈਡ ਲੈਂਗੁਏਜ ਯੂਜ ਕਰਦੇ। ਉਹਨੂੰ ਇਹ ਨੀ ਪਤਾ ਸੀ ਵੀ ਮੈਨੂੰ ਆਂਦਾ ਆਇਆ ਇਹ, ਵੀ ਮੈਨੂੰ ਲੈਂਗੁਏਜ ਆਂਦੀ ਆ। ਮੈਂ ਉਸ ਵੇਲੇ ਉਹਨਾਂ ਨੂੰ ਕੁਛ ਨੀ ਕਿਹਾ, ਮੈਂ ਉਹਨਾਂ ਨੂੰ ਬਾਹਰ ਬੁਲਾ ਕੇ ਕਿਹਾ ਵੀ ਮੈਨੂੰ ਜਿਹੜੀਆਂ ਤੁਸੀਂ ਗਾਲਾਂ ਕੱਢਦੇ ਆ ਨਾ ਠੀਕ ਨੀ ਹੈ, ਇਹ ਤੁਹਾਡੀ ਜਿਹੜੀ ਪੰਜਾਬੀਅਤ ਆ ਨਾ ਇਹਨੂੰ ਥੱਲੇ ਲਾਣੀ ਆ, ਮੈਂ ਤੁਹਾਡੇ ਪੇਰੈਂਟ ਨੂੰ ਵੀ ਕੰਟੈਕਟ ਕਰ ਸਕਦਾ ਆ, ਪਰ ਮੇਰੀ ਮਜਬੂਰੀ ਆ, ਮੈਂ ਤੁਹਾਨੂੰ ਇਹ ਗੱਲ ਪੰਜਾਬੀ ਦੇ ਵਿਚ ਕਲਾਸ ਰੂਮ ਚ ਕਹਿ ਨੀ ਸਕਦਾ, ਕਿਉਂਕਿ ਮੈਂ ਪੰਜਾਬੀ ਇੰਗਲਿਸ਼ ਤੋਂ ਵਗੈਰਾ ਹੋਰ ਕੋਈ ਲੈਂਗੁਏਜ ਬੋਲ ਨੀ ਸਕਦਾ ਕਲਾਸ ਰੂਮ ਦੇ ਵਿਚ। ਫਿਰ ਬਾਹਰ ਕੱਢ ਕੇ ਉਹਨਾਂ ਨੂੰ ਸਮਝਾਇਆ, ਫਿਰ ਕਹਿੰਦੇ ਠੀਕ ਹੈ ਅੰਕਲ ਜੀ ਇੱਦਾਂ ਨੀ ਕਰਾਂਗੇ, ਉਹ ਨਵੇਂ ਨਵੇਂ ਆਏ ਸੀ ਇੰਡੀਆ ਤੋਂ,
ਉਹ ਫਿਰ ਘੈਂਟ ਬਣਦੇ ਹੋਣੇ ਨਾ,
ਘੈਂਟ ਬਣਦੇ ਸੀ ਆਪਸ ਵਿੱਚ ਗਾਲਾਂ ਇੱਕ ਦੂਜੇ ਨੂੰ ਕੱਢਦੇ ਸੀ।
ਇਹ ਵੀ ਬੜਾ ਮਾੜਾ ਰੁਝਾਨ ਹੈ, ਕਹਿ ਰਹੇ ਨੀ ਵੇ। ਅਮਰੀਕ ਜੀ, ਮੈਂ ਇਹੀ ਕਹਿੰਦਾ ਵੀ ਆਪਾਂ ਨੂੰ ਪੰਜਾਬੀ ਆਪਾਂ ਗੋਰਿਆਂ ਸਿਖਾ ਲਈਏ ਪਰ ਵਧੀਆ ਉਹਨਾਂ ਨੂੰ ਜੋੜੀਏ, ਹੈ ਨਾ। ਤਾਂ ਚਲੋ, ਤੇ ਫੋਟੋ ਮੈਂ ਸ਼ੇਅਰ ਕਰ ਰਿਹਾ, ਕਈ ਧਨੀ ਉਹਨਾਂ ਦੀਆਂ ਫੋਟੋਆਂ ਵੀ ਸ਼ੇਅਰ ਕਰਤੀਆਂ, ਆਪਣੇ ਟੌਂਗਰ ਨੌਜਵਾਨ ਜਿਹੜਾ ਆ ਉਹਦੀ ਉਹਨੂੰ ਪੰਜਾਬੀ ਸਿਖਾ ਰਹੇ ਨੇ ਧਨੀ ਹੁਣੀ, ਤੇ ਰਾਜਨਦੀਪ ਕੈਨਬਰਾ ਉਹਨਾਂ ਦੀਆਂ ਮੈਂ ਫੋਟੋਆਂ ਸ਼ੇਅਰ ਕਰਤੀਆਂ ਲਾਈਵ ਬਲੌਗ ਤੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਔਰ ਸਾਡੇ ਨਾਲ ਜਗਤਾਰ ਭਾਜੀ ਕਹਿੰਦੇ ਨੇ, ਕਹਿੰਦੇ ਫਾਲਤੂ ਪਸ਼ੂਆਂ ਲਈ ਪਿਛਲੇ ਦਿਨੀ ਇੱਕ ਕੋਰਟ ਨੇ ਫੈਸਲਾ ਦਿੱਤਾ ਸੀ, ਉਹ ਕੇਸ ਚ ਮਾਰਕੀਟ ਕਮੇਟੀ ਧਿਰ ਬਣਾਇਆ ਸੀ, ਉਸ ਵਿਚ ਕਮੇਟੀ ਨੂੰ ਜੁਰਮਾਨਾ ਕੀਤਾ ਗਿਆ ਸੀ, ਇਹ ਜੁਰਮਾਨੇ ਮੌਜੂਦਾ ਅਫਸਰ ਤੋਂ ਉਗਰਾਹਣੇ ਚਾਹੀਦੇ ਨੇ ਤਾਂ ਅਫਸਰ ਗੌਰ ਕਰਨਗੇ, ਅਵਾਰਾ ਪਸ਼ੂਆਂ ਦਾ ਇਲਾਜ ਬੁੱਚੜਖਾਨੇ ਨੇ। ਹਾਂਜੀ, ਇਹ ਮਲਟੀ ਹੈ, ਮਤਲਬ ਬੁੱਚੜਖਾਨੇ ਵੀ ਆ, ਉਹ ਟਰਮੀਨੇਟ ਵੀ ਹੋਣੇ ਚਾਹੀਦੇ ਕਿਤੇ ਜਾ ਕੇ, ਜੇ ਮਤਲਬ ਨਾ ਉਹਨੂੰ ਕੋਈ ਸਾਂਭ ਸੰਭਾਲ ਕਰੇ। ਜਿਹੜੀਆਂ ਸੈੱਸ ਇਕੱਠੀਆਂ ਕਰਦੀਆਂ ਨੇ, ਟੈਕਸ ਇਕੱਠੇ ਕਰਦੇ ਨੇ ਸੰਸਥਾਵਾਂ, ਉਹਨਾਂ ਨੂੰ ਵੀ ਜੁਰਮਾਨੇ ਕਰਨੇ ਚਾਹੀਦੇ ਜਿੱਦਾਂ ਤੁਸੀਂ ਦੱਸਿਆ। ਤੇ ਇਹਦੀ ਐਜੂਕੇਸ਼ਨ ਵੀ ਚਾਹੀਦੀ ਆ, ਸਮਾਜਿਕ ਤੇ ਧਾਰਮਿਕ ਐਜੂਕੇਸ਼ਨ ਵੀ ਚਾਹੀਦੀ ਆ, ਦਇਆ ਵਾਲੀ ਐਜੂਕੇਸ਼ਨ ਵੀ ਚਾਹੀਦੀ ਆ। ਤੇ ਸਾਡੇ ਨਾਲ ਇੱਕ ਹੋਰ ਸੱਜਣ ਜੁੜੇ ਸੀ, ਉਹਨਾਂ ਨੇ ਇੱਕ ਬਹੁਤ ਸੋਹਣਾ ਬਿਆਨ ਦਿੱਤਾ ਸੀ, ਤੇ ਉਹ ਮੈਂ ਖੈਰ ਥੋੜੀ ਦੇਰ ਬਾਅਦ ਕਰਦਾ। ਪਹਿਲਾਂ ਅੱਛਾ ਬਈ ਨਪਿੰਦਰ ਰਿਹਲ ਵੀ ਮੈਲਬਨ ਤੋਂ ਜੁੜੇ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਕਹਿੰਦੇ ਨੇ ਕਿ ਸਾਰਿਆਂ ਨੂੰ ਅੱਛਾ ਕਿਆ ਬਾਤ ਹੈ ਜੀ, ਤੇ ਉਹਨਾਂ ਦੇ ਘਰੇ ਨਾ ਅਮਰੀਕ ਭਾਜੀ ਬੇਟੀ ਨੇ ਜਨਮ ਲਿਆ ਆ, ਤੇ ਉਹਦਾ ਨਾਮ ਐਵਲੀਨ ਰੱਖਿਆ, ਉਹਦਾ ਐਵਲੀਨ ਕੌਰ ਰਿਹਲ ਉਹਦਾ ਨਾਮ ਰੱਖਿਆ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਆਨੰਦ ਮਾਣ ਰਹੇ ਆ। ਸੋ ਬਹੁਤ ਬਹੁਤ ਮੁਬਾਰਕਾਂ ਜੀ ਬੇਟੀ ਦੇ ਆਉਣ ਦੇ ਜਨਮ ਦਿਨ ਦੀ ਖੁਸ਼ੀ ਤੇ। ਤੇ ਬਲਰਾਜ ਸਿੰਘ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਬਹੁਤ ਸੋਹਣਾ ਕਹਿੰਦੇ ਪ੍ਰੋਗਰਾਮ ਚੱਲ ਰਿਹਾ। ਉਹਨਾਂ ਨੇ ਇੱਕ ਚੁਟਕਲਾ ਸਾਂਝਾ ਕੀਤਾ, ਮੁੰਡਾ ਕਹਿੰਦਾ ਬਾਪੂ ਦਾਰੂ ਨਾ ਪੀਆ ਕਰੋ, ਤੇ ਬਾਪੂ ਕਹਿੰਦਾ ਨਾਲ ਕੀ ਲੈ ਜਾਣਾ, ਖਾਧਾ ਪੀਤਾ ਰਹਿ ਜਾਣਾ, ਤੇ ਮੁੰਡਾ ਕਹਿੰਦਾ ਜਿਸ ਤਰ੍ਹਾਂ ਪੀ ਰਹੇ ਹੋ ਉਦਾਂ ਛੱਡ ਕੇ ਵੀ ਤੁਸੀਂ ਇੱਥੇ ਕੁਝ ਨੀ ਜਾਣਾ।
ਵੈਸੇ ਜਿਹੜੀ ਬਾਪੂ ਵਾਲੀ ਗੱਲ ਆ ਨਾ, ਜਿਹੜੀ ਬਾਪੂ ਜੀ ਨੇ ਗੱਲ ਕੀਤੀ ਆ, ਉਹਦੇ ਚ ਸੱਚਾਈ ਤਾਂ ਕਾਫੀ ਆ।
ਅੱਛਾ, ਹੁਣ ਤੁਸੀਂ ਤੁਹਾਡਾ ਦਿਲ ਕੀ ਕਰਦਾ, ਤੁਸੀਂ ਹੁਣ ਪੀਣ ਦਾ ਨੀ ਲੱਗ ਪਿਆ ਮੁੜ ਕੇ, ਤੁਸੀਂ ਆ ਜਿਹੜਾ ਮੈਨੂੰ ਲੱਗਦਾ
ਮੁੰਡੇ ਨੂੰ ਮਿਲਣ ਜਾਣਾ ਨਾ, ਜਿੱਦਾਂ
ਜਿੰਦੂ ਮੰਡੇ ਉਹਨੇ ਡਰਮ ਪਾਇਆ, ਮੈਨੂੰ ਲੱਗਦਾ ਹੁਣ ਤੁਸੀਂ ਕਾਰਵਾਈ ਜਿਹੜੀ ਪਾਉਣ ਜਾਣਾ ਆ ਇਹੀ ਆ, ਤੁਸੀਂ ਸਾਡੀ ਤਾਂ ਹਰੀ ਸਰੋੜਾ ਵਾਲੀ ਤੁਸੀਂ ਜਸਟੀਫਿਕੇਸ਼ਨਾਂ ਦੇ ਰਹੇ। ਚਲੋ, ਗੁਰਨਾਮ ਸਿੰਘ ਭੁੱਲਰ ਸਾਡੇ ਨਾਲ,
ਵੈਸੇ ਸ਼ਰਾਬ ਪੀਣੀ ਚੰਗੀ ਨੀ ਹੈ, ਪਰ ਜਿਹੜੀ ਬਾਪੂ ਨੇ ਗੱਲ ਕੀ ਉਹ ਮਾੜੀ ਹੋ ਵੀ ਨੀ,
ਮਾੜੀ ਹੋ ਵੀ ਨੀ ਹੈਗੀ, ਛੱਡ ਕੇ ਤੁਸੀਂ ਵੀ ਕੱਖ ਨੀ ਜਾਣਾ ਇਸ ਹਿਸਾਬ ਨਾਲ ਮੈਨੂੰ ਲੱਗਦਾ। ਗੁਰਨਾਮ ਸਿੰਘ ਭੁੱਲਰ ਪ੍ਰੋਗਰਾਮ ਸ਼ਾਮਲ ਹੋਏ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ, ਮਲਡੂਰੇ ਤੋਂ ਜੁੜਦੇ ਨੇ ਜੀ ਆਇਆਂ ਨੂੰ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ, ਕਹਿੰਦੇ ਨੇ ਕਿ ਹਾਂ, ਇਨ੍ਹਾਂ ਨੇ ਮੈਸੇਜ ਭੇਜਿਆ ਸੀਗਾ, ਕਹਿੰਦੇ ਅੱਜ ਕੱਲ ਬਿਹਾਰੀ ਪੰਜਾਬੀ ਬਹੁਤ ਬੋਲਦੇ ਨੇ, ਵਧੀਆ ਗੱਲ ਹੈ ਜੀ, ਤੇ ਉੱਥੇ ਜਾ ਕੇ ਵੀ ਪੰਜਾਬੀ ਜੇ ਗੱਲ ਕਰਦੇ ਨੇ। ਉਹ ਇੱਕ ਹੋਰ ਟਿੱਪਣੀ ਕਰਦੇ ਨੇ ਪਸ਼ੂਆਂ ਬਾਰੇ, ਕਹਿੰਦੇ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਸਾਡੇ ਪਿੰਡ ਕੋਲ ਗਊਸ਼ਾਲਾ ਹੈ, ਜੋ ਇੱਕ ਗਾਂ ਦਾ 500 ਰੁਪਇਆ ਲੈਂਦੇ ਨੇ, ਰਾਤ ਨੂੰ ਉਹ ਫਿਰ ਭਰ ਕੇ ਟੈਂਪੂ ਫਿਰ ਬਾਹਰ ਛੱਡ ਆਉਂਦੇ ਆ। ਸੰਨੀ ਪਿੰਡ ਦੀ ਗੱਲ ਹੈ। ਇਹ ਬਹੁਤ ਫਰੋਡ ਜਿਹੜੇ ਨਾ ਇਹ ਇੱਕ ਵੱਡੀ ਸਮੱਸਿਆ ਹੈ। ਤੇ ਅਰਸ਼ ਮੱਲੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹਨਾਂ ਨੇ ਕਵਿਤਾ ਭੇਜੀ ਆ, ਪਰ ਕਵਿਤਾ ਦਾ ਅੱਜ ਬਹੁਤਾ ਜ਼ਿਆਦਾ ਸਾਡੇ ਕੋਲ ਟਾਈਮ ਨਹੀਂ ਹੈਗਾ, ਇਹ ਫੇਰ ਕਿਤੇ ਸਾਂਝੀ ਕਰਾਂਗੇ। ਤਾਂ ਹਰਵਿੰਦਰ ਸਿੰਘ ਵੀ ਸਾਡੇ ਨਾਲ ਮੈਲਬਰਨ ਵਾਲੇ ਜੁੜ ਗਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਆ ਜੀ। ਤੇ ਸਾਡੇ ਨਾਲ ਆ ਜੁੜੇ ਨੇ ਜੀ ਪਿੰਡਾਂ ਵਾਲੇ ਜੱਟ, ਤੇ ਕਹਿੰਦੇ ਨੇ ਕਿ ਉਹ ਪਤਾ ਨਹੀਂ ਕੋਈ ਗੱਲ ਪੁੱਛਣੀ ਚਾਹੁੰਦੇ ਆ, ਪਰ ਗੱਲ ਉਹਨਾਂ ਨੇ ਭੇਜੀ ਨਹੀਂ ਹੈਗੀ ਡਿਟੇਲ ਦੇ ਵਿੱਚ। ਹਾਂਜੀ ਅੱਛਾ, ਤੇ ਕਹਿੰਦੇ ਵੀ ਜੇ ਮੈਂ ਗਲਤ ਹੋਵਾਂ ਤਾਂ ਸੋਰੀ ਪਹਿਲਾਂ ਹੀ ਕਹਿ ਦਿੰਦਾ। ਤੇ ਕਹਿੰਦੇ ਕਿਉਂਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਫਲੱਡਿੰਗ ਹੋਈ ਹੈ, ਸਿਰਫ ਪੰਜਾਬ ਵਿੱਚ ਹੀ ਹੋਈ ਹੈ, ਇਹ ਨਹਿਰਾਂ ਸਿਰਫ ਪੰਜਾਬ ਵਿੱਚ ਹੀ ਤੇ ਨਹੀਂ ਹੋਰ ਕਿੰਨੇ ਕਿੰਨੇ ਦੂਰ ਤੱਕ ਜਾਂਦੀਆਂ ਨੇ, ਜੋ ਕਿ 84 ਦੇ ਵਿੱਚ ਹੋਇਆ ਪੰਜਾਬ ਵਿੱਚ ਕਿੰਨੇ ਹਜ਼ਾਰਾਂ ਲੋਕ ਨੂੰ ਮਾਰਿਆ ਗਿਆ, ਤੇ ਉਹਨਾਂ ਨੂੰ ਮਾਰਨ ਵਿੱਚ ਜਿਨ੍ਹਾਂ ਨੇ ਮੁੱਖ ਰੋਲ ਅਦਾ ਕੀਤਾ ਸੀ, ਅੱਜ ਉਹ ਵੱਡੀਆਂ ਪੋਜੀਸ਼ਨਾਂ ਤੇ ਲੋਕ ਸਿੱਧੀਆਂ ਗਵਾਹੀਆਂ ਦਿੰਦੇ ਨੇ, ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਤੁਸੀਂ ਕਾਫ਼ੀ ਲੰਬਾ ਚੌੜਾ ਟੌਪਿਕ ਸਾਡੇ ਲਈ ਦੇ ਦਿੱਤਾ ਆ, ਤੇ ਚਲੋ ਕੋਈ ਗੱਲ ਨਹੀਂ, ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਕੁਐਸਚਨ ਕੀ ਹੈ। ਖੈਰ ਕੋਈ ਗੱਲ ਨਹੀਂ, ਤੁਹਾਡਾ ਆਪਣਾ ਨਜ਼ਰੀਆ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਗੁਰਪ੍ਰੀਤ ਗਿੱਲ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਜਨਤਕ ਸੂਚਨਾ ਭੇਜ ਰਹੇ ਨੇ, ਕਹਿੰਦੇ ਐਲੀਮੈਂਟ ਦਾ ਉੱਡਦਾ ਤੀਰ ਜਿਹੜਾ ਪੰਜਾਬ ਪੁਲਿਸ ਨੇ ਪਟਾ ਫੇਰ ਕੇ ਕੱਢਿਆ ਸੀ, ਉਹ ਹੁਣ ਮੂਸੇ ਵਾਲੇ ਕੋਲ ਹੈ, ਮੂਸੇ ਵਾਲੇ ਨੇ ਪੰਗਾ ਪਾ ਲਿਆ। ਇੱਕ ਹੋਰ ਅਮਰੀਕ ਜੀ ਇਹ ਵੀ ਆ, ਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸੋ ਅਮਰੀਕ ਜੀ ਗੱਲ ਪੰਜਾਬੀ ਭਾਸ਼ਾ ਦੀ ਜਾਂ ਬੋਲੀ ਦੀ ਇਹ ਹੈ ਵੀ ਇਹ ਬੋਲੀਆਂ ਜਿਹੜੀਆਂ ਨੇ ਇਹ ਉਦੋਂ ਮਰਦੀਆਂ ਨੇ ਜਦੋਂ ਅਸੀਂ ਗਦਾਰ ਹੋ ਜਾਂਦੇ ਹਾਂ, ਇਹਦੇ ਲਈ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਹਰ ਭਾਸ਼ਾ ਨੂੰ ਪਿਆਰ ਕਰੋ, ਕੋਈ ਗੱਲ ਨਹੀਂ, ਜੇ ਸਾਨੂੰ ਉਹ ਨਫ਼ਰਤ ਕਰਦੇ ਆ, ਕੋਈ ਉਹ ਨਫ਼ਰਤ ਕਰਦਾ ਜਾਂ ਉਹ ਨਫ਼ਰਤ ਕਰਦਾ, ਕੋਈ ਚੱਕਰ ਨਹੀਂ। ਮੈਂ ਤਾਂ ਕਹਿੰਦਾ ਹਿੰਦੀ ਸਾਹਿਤ ਵੀ ਪੜ੍ਹਨਾ ਚਾਹੀਦਾ, ਸੰਸਕ੍ਰਿਤ ਸਾਹਿਤ ਵੀ ਪੜ੍ਹਨਾ ਚਾਹੀਦਾ, ਇੰਗਲਿਸ਼ ਦਾ ਵੀ ਪੜ੍ਹਨਾ ਚਾਹੀਦਾ, ਤੇ ਜੇ ਹੋ ਸਕੇ ਤਾਂ ਇੱਕ ਕੰਮ ਜ਼ਰੂਰ ਕਰੋ ਕਿ ਉਸ ਸਾਹਿਤ ਨੂੰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਵੀ ਛਾਪੋ। ਇਹੀ ਫਾਇਦਾ ਹੋਏਗਾ ਨਾ ਅਮਰੀਕ ਭਾਜੀ। ਹਾਂ ਤੁਸੀਂ ਹੁਣ ਤੁਸੀਂ ਉਰਦੂ ਬੋਲ ਲਿਆ, ਉਰਦੂ ਅਸੀਂ ਪੰਜਾਬੀ ਪ੍ਰੋਗਰਾਮ ਦੱਸਦੇ ਹਾਂ, ਹੋ ਕੀ ਰਿਹਾ ਆ ਅਸਲ ਦੇ ਵਿੱਚ, ਇਹਦਾ ਇਫੈਕਟ ਕੀ ਹੋ ਰਿਹਾ ਆ? ਇਫੈਕਟ ਇਹ ਹੋ ਰਿਹਾ ਕਿ ਮੈਨੂੰ ਬਹੁਤ ਸਾਰੇ ਨਵੇਂ ਸ਼ਬਦ ਜਿਹੜੇ ਨੇ ਮੇਰੇ ਮੇਰੇ ਲਾਇਬ੍ਰੇਰੀ ਦੇ ਵਿੱਚ, ਦਿਮਾਗ ਦੀ ਬੁੱਧੀ ਦੀ ਲਾਇਬ੍ਰੇਰੀ ਦੇ ਵਿੱਚ ਮੇਰੇ ਨਵੇਂ ਸ਼ਬਦ ਉਹਦੇ ਨਾਲ ਐਡ ਹੋ ਰਹੇ ਨੇ। ਮਤਲਬ ਹੁਣ ਤੁਸੀਂ ਕਿਹਾ ਸੀਗਾ ਵੀ ਇਹ ਮਤਲਬ ਇਹ ਤਸੀਰ ਏ ਸ਼ਰਬਤ ਹੈ ਹਨਾ, ਤੇ ਇਹਦਾ ਜਿਹੜਾ ਮੇਰੇ ਕੋਲ ਪਹਿਲਾਂ ਅੱਖਰ ਸੀਗਾ ਉਹ ਸੀਗਾ ਮਿੱਠ ਬੋਲੜਾ, ਸਵੀਟ ਟਾਕਰ, ਵੈਰੀ ਸਵੀਟ ਪਰਸਨ, ਇਹ ਤਿੰਨ ਚਾਰ ਸ਼ਬਦ ਮੇਰੇ ਦਿਮਾਗ ਦੇ ਵਿੱਚ ਪਏ ਸੀਗੇ ਇਸ ਮਤਲਬ ਫਨੋਮਨਾ ਦੇ ਲਈ ਜਾਂ ਇਸ ਚੀਜ਼ ਦੇ ਲਈ, ਜਿਹਨੂੰ ਜਿਹੜੇ ਮਿੱਠੇ ਬੋਲਦੇ ਨੇ ਉਹਨਾਂ ਨੂੰ ਸਵੀਟ ਟਾਕਰ ਵੀ ਕਹਿੰਦੇ ਨੇ, ਇਹ ਇੱਕ ਇੱਕ ਫਨੋਮਨਾ ਆ ਹਨਾ। ਤੁਸੀਂ ਉਹਦਾ ਇੱਕ ਨਵਾਂ ਸ਼ਬਦ ਮੇਰੇ ਦਿਮਾਗ ਦੇ ਵਿੱਚ ਹੋਰ ਐਡ ਕਰ ਦਿੱਤਾ, ਹੋਰ ਜੋੜ ਦਿੱਤਾ, ਜਿਹਨੂੰ ਕਿ ਤਸੀਰੇ ਸ਼ਰਬਤ ਕਹਿੰਦੇ ਨੇ। ਸੋ ਇੱਕੋ ਹੀ ਘਟਨਾ ਦੇ ਲਈ ਮੇਰੇ ਕੋਲ ਹੁਣ ਚਾਰ ਸ਼ਬਦ ਹੋ ਗਏ ਨੇ, ਕਈਆਂ ਦੇ ਕੋਲ ਇੱਕ ਸ਼ਬਦ ਹੈ, ਠੀਕ ਹੈ। ਸੋ ਇਹ ਦੇਖੋ ਕਿ ਇਹਦੇ ਵਿੱਚ ਸਾਡੇ ਜਿਹੜੇ ਕੋਸ਼, ਸਾਡਾ ਸਾਡਾ ਦਿਮਾਗ ਦੇ ਵਿੱਚ ਕਿੰਨਾ ਵਾਧਾ ਹੁੰਦਾ ਹੈ ਨਾ। ਇਹ ਇਸ ਲਹਿਜ਼ੇ ਨਾਲ ਸਾਨੂੰ ਭਾਸ਼ਾਵਾਂ ਦੇ ਨਾਲ ਵਰਤਣਾ ਚਾਹੀਦਾ, ਹੇਟ ਕਰਨਾ ਨਹੀਂ। ਜੇ ਇੱਕ ਦੋ ਬੰਦੇ ਸਾਡੇ ਕਿਸੇ ਦੇ ਭਾਸ਼ਾ ਦੇ ਪ੍ਰਤੀ ਨਫ਼ਰਤ ਫੈਲਾਉਂਦੇ ਨੇ ਤਾਂ ਸਾਨੂੰ ਬਹੁਤਾ ਕੇਅਰ ਨਹੀਂ ਕਰਨੀ ਚਾਹੀਦੀ ਉਹਦੇ ਬਾਰੇ, ਆਪਣੀ ਭਾਸ਼ਾ ਬੋਲੀ ਜਾਓ, ਆਪੇ ਉਹ ਹਟ ਜਾਣਗੇ। ਖੈਰ ਜੀ ਐਸ ਚਾਲ ਹੁਣੀ ਵੀ ਹਾਂਜੀ ਉਹਨਾਂ ਨੇ ਇੱਕ ਹੋਰ ਖ਼ਬਰ ਭੇਜੀ ਹੈ। ਤੇ ਅਮਰੀਕ ਭਾਜੀ ਹੁਣ ਗੱਲ ਪਿਛਲੇ ਹਫ਼ਤੇ ਮੈਂ ਤੁਹਾਨੂੰ ਪੁੱਛੀ ਸੀਗੀ ਵੀ ਉਹਦਾ ਜਿਹੜਾ ਰਿੱਕੀ ਦਾ ਡੈਡੀ ਸੀਗਾ ਤੇ ਉਹਦਾ ਨਾਂ ਤੁਸੀਂ ਦੱਸਿਆ ਸੀ ਸ਼ੌਨ ਸਿੰਘ ਹੈ, ਤੇ ਉਹ
ਮੈਂ ਰਿੱਕੀ ਨਾਲ ਗੱਲ ਹਾਂਜੀ
ਹਾਂਜੀ ਉਹ ਜਿਦਾਂ ਹੁਣ
ਕਰੋ ਗੱਲ,
ਜਿਦਾਂ ਰਿੱਕੀ ਦਾ ਜਿਹੜਾ ਬਾਬਾ ਆ ਤੋਚੀ ਤੁਹਾਡਾ ਮਿੱਤਰ ਟੋਨੀ ਟੋਨੀ ਮੈਨ, ਉਹਨੇ ਆਪਣੀ
ਆਵਾਜ਼ ਥੋੜੀ ਕੱਟ ਦੀ
ਹੈ ਹਾਂਜੀ, ਮੈਂ ਕਿਹਾ ਉਹਨੇ ਆਪਣੀ ਬੀਬੀ ਆਪਣੀ ਵਾਈਫ ਦਾ ਨਾਂ ਤਾਂ ਪਰਸਿੰਨੀ ਤੋਂ ਉਹਨੇ ਰੱਖ ਲਿਆ ਸੀਗਾ ਪੈਨੀ।
ਅਮਨਦੀਪ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਨੀ, ਮੈਨੂੰ ਤੁਹਾਡੇ ਕੁਐਸਚਨ ਦਾ ਪਤਾ ਲੱਗਾ, ਦੁਬਾਰਾ ਤੁਸੀਂ ਕਹੋ, ਮੇਰੀ ਆਵਾਜ਼ ਕੱਟ ਗਈ ਤੁਹਾਡੀ ਸਾਰੀ।
ਅੱਛਾ ਅੱਛਾ ਹੁਣ ਠੀਕ ਆ, ਆ ਰਹੀ ਆ ਹਾਂਜੀ
ਹੁਣ ਠੀਕ ਹੈ ਜੀ।
ਹਾਂਜੀ ਮੈਂ ਕਿਹਾ ਜਿੱਦਾਂ ਟੋਚੀ ਨੇ ਟੋਨੀ ਨੇ ਪਰਸਿੰਨੀ ਦਾ ਨਾਂ ਤਾਂ ਪਹਿਨੀ ਰੱਖ ਦਿੱਤਾ ਸੀਗਾ ਤੇ ਇਹਦਾ ਨਾਂ ਉਹਦਾ ਆਪਣੇ ਪੋਤੇ ਦਾ ਨਾਂ ਰਿੱਕੀ ਰੱਖਿਆ ਆ ਤੇ ਉਹ ਆਪਣੇ ਰਿੱਕੀ ਦੇ ਡੈਡੀ ਜਾਣੀ ਕਿ ਉਹਦਾ ਆਪਣੇ ਮੁੰਡੇ ਦਾ ਨਾਂ ਸ਼ੌਨ ਸਿੰਘ ਰੱਖਿਆ ਸੀਗਾ। ਉਹ ਉਹਦਾ ਉਹਦੇ ਅਸਲੀ ਨਾਮ ਪੰਜਾਬੀ ਆ ਜਾਂ ਸੱਚੀ ਹੁਣ ਗੋਰਿਆਂ ਦੇ ਹੀ ਰੱਖੇ ਆ ਗਾਂ ਹੁਣ ਫਿਰ?
ਨਹੀਂ ਨਹੀਂ ਮੇਰੀ ਰਿੱਕੀ ਨਾਲ ਗੱਲ ਹੋਈ ਸੀ, ਉਹ ਰਿੱਕੀ ਨੇ ਮੈਨੂੰ ਦੱਸਿਆ, ਕਹਿੰਦਾ ਅੰਕਲ ਜੀ ਇੱਦਾਂ ਆ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਿਆ ਨਾ ਵੀ ਜਿਹੜੀ ਮੇਰੀ ਦਾਦੀ ਆ ਨਾ, ਮੇਰੀ ਦਾਦੀ ਪਰਸ਼ਿੰਨੀ ਸੀਗੀ ਤੇ ਉਹਦਾ ਨਾਂ ਹੀ ਬਦਲ ਕੇ ਰੱਖਿਆ ਸੀਗਾ, ਇਹਨੀ ਪੈਨੀ ਰੱਖਤਾ ਉਹਨੂੰ ਢੇਲੇ ਦੀ ਬਣਾ ਕੇ ਰੱਖਤਾ। ਕਹਿੰਦੀ ਉਹਨੇ ਜਿਹੜੇ ਸਾਡੇ ਨਾਂ ਰੱਖੇ ਸੀ ਨਾ, ਜਿੱਦਾਂ ਮੈਂ ਦੱਸਣਾ ਚਾਹੁੰਦਾ, ਜਿੱਦਾਂ ਮਤਲਬ ਗੱਲ ਇਹ ਕਰਨੀ ਚਾਹੁੰਦੇ ਜਿੱਦਾਂ ਤੁਸੀਂ ਮੰਨੇ ਹੋ ਵੀ ਮੇਰੀ ਜਿਹੜੀ ਦਾਦੀ ਸੀ ਨਾ, ਇਹਨੇ ਮੇਰਾ ਜਿਹੜਾ ਡੈਡੀ ਆ ਨਾ ਉਹਦਾ ਤਾਂ ਨਾਂ ਤਾਂ ਰੱਖਿਆ ਸੀ ਸ਼ੇਰ ਸਿੰਘ ਤੇ ਇਹ ਬਣ ਗਿਆ ਸ਼ੌਨ, ਉਹਦਾ ਨਾਂ ਕਹਿੰਦੇ ਸ਼ੇਰ ਸਿੰਘ ਰੱਖਿਆ ਸੀਗਾ। ਫੇਰ ਕਹਿੰਦੇ ਨਾ ਉਹ ਪੁੱਛਦਾ ਆ ਮੇਰਾ ਡੈਡੀ ਪੁੱਛਦਾ ਆ ਵੀ ਮੇਰਾ ਨਾ ਸ਼ੇਰ ਦਾ ਮਤਲਬ ਕੀ ਹੁੰਦਾ ਆ ਨਾ, ਵੀ ਸ਼ੇਰ ਨੂੰ ਕਹਿੰਦੇ ਕੀ ਆ? ਕਹਿੰਦੇ ਜਿੱਦਾਂ ਮੈਂ ਹੁਣ ਦੱਸਣਾ ਤੁਹਾਨੂੰ ਚਾਹੁੰਦਾ, ਮੈਂ ਉਹਨੇ ਪਰ ਸ਼ੇਰ ਨੂੰ ਕਹਿੰਦੇ ਕੀ? ਮੇਰੀ ਦਾਦੀ ਕਹਿੰਦੀ ਸ਼ੇਰ ਮਤਲਬ, ਸ਼ੇਰ ਦਾ ਮਤਲਬ ਹੁੰਦਾ ਜਿਹੜਾ ਆਪਣਾ ਸ਼ਿਕਾਰ ਆਪ ਕੱਢ ਕੇ ਖਾਵੇ, ਉਹਨੂੰ ਕਹਿੰਦੇ ਸ਼ੇਰ। ਕਹਿੰਦਾ ਇਹਨੀ ਪਤਾ ਨੌਜਵਾਨਾਂ ਨੇ ਕੀ ਕੀਤਾ, ਟੋਨੀ ਮੈਨ ਆ ਮੇਰਾ ਦਾਦਾ ਆ ਨਾਲੇ ਮੇਰਾ ਸ਼ੌਨ ਬਣਿਆ ਸ਼ੇਰ ਸਿੰਘ ਆ, ਇਹਨੇ ਕਹਿੰਦੇ ਸ਼ਰਾਬ ਪੀਣੀ ਸ਼ੁਰੂ, ਸ਼ਰਾਬ ਕੱਢ ਕੇ ਪੀਣੀ ਸ਼ੁਰੂ ਕਰਤੀ ਨਾਲੇ ਬੀਅਰ ਬਣਾਉਣ ਲੱਗ ਪਏ। ਕਹਿੰਦੇ ਅਸੀਂ ਤਾਂ ਨਾ ਆਪਣੀ ਦਾਦੀ ਦੇ ਜਿਹੜੇ ਬਚਨ ਆ ਉਹਨਾਂ ਤੇ ਫੋਲੇ ਚੜਾਨੇ ਆ, ਆਪਣਾ ਸ਼ਿਕਾਰ ਆਪ ਕੱਢ ਕੇ ਕਰਦੇ ਜਿੱਦਾਂ ਸ਼ਰਾਬ ਕੱਢ ਕੇ ਪੀਨੇ। ਕਹਿੰਦੇ ਦਾਦੀ ਨੇ ਉਹਨੇ ਦੀ ਬੜੀ ਬੜੀ ਡੌਗ ਈਟਣੀ ਕੀਤੀ, ਕੁੱਤੇ ਖਾਣੀ ਬੜੀ ਕੀਤੀ। ਕਹਿੰਦੇ ਇੱਦਾਂ ਨੀ, ਕਹਿੰਦੇ ਇਹ ਬੰਦੇ ਆ, ਇਹ ਕਹਿੰਦੇ ਇਲਜ਼ਾਮ ਵੀ ਬਹੁਤ ਲਾਉਂਦਾ ਟੋਨੀ ਮੈਨ ਆ ਨਾ, ਇਹ ਕਹਿੰਦੇ ਲੋਕਾਂ ਤੇ ਕੋਈ ਗੱਲ ਹੋਵੇ ਆਪਣੀ। ਹੁਣ ਕਹਿੰਦੇ ਸ਼ਰਾਬ ਜਿਹੜੀ ਆ ਜਗ ਜਗ ਪੀਤੇ ਆ, ਜਗ ਜਗ ਪੀ ਕੇ ਬਿਸਮਿਲਾ ਕਹਿੰਦੇ ਆ, ਫੇਰ ਕਹਿੰਦੇ ਇਹ ਤਾਂ ਨੂਕਲ ਜਿਹਾ ਹੋਇਆ, ਡਰਮ ਡਰਮ ਸ਼ਰਾਬ ਪੀ ਕੇ ਫਿਰ ਉਹਨੇ ਗਾਲਾਂ ਕੱਢਣੀਆਂ ਹੀ ਆ। ਮੇਰੀ ਦਾਦੀ ਨੇ ਉੱਥੇ ਚੰਗੀ ਬੜੀ ਸੀਗੀ, ਇਹ ਬੜੇ ਖਰਾਬ ਆ। ਹੁਣ ਕਹਿੰਦੇ ਜਿਹੜੀ ਦਾਦੀ ਨੇ ਮੇਰਾ ਨਾਂ ਰੱਖਿਆ ਜਿੱਦਾਂ ਮੈਂ ਦੱਸਣਾ ਚਾਹੁੰਦਾ, ਹੁਣ ਜਿੱਦਾਂ ਮੈਂ ਕਦੇ ਨਾਂ ਪਰ ਮੈਨੂੰ ਤੁਹਾਨੂੰ ਵੀ ਨੀ ਪਤਾ ਅੰਕਲ ਜੀ ਮੇਰਾ ਨਾਂ ਕੀ ਆ ਪੰਜਾਬੀ ਵਿੱਚ, ਪੰਜਾਬੀ ਵਿੱਚ ਪਤਾ ਕੀ ਮੇਰਾ ਨਾਂ ਆ? ਉਹ ਗੋਰੇ ਵੀ ਨੀ ਉਹਨੂੰ ਬਦਲ ਸਕੇ, ਜਿਹੜੇ ਗੋਰੇ ਵੀ ਉਹਦਾ ਨਾਂ ਬੋਲਦੇ ਆ ਤੇ ਉਹਨਾਂ ਨੂੰ ਸਤਿਕਾਰ ਨਾਲ ਜਿੱਦਾਂ ਇੱਜ਼ਤ ਨਾਲ ਜਿੱਦਾਂ ਰਿਸਪੈਕਟ ਨਾਲ ਹੀ ਬੋਲਣਾ ਪੈਂਦਾ ਆ। ਉਹ ਕਹਿੰਦੇ ਮੇਰਾ ਨਾਂ ਜਿੱਦਾਂ ਦਾਦੀ ਨੇ ਨਾਂ ਰੱਖਿਆ ਜੀ ਮਹਾਂ ਸਿੰਘ,
ਮਹਾਂ ਸਿੰਘ
ਮੇਰਾ ਐਕਚੁਲੀ ਚ ਨਾ ਮਹਾਂ ਸਿੰਘ ਆ, ਕੀ ਮੈਨੂੰ ਉਦਾਂ ਕਹਿੰਦੇ ਆ ਗੋਰੇ ਬੋਲਦੇ ਕਲਾਸ ਵਿਚ, ਉਹ ਮਹਾਂ ਸਿੰਘ ਤਾਂ ਕਹਿੰਦੇ ਨੀ ਹੈ, ਮਹਾਨ ਸਿੰਘ ਕਹਿੰਦੇ ਆ।
ਉਹ ਤਾਂ
ਉਹ ਬਦਲ ਨੀ ਸਕਦੇ,
ਉਹ ਤਾਂ ਵੀ ਮਹਾਨ ਬਣਾ ਦਿੰਦੇ,
ਮਹਾਨ ਸਿੰਘ ਹੀ ਕਹਿੰਦੇ ਉਹ, ਮੈਨੂੰ ਮਹਾਂ ਸਿੰਘ ਨੀ ਕਹਿੰਦੇ। ਮਹਾਨ ਸਿੰਘ ਦਾ ਮਤਲਬ ਗੁੱਡੇ ਮੈਨ ਆ,
ਗੁੱਡੇ ਮੈਨ
ਪ੍ਰਸਿੱਧ ਆ, ਇੱਦਾਂ ਮਹਾਂ ਆ।
ਕਿਆ ਬਾਤ ਹੈ,
ਇੱਦਾਂ ਇੱਦਾਂ ਦੀਆਂ ਗੱਲਾਂ ਕਰਦੇ ਆ ਇਹ।
ਕਿਆ ਬਾਤ ਹੈ,
ਤੁਸੀਂ ਪੂਰੇ ਟੋਨੀ ਨਾਲ ਗੱਲ ਕਰਕੇ ਦੇਖੋ, ਤੁਹਾਡਾ ਫਰੈਂਡ ਹੀ ਓਦਾਂ, ਤੁਸੀਂ ਗੱਲ ਕਰਕੇ ਦੇਖਿਓ, ਉਹ ਇਲਜ਼ਾਮ ਬੜੇ ਲਾਉਂਦਾ ਆ ਜਿੱਦਾਂ ਹੁਣ ਕਹਿੰਦੇ ਅਮਨਦੀਪ ਜਿਹੜਾ ਜਿਹਨੂੰ ਤੁਸੀਂ ਤਸੀਰੇ ਸਰਬਤ ਕਹਿੰਦੇ ਹੋ ਜਿੱਦਾਂ ਗੱਲਾਂ ਕਰਦੇ ਆ, ਉਹਦੇ ਤੇ ਵੀ ਇਲਜ਼ਾਮ ਲਾਉਂਦਾ, ਕਹਿੰਦਾ ਪਿੱਛੇ ਤੇ ਸਾਡੇ ਅਮਨਦੀਪ ਆ ਗਿਆ।
ਉਹ ਨਹੀਂ ਨਹੀਂ
ਕਹਿੰਦੇ ਮਿਲਿਆ ਨੀ, ਓਦਾਂ
ਤੁਸੀਂ ਇਹ ਹਜੇ ਇਲਜ਼ਾਮ ਅਗਲੇ ਹਫਤੇ ਸੁਣਾਇਓ ਹੁਣ। ਮੈਂ ਇਸ ਕਰਕੇ ਨਾ ਤੁਸੀਂ ਮੈਨੂੰ ਹੁਣ ਕੁਛ ਰਹਿਣ ਦੇ, ਪਤਾ ਨੀ ਕਿੱਡੇ ਕਿੱਡੇ ਇਲਜ਼ਾਮ ਮੇਰੇ ਲੱਗ ਜਾਣੇ।
ਮੈਂ ਕੀ ਫੇਰ ਜੇ ਤੇਰੇ ਦਾਦੇ ਨੇ ਜਿਹੜੇ ਇਲਜ਼ਾਮ ਲਾਏ ਆ ਨਾ, ਜਿਹੜਾ ਅਮਨਦੀਪ ਤੇ ਇਲਜ਼ਾਮ ਲਾਏ ਆ, ਤੇ ਉਹ ਫੇਰ ਮੈਂ ਸੁਣਾਉਂਗਾ ਤਾਂ ਸਹੀ ਰੇਡੀਓ ਤੇ, ਅਗਲੇ ਹਫਤੇ ਸੁਣਾਵਾਂਗੇ ਹੁਣ। ਫੇਰ ਉਦਾਂ ਕਹਿੰਦਾ ਉਹ ਅਮਨਦੀਪ ਦੇ ਉੱਥੋਂ ਮਿਲਣਾ ਚਾਹੁੰਦਾ ਵੈਸੇ ਰਿੱਕੀ, ਕਹਿੰਦਾ ਮਿਲਿਆ ਨੀ ਉਹਦਾ ਅੰਕਲ, ਕਹਿੰਦਾ ਆਏ ਸੀ ਤੇ ਮੇਰੇ ਕਹਿੰਦਾ ਦਾਦੇ ਨੂੰ ਮਿਲ ਕੇ ਚਲ ਗਿਆ, ਕਹਿੰਦਾ ਮੈਨੂੰ ਮਿਲੇ ਨੀ ਹੈ। ਕਹਿੰਦਾ ਮੈਂ ਕਿਸ ਵੇਲੇ ਨਾ ਜਿੱਦਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਫੇਰ ਉਹ ਬੰਦੇ ਚੰਗੇ ਬੜੇ ਲੱਗਦੇ ਮੈਨੂੰ, ਪ੍ਰੋਗਰਾਮ ਤੁਹਾਡੇ ਕਈ ਵਾਰ ਸੁਣਦਾ, ਪੰਜਾਬੀ ਸਮਝਦਾ ਆ ਸਾਰੀ, ਸਮਝ ਨੀ
ਆਉਂਦੀ ਕਰਦਾ ਪੰਜਾਬੀ, ਸਮਝ ਨੀ ਆਉਂਦੀ
ਸਮਝ ਨੀ ਆਉਂਦੀ। ਪਰ ਮੈਨੂੰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਅੰਕਲ ਜੀ ਜਿੱਦਾਂ ਮੈਂ ਤਾਂ ਪੰਜਾਬੀ ਅੰਡਰਸਟੈਂਡ ਕਰਦਾ, ਮੈਨੂੰ ਸਮਝ ਨੀ ਆਉਂਦੀ। ਕਹਿੰਦਾ ਤੁਹਾਡੇ ਵਰਗੇ ਲੋਕ ਜਿੰਨਾ ਹੁਣ ਆਸਟ੍ਰੇਲੀਆ ਵਿੱਚ ਰਹਿੰਦੇ ਆ, ਉਹ ਤਾਂ ਨਾ ਤਾਂ ਕਹਿੰਦਾ ਇੰਗਲਿਸ਼ ਨੂੰ ਅੰਡਰਸਟੈਂਡ ਕਰਦੇ, ਨਾ ਉਹਨਾਂ ਨੂੰ ਕਹਿੰਦੇ ਸਮਝ ਆਉਂਦੀ ਹੈ, ਉਹ ਤਾਂ ਬਿਲਕੁਲ ਹੀ ਕਹਿੰਦਾ ਗਏ।
ਠੀਕ ਹੈ, ਚਲੋ ਅਮਰੀਕ ਭਾਜੀ, ਹੁਣ ਆਪਾਂ ਟਾਈਮ ਹੋ ਗਿਆ ਤੇ ਵਿਆਹ ਚ ਵੀ ਜਾਣਾ ਮੈਂ, ਤੇ ਕੱਲ ਨੂੰ ਵੀ ਪ੍ਰੋਗਰਾਮ ਫਿਰ ਕਰਾਂਗੇ ਮਿੰਟੂ ਭਾਜੀ ਹੁਣਾਂ ਨਾਲ, ਤੇ ਮਸਲੇ ਕਈ ਰਹਿ ਗਏ ਆਪਣੇ, ਤੇ ਸਿੱਧੂ
ਮੂਸੇ ਕਈ ਮਸਲੇ ਜਿਹੜੇ ਜਿੱਦਾਂ
ਮੋਦੀ ਸਾਹਿਬ ਦਾ ਮਸਲਾ ਆ, ਜਿਦਾਂ ਮੋਦੀ ਸਾਹਿਬ ਨੇ ਬੀੜਾ ਚੁੱਕਿਆ ਨਾ, ਸੁਧਾਰਾਂ ਦਾ ਬੀੜਾ ਚੁੱਕਿਆ ਆ, ਇਹਦੇ ਤੇ ਵੀ ਇੱਕ ਲੰਬੀ ਚੌੜੀ ਗੱਲ ਕਰਨੀ ਬਣਦੀ ਆ ਕਿ ਮੋਦੀ ਸਾਹਿਬ ਕੀ ਕਰਨਾ ਚਾਹੁੰਦੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੂੰ ਜਿੱਦਾਂ ਬਹੁਮਤ ਮਿਲਿਆ ਆ, ਹੁਣ ਬਹੁਮਤ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ। ਜਿਹੜੇ ਪੈਂਡਿੰਗ ਉਹਨਾਂ ਤੇ ਉਹ ਅੱਜ ਕੱਲ ਕੰਮ ਕਰ ਰਹੇ ਆ, ਜਿਹੜੇ ਕਿ ਅਸੀਂ ਆਮ ਤੌਰ ਤੇ ਡਿਸਕਸ਼ਨ ਕਰਦੇ ਹੁੰਦੇ ਕਿ ਏਦਾਂ ਹੋਣੀ ਚਾਹੀਦੀ, ਆਹ ਸੁਧਾਰ ਹੋਣੇ ਚਾਹੀਦੇ, ਆਹ ਹੋਣਾ ਚਾਹੀਦਾ ਸੀ, ਉਹਨਾਂ ਰਹੇ ਤੇ ਦੇਖਿਆ ਜਾ ਕਰ ਰਹੇ ਆ, ਅਤੇ ਉਹਦੇ ਬਾਰੇ ਵੀ ਗੱਲ ਕਰਾਂਗੇ। ਹੁਣ ਇੱਕ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਮੋਦੀ ਸਾਹਿਬ ਜੇ ਅੱਜ ਇਲੈਕਸ਼ਨ ਹੋ ਜਾਵੇ ਨਾ, ਮੋਦੀ ਸਾਹਿਬ ਦੀਆਂ 300 ਸਮਥਿੰਗ ਸੀਟਾਂ ਆ, 400 ਤੋਂ ਵੀ ਜ਼ਿਆਦਾ ਸੀਟਾਂ ਲੋਕ ਸਭਾ ਦੀਆਂ ਉਹਨਾਂ ਨੂੰ ਮਿਲ ਸਕਦੀਆਂ।
ਕੀ ਬਾਤ ਹੈ, ਚਲੋ ਇਹ ਫਿਰ ਅਗਲੇ ਹਫਤੇ ਇਹਦਾ ਖੁਲਾਸਾ ਕਰਾਂਗੇ ਅਮਰੀਕ ਜੀ।
ਚਲੋ ਠੀਕ ਹੈ ਜੀ,
ਚੰਗਾ ਜੀ, ਫਿਰ ਤੁਸੀਂ ਫਿਰ ਪਾਓ ਕਾਰਵਾਈ, ਜਾ ਕੇ
ਸਤਿ ਸ੍ਰੀ ਅਕਾਲ
ਕੈਂਪਸ ਕਰੀਕ ਜਾ ਕੇ ਪਾਓ ਕਾਰਵਾਈ,
ਉਹਨਾਂ ਨੇ ਮਿਲਣਾ ਹਾਂਜੀ, ਜਾਣਾ ਮੈਂ ਕਰਦਾ ਮੁੰਡੇ ਨੂੰ ਗੱਲ ਆਪਣੇ ਦੋਸਤ ਨੂੰ,
ਨਵਰਾਜ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਨੇ ਕਿ ਪੰਜਾਬੀ ਨੂੰ ਖਤਰਾ ਬਾਹਰੋਂ ਸਾਡੇ ਪੰਜਾਬ ਦੇ ਸਕੂਲ ਵਿਚ ਆ ਜੀ, ਜਿੱਥੇ ਕਹਿੰਦੇ ਨੇ ਪੰਜਾਬੀ ਬੋਲਣ ਦੇ ਫਾਈਨ ਹੋ ਜਾਂਦਾ ਬੱਚਿਆਂ ਨੂੰ। ਦੇਖੋ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਹੋਰ ਲਹਿਜੇ ਨਾਲ ਦੇਖਣਾ ਬਣਦਾ ਆ, ਇਹਨਾਂ ਨੂੰ ਨਿੰਦਣਾ ਵੀ ਬਣਦਾ, ਇਹਨਾਂ ਨੂੰ ਜਾ ਕੇ ਕੰਟਰੋਲ ਵੀ ਕਰਨਾ ਬਣਦਾ, ਤੇ ਕੋਈ ਗੱਲ ਨਹੀਂ, ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕਰਾਂਗੇ। ਤਾਂ ਰਵਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਤੁਹਾਡਾ ਗੱਲਬਾਤ ਦਾ ਤਰੀਕਾ ਭਾ ਜਾਂਦਾ, ਦੁਨੀਆਂ ਖੁਸ਼ ਹੋ ਜਾਂਦੀ ਹੈ ਜਦੋਂ ਟੋਨੀ ਫਲੋਰਾ ਸਾਹਿਬ ਵਿੱਚ ਆ ਜਾਂਦਾ। ਦੀਪਜੋਤ ਸਿੰਘ ਹੋਣੀ ਕਹਿੰਦੇ ਨੇ ਕਿ ਬੱਲੇ ਬੱਲੇ ਭਾਜੀ, ਅਮਰੀਕ ਭਾਜੀ ਨੇ ਤਾਂ ਘੁੱਗੀ ਨੂੰ ਵੀ ਮਾਤ ਪਾ ਦਿੱਤਾ। ਹਾਂਜੀ ਹਾਂਜੀ ਬਿਲਕੁਲ ਜੀ, ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੋਣੀ ਕੈਨਬਰਾ ਤੋਂ ਜੁੜੇ ਨੇ, ਕਹਿੰਦੇ ਨੇ ਕਿ ਬਜ਼ੁਰਗਾਂ ਦੀ ਬੋਲੀ ਬਹੁਤ ਸ਼ਬਦ ਸਨ ਜੋ ਅਲੋਪ ਹੋ ਗਏ ਨੇ, ਤਸੀਰ ਸ਼ਬਦ ਆਮ ਹੀ ਵਰਤਿਆ ਜਾਂਦਾ ਸੀ, ਭਗਤ ਬਾਣੀ ਤੇ ਗੁਰਬਾਣੀ ਤੇ ਹੋਰ ਕਿੱਸੇ ਪੜਨ ਵਾਲਿਆਂ ਨੂੰ ਉਰਦੂ ਦੇ ਸ਼ਬਦ ਸਮਝ ਸੀ। ਬਿਲਕੁਲ ਜੀ, ਜਗਤਾਰ ਜੌਲ ਭਾਜੀ ਵੀ ਆ ਗਏ ਨੇ ਮਨੀਲਾ ਤੋਂ, ਕਹਿੰਦੇ ਨੇ ਕਿ ਦੋਹਾਂ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਨੰਦ ਨਾਲ ਸੁਣਿਆ ਪ੍ਰੋਗਰਾਮ, ਸ਼ੁਕਰੀਆ ਜੀ। ਪਾਲਾ ਬਹਿਣ ਜੀ, ਤੁਹਾਡਾ ਇਹ ਮਸਲਾ ਜਿਹੜਾ ਹੈ ਮੂਸੇ ਵਾਲਾ ਕੱਲ ਨੂੰ ਕਰਾਂਗੇ ਆਪਾਂ, ਮਿੰਟੂ ਭਾਜੀ ਨੂੰ ਆ ਲੈਣ ਦਿਓ। ਸੋ ਬਹੁਤ ਸਾਰੇ ਸ਼ਾਇਦ ਸੁਨੇਹੇ ਰਹਿ ਵੀ ਗਏ, ਹੁਣ ਮੈਂ ਮਾਫ਼ੀ ਚਾਹੁੰਦਾ ਹਾਂ, ਉਹਨਾਂ ਦੇ ਗੱਲਬਾਤ ਨਹੀਂ ਹੋ ਸਕੀ, ਤੇ ਮੈਂ ਵੀ ਹੁਣ ਇਜਾਜ਼ਤ ਲੈਣੀ ਹੈ, ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਗੀਤ ਬੜਾ ਖੂਬਸੂਰਤ ਸੁਣਾਉਣਾ ਆ। ਇਹ ਗੀਤ ਰਾਜ ਬਰਾੜ ਨੇ ਗਾਇਆ ਸੀਗਾ ਫੱਟੀ, ਤੇ ਇਹ ਸੁਣਦੇ ਹਾਂ, ਤੇ ਇਸ ਦੇ ਨਾਲ ਹੀ ਮੈਂ ਆਪ ਤੋਂ ਇਜਾਜ਼ਤ ਮੰਗਦਾ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਰੱਬ ਰਾਖਾ।
ਸੂਰਜਾ ਸੂਰਜਾ ਪੱਟੀ ਸਕਾ, ਪੱਟੀ ਸਕਾ। ਘਰ ਮੁੰਡੇ ਠੇਕੇਦਾਰਾਂ ਨੇ ਰਹਿੰਦੀ ਖੁੰਦੀ ਕੱਢਤੀ ਕਸਰ ਜਥੇਦਾਰਾਂ ਨੇ ਸ਼ਰਾਬ ਦੀ ਨਸ਼ਿਆਂ ਨੇ ਪੱਟੀ ਪੋਚੀ ਰੰਗਲੇ ਪੰਜਾਬ ਦੀ ਹਰ ਮੋੜੀ ਉੱਤੇ ਹੱਟੀ ਖੁੱਲ ਗਈ ਸ਼ਰਾਬ ਦੀ ਉਹ ਖੁੱਲ ਗਈ ਸ਼ਰਾਬ ਦੀ ਭਾਵੇਂ ਚਿੱਟਾ ਭਾਵੇਂ ਕਾਲਾ।